Vasudevasudu. Guru Grib Nivad. Guru Granth Sahib Jiyo. Maharaj Hom Aparati Gun Hai Gaar Hom De Mukh Manda. Chor Yaar Jwar Hom. ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਠਗੰਦ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦ ਵਿਸ਼ਵਾਸ ਘਾਤੀ ਅਕਿਰਤ ਕਰਨ ਮੈਂ ਕੋ ਨਾ ਰਖੰਦਾ ਸਿਮਰ ਮਰੀ ਦਾ ਟਾਡੀਆ ਸਿਮਰ ਮਰੀ ਦਾ ਟਾਡੀਆ ਸਤਿਗੁਰ ਬਖਸ਼ੰਦਾ ਹਉ ਬਾਰਕ ਤੇਰਾ ਰਾਮਈਆ ਹਉ ਬਾਰਕ ਤੇਰਾ
ਮੇਰਾ ਅਬ ਗੁਣ ਮੇਰਾ
تے اپراد کرت ہے جیتے جننی چیت نہ رکھ سکتے رامیا ہوں بارک تیرا کاہے نہ کھنڈس اب گن میرا جے ات کروپ کرے کرتا آیا تاں بھی چیت نہ رکھ سمایا چنت پون من پھریو ہمارا نام بنا کیسے اتر سپارا دیہ بمل مت سدا سریرا سہج سہج گن رنگ کبیرا بخشی گج میرے ویکھی نا اوگن میرے بخشی گرو بخشی گرو جی بخشی گرو میرے اوکھڑ میرے بخشی میرے
Yeah.
मेरे एक गुण नाही। अमृत छाट बिखरी माया मोह परम से भूले दादा क्यों प्रीत लगाई। ہوئے سارے بولو نال
اب گن پڑے ایک گن لاگی امرت شاد وکھے وکھ کھائی
سات کیرت کی ایک ارزا
What? Thank you.
ਆਇਆ ਕਰੋ ਭਾਈ ਤੇਰੇ ਨਾਮ ਦੇ ਸਹਾਰੇ ਬੇੜਾ ਮੇਰੀ ਜਿੰਦੜੀ ਆਪਣੇ ਸਹਾਰੇ ਬੇੜਾ ਮੇਰੀ ਜਿੰਦੜੀ ਸਭ ਤੋਂ ਪਹਿਲਾਂ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ, ਪਿਆਰ ਨਾਲ ਫਤਿਹ ਬੁਲਾਓ, ਕੋਈ ਰਸਨਾ ਵਾਂਝੀ ਨਾ ਰਵੇ। ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕੱਠ ਸੰਗਤ ਦਾ ਕਾਫੀ ਜ਼ਿਆਦਾ ਹੈ, ਆਵਾਜ਼ ਤੁਹਾਡੀ ਢਿੱਲੀ ਆਈ ਹੈ, ਫਿਰ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਸਤਿਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਦੇ ਚਰਨਾਂ ਵਿੱਚ ਆਪਾਂ ਹਾਜ਼ਰੀਆਂ ਭਰ ਰਹੇ ਹਾਂ। ਜਿਤਨਾ ਕੁ ਸਮਾਂ ਸਾਡੇ ਪਾਸ ਹੈ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੈਠਣ ਦਾ ਯਤਨ ਕਰੀਏ। ਕੁਝ ਘੜੀਆਂ ਜ਼ਿੰਦਗੀ ਵਿੱਚ ਐਸੀਆਂ ਹੁੰਦੀਆਂ ਨੇ ਇਕਾਗਰ ਚਿਤ ਹੋ ਕੇ ਧਿਆਨ ਲਾ ਕੇ ਆਪਾਂ ਬੈਠ ਜਾਈਏ, ਕੋਸ਼ਿਸ਼ ਕਰੀਏ, ਯਤਨ ਕਰੀਏ, ਫਿਰ ਐਸਾ ਕਈ ਵਾਰੀ ਮਨ ਇਕਾਗਰ ਹੁੰਦਾ ਹੈ। ਸਿਫਤ ਸਲਾਹ ਇਸੇ ਢੰਗ ਨਾਲ ਹੁੰਦੀ ਹੈ ਕਿ ਸਦਾ ਵਾਸਤੇ ਮਨ ਇਕਾਗਰ ਹੋ ਜਾਂਦਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਸਦਾ ਵਾਸਤੇ ਅੰਦਰੋਂ ਬੰਦਾ ਸਾਵਧਾਨ ਹੋ ਜਾਂਦਾ ਹੈ, ਚਿੱਤ ਜਿਹੜਾ ਇਕਾਗਰ ਹੋ ਜਾਂਦਾ ਹੈ, ਇੱਕ ਨਾਲ ਜੁੜ ਜਾਂਦਾ ਹੈ, ਸੁਚੇਤ ਹੋ ਜਾਂਦਾ ਹੈ, ਸੁਰਤ ਜਾਗ ਜਾਂਦੀ ਹੈ, ਵੀ ਮੈਂ ਮਾੜਾ ਕੰਮ ਤੇ ਕੀ ਕਰਨਾ, ਮੇਰੇ ਤੋਂ ਕਰਮ ਤੇ ਮਾੜਾ ਕੀ ਹੋਵੇ, ਮੇਰੇ ਅੰਦਰ ਮਾੜਾ ਫੁਰਨਾ ਵੀ ਕੋਈ ਨਹੀਂ। ਸੁਚੇਤ ਹੋ ਜਾਓ, ਸਾਵਧਾਨ, ਆਪਣੇ ਵਿਚਾਰਾਂ ਪ੍ਰਤੀ ਸਾਵਧਾਨ ਹੋ ਜਾਂਦਾ। ਹੁਣ ਆਪਾਂ ਸਾਵਧਾਨ ਨਹੀਂ ਹੈ, ਅੰਦਰ ਭੈੜੇ ਖਿਆਲ ਚੱਲੀ ਜਾਂਦੇ ਨੇ, ਮਨ ਦੁਖੀ ਰਹਿੰਦਾ ਹੈ, ਪਰੇਸ਼ਾਨ ਰਹਿੰਦਾ ਹੈ। ਇਹਨੂੰ ਦੂਰ ਕਰਨ ਵਾਸਤੇ ਫਿਰ ਆਪਾਂ ਕੀ ਕਰਦੇ ਹਾਂ ਵੀ ਮਨ ਕੀ ਕਹਿੰਦਾ, ਪੂਰਾ ਕਰੋ, ਮਨ ਖੁਸ਼ ਕਰੋ। ਪਰ ਉਹ ਥੋੜ੍ਹੇ ਚਿਰ ਦੀ ਖੁਸ਼ੀ ਹੁੰਦੀ, ਦੋ ਚਾਰ ਘੰਟਿਆਂ ਦੀ ਖੁਸ਼ੀ ਹੁੰਦੀ ਹੈ, ਦੋ ਚਾਰ ਦਿਨਾਂ ਦੀ ਖੁਸ਼ੀ ਹੁੰਦੀ ਹੈ, ਦੋ ਚਾਰ ਮਹੀਨਿਆਂ ਦੀ ਹੁੰਦੀ ਹੈ, ਫਿਰ ਫੇਰ ਉਹੀ ਹਾਲ ਹੋ ਜਾਂਦਾ। ਕਿਉਂਕਿ ਆਪਣੇ ਕਰਮਾਂ ਪ੍ਰਤੀ, ਆਪਣੇ ਵਿਚਾਰਾਂ ਪ੍ਰਤੀ ਅਸੀਂ ਸਾਵਧਾਨ ਨਹੀਂ। ਸਾਵਧਾਨ ਤੇ ਅਸੀਂ ਇੰਨੇ ਕੀ, ਇੰਨਾ ਕੁ ਸਾਡਾ ਬੁਰਾ ਹਾਲ ਹੈ ਵੀ ਸਾਹਮਣੇ ਬੋਤਲ ਤੇ ਲਿਖਿਆ ਵੀ ਸ਼ਰਾਬ ਸਿਹਤ ਲਈ ਹਾਨੀਕਾਰਕ ਹੈ, ਸਾਹਮਣੇ ਲਿਖਿਆ ਵੀ ਇਹ ਨੁਕਸਾਨ ਕਰੇਗੀ, ਫਿਰ ਵੀ ਪੀ ਵੀ ਜਾਂਦਾ। ਸਾਹਮਣੇ ਲਿਖਿਆ ਵੀ ਇਹ ਮਾੜੀ ਹੈ, ਸਾਹਮਣੇ ਫਿਰ ਵੀ ਪੀ ਰਿਹਾ। ਇੰਨੇ ਡੈਡ ਆ, ਮਾਇੰਡ ਡੈਡ ਹੋ ਗਿਆ, ਕੋਈ ਪਤਾ ਨਹੀਂ ਵੀ ਕੀ ਕਰੀ ਜਾਂਦੇ ਹਾਂ, ਕੀ ਬੋਲੀ ਜਾਂਦੇ ਹਾਂ, ਕੀ ਖਾਈ ਜਾਂਦੇ ਹਾਂ। ਬਿਲਕੁਲ ਸੁੱਤੇ ਪਏ, ਸੁਰਤ ਸੁੱਤੀ ਪਈ ਹੈ। ਤੇ ਗੁਰੂ ਜੀ ਕਹਿੰਦੇ ਆ, ਜਦੋਂ ਵਾਹਿਗੁਰੂ ਜੀ ਦੀ ਸਿਫਤ ਸਲਾਹ ਆਪਾਂ ਰਲ ਕੇ ਸਤਸੰਗ ਵਿੱਚ ਕਰਨਾ ਸ਼ੁਰੂ ਕਰੀਏ, ਫਿਰ ਬੰਦਾ ਨਾ ਸਾਵਧਾਨ ਹੋ ਜਾਂਦਾ, ਸੁਰਤੋਂ ਦੀ ਜਾਗ ਪੈਂਦੀ ਹੈ। ਉਹਨੇ ਮਾੜਾ ਕੰਮ ਕਰਨਾ ਤੇ ਕੀ ਹੈ, ਉਹ ਸੋਚਦਾ ਵੀ ਨਹੀਂ, ਫਿਰ ਫੁਰਨਾ ਵੀ ਨਹੀਂ ਉਹਦੇ ਅੰਦਰ ਆਉਂਦਾ। ਉਹਨੂੰ ਇੰਨਾ ਵੀ ਪਤਾ ਲੱਗ ਜਾਂਦਾ ਵੀ ਆਹ ਮੇਰਾ ਖਿਆਲ ਮਾੜਾ ਹੈ, ਮੇਰੇ ਅੰਦਰ ਇਹ ਕੱਢਾਂ। ਖਿਆਲ ਵੀ ਉਹਨੂੰ ਪਤਾ ਲੱਗਦਾ ਵੀ ਆਹ ਖਿਆਲ ਕਿਉਂ ਆ ਰਿਹਾ, ਇਹ ਵੀ ਨਾ ਆਵੇ, ਇੰਨਾ ਸਾਵਧਾਨ ਹੋ ਜਾਂਦਾ। ਪਰ ਕਿਵੇਂ ਲਗਾਤਾਰ ਇੱਦਾਂ ਸੰਗਤ ਵਿੱਚ ਆਈਏ, ਬੈਠੀਏ, ਫਿਰ ਅਸੀਂ ਸਵੇਰੇ ਵੀ ਸਤਸੰਗ ਕਰੀਏ, ਜਦੋਂ ਨਿਤਨੇਮ ਕਰੀਏ ਉਦੋਂ ਵੀ ਸਤਸੰਗ ਕਰੀਏ, ਬਾਣੀ ਨੂੰ ਸਾਡਾ ਮਨ ਧਿਆਨ ਨਾਲ ਸੁਣੇ ਸਮਝੇ, ਸ਼ਾਮ ਨੂੰ ਵੀ ਸਤਸੰਗ ਕਰੀਏ, ਸ਼ਾਮ ਨੂੰ ਵੀ ਸਤਸੰਗ ਹੋਵੇ, ਫਿਰ ਸੌਣ ਵੇਲੇ ਵੀ ਸੋਹਲੇ ਦਾ ਜਾਪ ਕਰਕੇ ਸੋਈਏ, ਸਾਵਧਾਨ ਹੋ ਜਾਈਏ। ਸੰਗਤਾਂ ਨੂੰ ਬੇਨਤੀ ਹੈ ਵੀ ਇਕੱਠ ਅਜੇ ਸੰਗਤ ਦਾ ਮੱਥਾ ਟੇਕਣ ਵਾਲਿਆਂ ਦੀਆਂ ਲਾਈਨਾਂ ਬਹੁਤ ਨੇ। ਭੈਣਾਂ ਬੀਬੀਆਂ ਨੂੰ ਬੇਨਤੀ ਹੈ ਵੀ ਚੁੱਪ ਕਰਕੇ ਆਰਾਮ ਨਾਲ ਮੱਥਾ ਟੇਕਣਾ, ਤੇ ਜਿਹੜੇ ਮੱਥਾ ਟਿਕਾਉਣ ਵਾਲੇ ਨੇ ਉਹ ਬਿਲਕੁਲ ਆਵਾਜ਼ ਨਾ ਕਰਨ, ਆਵਾਜ਼ ਨਹੀਂ ਦੇਣੀ ਵੀ ਅੱਗੇ ਨੂੰ ਲੰਘ ਜਾਓ ਭਾਈ, ਇਹਦੇ ਨਾਲ ਤਾਂ ਫਿਰ ਰੌਲਾ ਪੈਂਦਾ ਰਹੇਗਾ। ਬਿਲਕੁਲ ਚੁੱਪ ਕਰਕੇ ਪਹਿਰੇਦਾਰ ਬੀਬੀਆਂ ਜ਼ਰੂਰ ਧਿਆਨ ਨਾਲ ਸੁਣ ਲਓ, ਪਹਿਰੇਦਾਰ ਬੀਬੀਆਂ ਜਾਂ ਪਹਿਰੇਦਾਰ ਬੋਲਣਾ ਨਹੀਂ, ਬਸ ਇਸ਼ਾਰਾ ਹੀ ਕਰਨਾ। ਮੱਥਾ ਟੇਕਣ ਵਾਲੇ ਵੀ ਬਹੁਤ, ਕਿਉਂਕਿ ਲੇਟ ਤੇ ਹੋ ਹੀ ਗਏ ਹਾਂ ਆਪਾਂ, ਹੁਣ ਦੀਵਾਨ ਅੱਜ ਡੇਢ ਵਜੇ ਸ਼ੁਰੂ ਹੋ ਗਿਆ। ਮੈਂ ਕੱਲ੍ਹ ਬੇਨਤੀ ਕੀਤੀ ਸੀ ਵੀ ਡੇਢ ਵਜੇ ਸ਼ੁਰੂ ਕਰਾਂਗੇ, ਸਤਿਗੁਰਾਂ ਨੇ ਮਿਹਰ ਕੀਤੀ, ਸਹੀ ਟਾਈਮ ਤੇ ਆ ਗਏ। ਤੇ ਹੁਣ ਆਪਣੇ ਕੋਲ ਜਿੰਨਾ ਕੁ ਸਮਾਂ ਆਪਾਂ ਕੋਸ਼ਿਸ਼ ਕਰੀਏ ਕਿ ਕੁਝ ਸਮਾਂ ਰਲ ਮਿਲ ਕੇ ਲਾਭ ਲਈ। ਸੋ ਜਿਹੜੀ ਬੇਨਤੀ ਕਰ ਰਹੇ ਹਾਂ ਧਿਆਨ ਨਾਲ ਸਮਝੋ। ਹੁਣ ਆਪਾਂ ਸੁੱਤੇ ਪਏ ਹਾਂ, ਸੁਰਤ ਜਿਹੜੀ ਹੈ ਨਾ ਸੁੱਤੀ ਪਈ, ਜਿਵੇਂ ਹੁਣ ਸਾਨੂੰ ਇਹ ਪਤਾ ਨਹੀਂ ਲੱਗਦਾ ਵੀ ਆਹ ਚੀਜ਼ ਮੇਰੀ ਸਿਹਤ ਲਈ ਖਰਾਬ ਕਰਦੀ ਹੈ, ਫਿਰ ਵੀ ਖਾਂਦਾ। ਜਿਵੇਂ ਹੁਣ ਪਕੌੜੇ ਪਕੂੜੇ ਖਾਣੇ ਮਾੜੇ ਨੇ, ਤਲੇ ਤਲੇ ਹੈ ਨਹੀਂ ਠੀਕ, ਪਰ ਜੇ ਹੁਣ ਸਾਡੇ ਸਾਹਮਣੇ ਆ ਜਾਂਦੇ ਨੇ, ਫਿਰ ਆਪਾਂ ਕੀ ਕਹਿੰਦੇ, ਸਾਥੋਂ ਜੀ ਰਿਹਾ ਨਹੀਂ ਜਾਂਦਾ, ਕੀ ਕਰੀਏ। ਡਾਕਟਰ ਤੇ ਕਹਿੰਦਾ ਨਾ ਖਾ, ਪਰ ਰਿਹਾ ਨਹੀਂ ਜਾਂਦਾ। ਇੱਦਾਂ ਹੀ ਮਨ ਨੂੰ ਅਸੀਂ ਗਲਤ ਖੁਰਾਕ ਦੇਈ ਜਾਂਦੇ ਹਾਂ, ਤਨ ਦੀ ਤੇ ਚਲੋ ਇਲਾਜ ਫਿਰ ਵੀ ਹੋ ਜਾਂਦਾ, ਜੇ ਤਨ ਨੂੰ ਖੁਰਾਕ ਗਲਤ ਮਿਲਦੀ ਉਹਦਾ ਇਲਾਜ ਵੀ ਹੋ ਜਾਂਦਾ, ਦੋ ਚਾਰ ਦਿਨ ਖੰਘ ਲੱਗ ਜਾਏਗੀ ਆਪੇ ਹਟ ਜਾਏਗੀ। ਮੰਨ ਲਓ ਚਲੋ ਵੀ ਜੇ ਬੰਦਾ ਨਹੀਂ ਉਹਦੇ ਰਹਿ ਨਹੀਂ ਹੁੰਦਾ, ਮੰਨ ਲਓ ਵੀ ਇਹਦਾ ਤੇ ਫਿਰ ਵੀ ਚੱਲ ਦੋ ਚਾਰ ਦਿਨ ਖੰਘ ਲੱਗ ਗਈ, ਔਖਾ ਹੋਇਆ, ਆਪੇ ਠੀਕ ਹੁੰਦਾ। ਪਰ ਜਿਹੜੇ ਮਨ ਨੂੰ ਖੁਰਾਕ ਗਲਤ ਮਿਲਦੀ ਹੈ ਇਹਦਾ ਨੁਕਸਾਨ ਬਹੁਤ ਜ਼ਿਆਦਾ, ਅੰਦਰ ਫਿਰ ਬੰਦਾ ਉਹਦਾ ਇਲਾਜ ਵੀ ਕੋਈ ਨਹੀਂ, ਡਾਕਟਰ ਕਰ ਨਹੀਂ ਸਕਦਾ। ਜਿਵੇਂ ਹੁਣ ਆਪਾਂ ਅੱਖਾਂ ਰਾਹੀਂ ਮਾੜਾ ਵੇਖੀ ਜਾਵਾਂਗੇ, ਉਹ ਖੁਰਾਕ ਮਾੜੀ ਅੰਦਰ ਜਾਈ ਜਾਈ, ਕੰਨਾਂ ਨਾਲ ਮਾੜਾ ਸੁਣੀ ਜਾਵਾਂਗੇ, ਮਾੜੇ ਗੀਤ ਸੁਣਾਂਗੇ, ਭੈੜੇ ਗੀਤ ਸੁਣਾਂਗੇ, ਗੱਲਾਂ ਹੀ ਇੱਦਾਂ ਦੀਆਂ ਯਾਰਾਂ 'ਚ ਬਹਿ ਕੇ ਗੱਲਾਂ ਕੰਨਾਂ ਨਾਲ ਇੱਦਾਂ ਦੀਆਂ ਸੁਣ ਸੁਣ ਕੇ ਅੰਦਰ ਗੰਦ ਪੈ ਜਾਏਗਾ, ਪੂਰਾ ਬਿਮਾਰ ਹੋ ਜਾਵਾਂਗੇ, ਮਨ ਰੋਗੀ ਹੋ ਜਾਏ। ਹੁਣ ਮਨ ਹੈ ਜਿਹੜਾ ਅੱਖਾਂ ਨਾਲ ਵੀ ਖੁਰਾਕ ਖਾਂਦਾ, ਕੰਨਾਂ ਨਾਲ ਵੀ ਖਾਂਦਾ, ਜੀਭ ਨਾਲ ਵੀ ਖਾਂਦਾ, ਇਹ ਸਪਰਸ਼ ਨਾਲ ਵੀ ਖਾਂਦਾ ਖੁਰਾਕ, ਇਹ ਖੁਰਾਕ ਇਹਦੇ ਅੰਦਰ ਜਾਂਦੀ ਹੈ। ਹੁਣ ਜੇ ਜਿੰਨਾ ਚਿਰ ਇਹਦੇ ਤੇ ਕੰਟਰੋਲ ਨਹੀਂ ਹੁੰਦਾ, ਉਹਨਾਂ ਚਿਰ ਮਨ ਦੀ ਬੇਚੈਨੀ ਹਟਦੀ ਨਹੀਂ, ਭਾਵੇਂ ਬੰਦਾ ਮਹਾਰਾਜਾ ਕਿਉਂ ਨਾ ਬਣ ਜੇ, ਮੰਤਰੀ ਪ੍ਰਧਾਨ ਮੰਤਰੀ ਕਿਉਂ ਨਾ ਬਣੇ, ਬੇਚੈਨੀ ਉਹਨਾਂ ਚਿਰ ਹਟਦੀ। ਬਸ ਗੁਰੂ ਸਾਹਿਬ ਇਹੀ ਸਾਡੇ ਤੇ ਕਿਰਪਾ ਕਰਦੇ ਨੇ ਕਿ ਕਿਵੇਂ ਨਾ ਕਿਵੇਂ ਤੇਰੇ ਮਨ ਦੀ ਖੁਰਾਕ ਸਹੀ ਜਾਵੇ, ਅੱਖਾਂ ਰਾਹੀਂ ਸਹੀ ਖੁਰਾਕ ਅੰਦਰ ਜਾਵੇ, ਕੰਨਾਂ ਰਾਹੀਂ ਸਹੀ ਖੁਰਾਕ ਜਾਵੇ, ਜੀਭ ਰਾਹੀਂ ਅਸੀਂ ਸਹੀ ਖੁਰਾਕ ਸਾਡੇ ਅੰਦਰ ਜਾਵੇ। ਇਸੇ ਕਰਕੇ ਆਪਾਂ ਆਨੰਦ ਸਾਹਿਬ ਵਿੱਚ ਰੋਜ਼ ਪੜ੍ਹਦੇ ਹਾਂ, ਇਹ ਸਰਵਨੋਹ ਮੇਰੇ ਉਹ ਸੱਚ ਹੈ ਸੁਣਨੈ ਨੋ ਪਠਾਏ, ਇਹ ਰਸਨਾ ਤੂੰ ਅਨਰਸ ਰਾਜ ਨਹੀਂ, ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋਤ ਧਰੀ। ਇਹ ਆਪਾਂ ਸਾਰੇ ਤਾਂ ਹੀ ਪੜ੍ਹਦੇ ਹਾਂ ਵੀ ਅੱਖਾਂ ਮਾੜਾ ਨਾ ਵੇਖਿਓ, ਕੰਨੋ ਤੁਸੀਂ ਮਾੜਾ ਨਾ ਸੁਣਿਓ, ਆਪਣੇ ਆਪ ਨੂੰ ਸਮਝਾਉਣਾ ਹੈ ਬਸ। ਖੁਰਾਕ ਜਿਹੜੀ ਅੰਦਰ ਜੇ ਗਲਤ ਲੈ ਕੇ ਜਾਵਾਂਗੇ, ਸਾਨੂੰ ਲੱਗਦਾ ਵੀਰੋ ਭਰਾਵੋ ਭੈਣੋ, ਹੁਣ ਆਪਾਂ ਕਹੀਏ ਵੀ ਕੋਈ ਗੱਲ ਨੀ, ਚੱਲ ਦੋ ਚਾਰ ਨਾਟਕ ਵੇਖ ਲੈ ਦੋ ਘੰਟੇ, ਫਿਰ ਇੱਡੀ ਕਿੱਡੀ ਕੁ ਮਾੜੀ ਗੱਲ ਹੋ ਗਈ, ਬੜਾ ਕੁਝ ਹੋ ਜਾਂਦਾ, ਉਹ ਅੰਦਰ ਜਮ੍ਹਾਂ ਹੋਈ ਜਾਂਦਾ ਸਰ। ਸਮਾਜ ਦੇ ਡਰ ਤੋਂ ਧਰਮ ਦੇ ਡਰ ਤੋਂ ਬੰਦਾ ਉਹ ਕੁਝ ਕਰ ਤੇ ਸਕਦਾ ਨਹੀਂ, ਪਰ ਸਟ੍ਰੈਸ ਬਣ ਜਾਂਦੀ ਹੈ। ਹੁਣ ਮਨ ਉੱਥੇ ਲੱਗਦਾ ਕਿਉਂ ਹੈ, ਟੀਵੀ ਅੱਗੇ ਮਨ ਦੋ ਘੰਟੇ ਕਿਉਂ ਲੱਗ ਜਾਂਦਾ, ਸਤਸੰਗ ਵਿੱਚ ਮਨ ਕਾਹਲਾ ਪੈਂਦਾ, ਇੱਥੇ ਚਲੋ ਆਪਾਂ ਬਹਿ ਜਾਂਦੇ ਹਾਂ, ਪਰ ਵੈਸੇ ਕਈ ਥਾਵਾਂ ਤੇ ਵੇਖਿਆ ਵਾਸੀਆਂ ਹੀ ਆਈ ਜਾਂਦੀਆਂ ਨੇ, ਨੀਂਦਰ ਹੀ ਚੜ੍ਹ ਜਾਂਦੀ, ਦੀਵਾਨ 'ਚ ਜਾ ਕੇ ਗੁਰਦੁਆਰੇ ਜਾ ਕੇ ਨੀਂਦਰ ਆਉਣ ਲੱਗ ਜਾਂਦੀ, ਸੁਸਤੀ ਪੈ ਜਾਂਦੀ ਹੈ ਸਾਨੂੰ। ਉੱਥੇ ਅਸੀਂ ਕਹਿੰਦੇ ਹਾਂ ਜੀ ਦੋ ਘੰਟੇ ਲੰਘ ਗਏ, ਤਿੰਨ ਘੰਟੇ ਲੰਘ ਗਏ, ਪਤਾ ਹੀ ਨਹੀਂ ਲੱਗਾ ਤਿੰਨ ਘੰਟੇ ਕਦੋਂ ਲੰਘ ਗਏ, ਮੁੱਕ ਵੀ ਗਿਆ ਪ੍ਰੋਗਰਾਮ। ਉਹਦਾ ਕਾਰਨ ਕੀ ਹੈ? ਉੱਥੇ ਮਨ ਲੱਗਦਾ ਹੈ ਕਿਉਂਕਿ ਮਨ ਉਹ ਕੁਝ ਚਾਹੁੰਦਾ ਹੈ ਜੋ ਸਾਹਮਣੇ ਹੋ ਰਿਹਾ ਹੁੰਦਾ, ਸਾਡਾ ਮਨ ਉਹੀ ਕੁਝ ਚਾਹੁੰਦਾ, ਆ ਹੈ ਸਾਰਾ ਕੁਝ ਹੀ ਉਲਟ, ਆ ਨਹੀਂ ਕਰਨਾ, ਐ ਨਹੀਂ ਕਰਨਾ, ਐ ਇਹ ਪੁੱਠਾ ਹੈ। ਇੱਥੇ ਹਰ ਚੀਜ਼ ਰੋਕੀ ਜਾਣੀ ਹੈ ਵੀ ਆਹ ਵੀ ਨਹੀਂ ਕਰਨਾ, ਆਹ ਨਹੀਂ ਕਰਨਾ, ਭਾਈ ਇਹਦੇ ਨਾਲ ਗਲਤ ਹੋ ਜਾਏਗਾ, ਭਾਈ ਆਹ ਨਹੀਂ ਆਪਾਂ ਕੰਮ ਕਰਨੇ, ਸਾਨੂੰ ਸਾਡੇ ਸਤਿਗੁਰਾਂ ਨੇ ਸਾਨੂੰ ਇਹ ਸਿਖਾਇਆ, ਫਿਰ ਸਾਡਾ ਮਨ ਇੱਥੇ ਲੱਗਦਾ ਨਹੀਂ, ਸਾਡਾ ਮਨ ਇੱਥੇ ਕਾਹਲਾ ਪੈਂਦਾ। ਪਰ ਜੇ ਧਿਆਨ ਨਾਲ ਸੁਣਿਆ ਜਾਏ, ਬਸ ਇਹ ਕਹਿ ਲਓ ਵੀ ਡਾਕਟਰ ਕੋਲ ਜਾਣ ਨੂੰ ਦਿਲ ਤੇ ਨਹੀਂ ਕਰਦਾ ਹੁੰਦਾ, ਹਸਪੀਟਲ ਜਾਣ ਨੂੰ ਕੋਈ ਚਾਅ ਨਾਲ ਤੇ ਕੋਈ ਨਹੀਂ ਜਾਂਦਾ, ਹਸਪੀਟਲ ਜਾਣ ਨੂੰ ਜੀ ਨਹੀਂ ਕਰਦਾ ਹੁੰਦਾ, ਪਰ ਜਦੋਂ ਉੱਥੇ ਜਾਵਾਂਗੇ, ਗੋਲੀਆਂ ਵੀ ਕੌੜੀਆਂ ਲੱਗਦੀਆਂ ਨੇ, ਇੰਜੈਕਸ਼ਨ ਵੀ ਲੱਗਦੇ ਨੇ, ਕਈਆਂ ਨੂੰ ਬੋਤਲ ਚੜਾਉਣੀ ਪੈਂਦੀ ਹੈ, ਕਈਆਂ ਨੂੰ ਦੋ ਚਾਰ ਦਿਨ ਰੱਖਣਾ ਵੀ ਪੈਂਦਾ, ਕਈ ਮਰੀਜ਼ਾਂ ਤੇ ਜ਼ਿਆਦਾ ਹੀ ਟਾਈਮ ਲੱਗ ਜਾਂਦਾ। ਇਸੇ ਤਰ੍ਹਾਂ ਹੀ ਹੈ, ਕਈਆਂ ਨੂੰ ਹੁਣ ਮਾੜਾ ਮੋਟਾ ਹੀ ਬਸ ਇੰਨੇ ਨਾਲ ਹੀ ਅਸਰ ਹੋ ਜਾਂਦਾ ਹੈ, ਕਈਆਂ ਨੂੰ ਬਹੁਤ ਜ਼ਿਆਦਾ ਲੋੜ ਹੈ ਵੀ ਦਿਨ ਰਾਤ ਹੀ ਕਰਨ ਸੰਗਤ ਤਾਂ ਮਨ ਬਦਲਦਾ ਉਹਨਾਂ ਦਾ, ਨਹੀਂ ਤੇ ਇੱਧਰੋਂ ਸੁਣਨਗੇ ਦੂਸਰੇ ਕੰਨ ਦੁਆਰਾ ਕੱਢ ਦੇਣਗੇ। ਸਾਡੇ ਮਨ ਨੂੰ ਬੜੀ ਲੋੜ ਹੈ ਕਿ ਇਹ ਗੁਰਮਤ ਦੇ ਰਾਹ ਤੇ ਤੋਰਨ ਵਾਸਤੇ ਕਠਨ ਹੈ, ਇਹਨੂੰ ਮਹਾਰਜ ਕਹਿੰਦੇ ਖੰਨਿਓ ਤਿੱਖੀ ਵਾਲੋ ਨਿੱਕੀ, ਇਹ ਤਾਂ ਮਾਰਗ ਜਾਣਾ, ਕਹਿੰਦੇ ਖੰਡੇ ਦੀ ਧਾਰ ਤੇ ਤੁਰਨ ਵਾਲਾ ਕੰਮ ਹੈ, ਸੌਖਾ ਥੋੜਾ। ਸਾਨੂੰ ਕੀ ਲੱਗਦਾ ਵੀ ਸੌਖਾ ਹੀ ਹੈ? ਸੱਚ ਦੇ ਰਾਹ ਤੇ ਧਰਮ ਦੇ ਰਾਹ ਤੇ ਤੁਰਨਾ ਬੜਾ ਔਖਾ ਹੈ, ਸਾਰਾ ਟੱਬਰ ਟੀਵੀ ਮੂਹਰੇ ਬੈਠਾ ਹੈ, ਟੀਵੀ ਅੱਗੇ ਬੈਠਾ ਹੈ, ਤੇ ਗੁਰੂ ਦਾ ਸਿੱਖ ਕਹਿੰਦਾ ਨਾ ਭਾਈ ਰਹਿਰਸ ਦਾ ਟਾਈਮ ਹੋ ਗਿਆ, ਉਹ ਬਾਹਰ ਚਲਿਆ ਜਾਂਦਾ ਹੈ ਆਪਣਾ ਨਿਤਨੇਮ ਕਰਦਾ ਬਹਿ ਕੇ, ਇਹਦੇ ਲਈ ਦਿਲ ਕੱਢਣਾ ਪਏਗਾ। ਸਾਰਾ ਟੱਬਰ ਘਰਾੜੇ ਮਾਰਦਾ, ਉਹ ਚੌਂਕੜਾ ਮਾਰ ਕੇ ਸਵੇਰੇ ਨਿਤਨੇਮ ਕਰ ਰਿਹਾ ਆਪਣਾ, ਬੜਾ ਔਖਾ ਹੈ। ਇਹ ਸੌਖਾ ਕਿਤੇ? ਸਿੱਖੀ ਦੇ ਰਾਹ ਤੇ ਤੁਰਨਾ ਔਖਾ ਹੈ, ਪਰ ਜਦੋਂ ਆਪਾਂ ਤੁਰਨ ਲੱਗ ਗਏ, ਜਦੋਂ ਸਾਨੂੰ ਆਦਤ ਪੈ ਗਈ, ਸੁਭਾਅ ਬਣ ਗਿਆ, ਫਿਰ ਨਹੀਂ ਮਾੜਾ ਲੱਗਣਾ। ਇਹ ਉਨਾ ਕੁ ਚਿਰ ਹੀ ਹੈ, ਜਦੋਂ ਇੱਕ ਵਾਰੀ ਆਦਤ ਪੈ ਗਈ, ਸੁਭਾਅ ਬਣ ਗਿਆ, ਫਿਰ ਤੇ ਗੁਰੂ ਦਾ ਸਿੱਖ ਰਹਿ ਨਹੀਂ ਸਕਦਾ। ਨਿਤਨੇਮ ਤੁਹਾਡੇ 'ਚ ਜਿਹੜੇ ਨਿਤਨੇਮੀ ਗੁਰਮੁਖ ਨੇ ਭਾਗਾਂ ਵਾਲੇ ਆ, ਤੇ ਉਹਨਾਂ ਨੂੰ ਪਤਾ ਹੈ ਜਿੱਦਣ ਨਿਤਨੇਮ ਕਿਸੇ ਮਜਬੂਰੀ ਕਾਰਨ ਥੋੜਾ ਬਹੁਤ ਲੇਟ ਹੋ ਜਾਂਦਾ, ਕਾਹਲਾ ਪੈ ਜਾਂਦਾ ਮਨ ਵੀ ਅੱਜ ਨਿਤਨੇਮ ਨਹੀਂ ਹੋਇਆ, ਅੱਜ ਮੈਂ ਪਾਠ ਨਹੀਂ ਕਰ ਸਕਿਆ, ਇਦਾਂ ਸੁਭਾਅ ਬਣ ਜਾਂਦਾ। ਜਿਵੇਂ ਜਦੋਂ ਜਿਵੇਂ ਤੁਸੀਂ ਕੱਲ ਸੁਣਿਆ ਸੀ ਕਿ ਭਾਈ ਮੰਝ ਦੀ ਮਾਤਾ ਜਦੋਂ ਵਿਆਹੀ ਆਈ ਸੀ, ਤੇ ਉਹਨੇ ਇਹ ਬੇਨਤੀ ਆਪਣੀ ਸੱਸ ਨੂੰ ਕੀਤੀ ਸੀ ਵੀ ਬੇਬੇ ਜੀ ਇਹ ਗੱਲ ਤੇ ਮੰਨ ਲੈਂਦੀ ਆ ਵੀ ਆਵਾਜ਼ ਤੇਰੇ ਕੰਨਾਂ ਤੱਕ ਨਹੀਂ ਜਾਊ ਪਾਠ ਦੀ, ਪਰ ਇਹ ਨਹੀਂ ਹੋ ਸਕਦਾ ਕਿ ਮੈਂ ਨਿਤਨੇਮ ਤੋਂ ਬਿਨਾਂ ਬਚ ਜਾਵਾਂ, ਕਿਉਂ ਭਲਾ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵਿੱਚ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕ ਹੈ ਵੇਦਿਆ ਸਨਮੁਖ ਉੱਠ ਧਾਵੈ, ਭਵਰ ਲੋਭੀ ਕੁਸਮ ਵਾਸਕਾ ਮਿਲ ਆਪ ਬੰਧਾਵੈ, ਕਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੈ। ਉਹ ਖੁਸ਼ੀ ਉਦੋਂ ਹੁੰਦੇ ਨੇ ਗੁਰਮੁਖ ਨੇ ਜਿਹੜੇ
ਜਿਨ੍ਹਾਂ ਦੇ ਅੰਦਰ ਪਿਆਰ ਹੋ ਜਾਏ, ਪ੍ਰੇਮ ਹੋ ਜਾਏ, ਮੱਛੀ ਨੂੰ ਪਾਣੀ ਤੋਂ ਬਾਹਰ ਕੱਢ ਦਈਏ ਜਿਉਂਦੀ ਰਹਿ ਗਈ, ਆਪਾਂ ਕੀ ਕਹਾਂਗੇ? ਮੱਛੀ ਨਹੀਂ, ਇਹ ਕੁਝ ਹੋਰ ਹੋਏਗਾ। ਸਿੱਖ ਨੂੰ ਬਾਣੀ ਤੋਂ ਪਰਾਂ ਲੈ ਜਾਓ, ਜੇ ਫਿਰ ਵੀ ਤੁਰਿਆ ਫਿਰਦਾ ਹੈ ਫਿਰ ਸਿੱਖ ਨਹੀਂ ਹੋਣਾ, ਇਹ ਕੁਝ ਹੋਰ ਹੋਏਗਾ। ਸਿੱਖ ਨਹੀਂ ਬਾਜੀ, ਖੁਰਾਕ ਬਣ ਜਾਂਦੀ ਹੈ ਉਹਦੀ। ਜੇ ਧਿਆਨ ਨਾਲ ਬਾਣੀ ਨੂੰ ਪੜ੍ਹਨ ਲੱਗ ਗਿਆ, ਸਮਝਣ ਲੱਗ ਗਿਆ, ਫਿਰ ਉਹਦੀ ਜਾਨ ਬਣ ਜਾਂਦੀ ਹੈ। ਫਿਰ ਤੇ ਜਿਵੇਂ ਆਪਾਂ ਪੜ੍ਹਦੇ ਹਾਂ ਨਾ, ਇਹਦਾ ਅਰਥ ਇੱਦਾਂ ਪੜ੍ਹ ਲਓ,
ਜਿਵੇਂ ਮੱਛੀ ਨਾ ਨੀਰ ਬਿਨਾ ਜੀਵੇ, ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ, ਜਿਵੇਂ ਮੱਛੀ ਨਾ ਨੀਰ ਬਿਨਾ ਗੁਰਸਿੱਖ ਨਹੀਂ ਬਚਦਾ, ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ, ਮੱਛੀ ਨਾ ਨੀਰ ਬਿਨਾ ਗੁਰਸਿੱਖ ਨਹੀਂ ਬਚਦਾ।
ਗੱਜ ਕੇ ਪੜੋ ਗੱਜ ਕੇ,
ਜਿਵੇਂ ਮੱਛੀ ਨਾ ਨੀਰ ਬਿਨਾ ਗੁਰਸਿੱਖ ਨਹੀਂ ਬਚਦਾ ਬਾਣੀ, ਜਿਵੇਂ ਮੱਛੀ ਨਾ ਨੀਰ ਬਿਨਾ ਜੀਵੇ ਗੁਰਸਿੱਖ ਨਹੀਂ ਬਚਦਾ ਪਾਣੀ ਤੋਂ ਬਿਨਾ,
ਜਿਵੇਂ ਮੱਛੀ ਨਾ ਨੀਰ ਬਿਨਾ ਜੀਵੇ ਨੀਰ ਬਿਨਾ ਗੁਰਸਿੱਖ ਨਹੀਂ ਬਚਦਾ ਪਾਣੀ ਤੋਂ ਬਿਨਾ, ਜਿਵੇਂ ਮੱਛੀ ਨਾ ਨੀਰ ਬਿਨਾ ਗੁਰਸਿੱਖ ਨਹੀਂ ਬਚਦਾ ਪਾਣੀ ਤੋਂ ਬਿਨਾ,
ਮੱਛੀ ਨਾ ਨੀਰ ਬਿਨਾ ਜੀਵੇ ਗੁਰਸਿੱਖ ਨਹੀਂ ਬਚਦਾ ਪਾਣੀ ਤੋਂ ਬਿਨਾ, ਮੱਛੀ ਨਾ ਨੀਰ ਬਿਨਾ ਜੀਵੇ
ਗੁਰਸਿੱਖ ਨਹੀਂ ਬਚਦਾ ਪਾਣੀ ਤੋਂ,
ਮੱਛੀ ਨਾ ਨੀਰ ਬਿਨਾ ਜੀਵੇ ਗੁਰਸਿੱਖ ਨਹੀਂ ਬਚਦਾ ਪਾਣੀ ਤੋਂ ਬਿਨਾ, ਜਿਵੇਂ ਮੱਛੀ ਨਾ ਨੀਰ ਬਿਨਾ ਜੀਵੇ ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ,
ਗੁਰਸਿੱਖ ਨਹੀਂ ਬਚਦਾ ਬਾਣੀ ਤੋਂ, ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ,
ਬਾਬਾ ਬਾਬਾ ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ, ਬਾਬਾ ਬਾਬਾ ਗੁਰਸਿੱਖ ਨਹੀਂ ਬਚਦਾ ਬਾਣੀ ਤੋਂ, ਬਾਬਾ ਬਾਬਾ ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ, ਬਾਬਾ ਬਾਬਾ ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ,
ਜਿਵੇਂ ਮੱਛੀ ਨਾ ਜਿਵੇਂ ਮੱਛੀ ਨਾ ਜੀ ਜਿਵੇਂ ਮੱਛੀ ਨਾ ਗੁਰਸਿੱਖ ਨਹੀਂ ਬਚਦਾ ਜਿਵੇਂ ਮੱਛੀ ਨਾ ਬਿਨਾ ਜੀਵੇ ਗੁਰਸਿੱਖ ਨਹੀਂ ਬਚਦਾ ਪੂਰਾ ਤੋਂ ਬਿਨਾ,
ਮੱਛੀ ਨਾ ਬਿਨਾ ਜੀਵੇ
ਗੁਰਸਿੱਖ ਨਹੀਂ ਬਚਦਾ
ਪਾਣੀ ਤੋਂ ਬਿਨਾ, ਜਿਵੇਂ ਮੱਛੀ ਨਾ ਬਿਨਾ ਜੀਵੇ ਗੁਰਸਿੱਖ ਨਹੀਂ ਬਚਦਾ ਪਾਣੀ ਤੋਂ, ਮੱਛੀ ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ, ਜਿਵੇਂ ਮੱਛੀ ਨਾ ਨੀਰ ਬਿਨਾ ਜੀਵੇ ਗੁਰਸਿੱਖ ਨਹੀਂ ਬਚਦਾ ਬਾਣੀ ਤੋਂ ਬਿਨਾ,
ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ, ਬੂੰਦ ਵੇ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾ, ਨਾਦ ਕੁਰੰਗ ਕਹਿ ਵੇਦਿਆ ਸਨਮੁਖ ਉੱਠਤਾ ਵੈ, ਭਵਰ ਲੋਭੀ ਕੁਸਮ ਵਾਸਕਾ ਮਿਲ ਆਪ ਮੰਦਾ, ਤਿਉਂ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼, ਉਹ ਨਹੀਂ ਬਚ ਸਕਦੇ ਜਿਹੜੇ ਪੱਕੇ ਗੁਰੂ ਦੇ ਸਿੱਖ, ਤੇ ਸਾਡੇ ਗੁਰੂ ਸਾਹਿਬ ਨੇ ਸਾਡੇ ਲਈ ਇਹ ਪੂਰੇ ਵੀ ਪਾਏ, ਸਾਡੇ ਤੇ ਕਿਰਪਾ ਵੀ ਕੀਤੀ ਹੈ, ਸਾਨੂੰ ਉਹਨਾਂ ਨੇ ਜਾਚਾਂ ਸਿਖਾਈਆਂ ਨੇ, ਸਤਿਗੁਰਾਂ ਨੇ ਸਰਸਾ ਦੇ ਕੰਢੇ ਤੇ ਵੀ ਨਿਤਨੇਮ ਕੀਤਾ, ਚਮਕੌਰ ਦੀ ਗੜੀ ਵਿੱਚ ਵੀ ਇਹ ਇਤਿਹਾਸ ਚ ਲਿਖਿਆ ਵੀ ਉੱਥੇ ਵੀ ਗੁਰਸਿੱਖਾਂ ਨੇ ਬਹਿ ਕੇ ਨਿਤਨੇਮ ਕੀਤਾ, ਆਸਾ ਜੀ ਦੀ ਵਾਰ ਦਾ ਕੀਰਤਨ ਕੀਤਾ, ਇਹ ਸਾਨੂੰ ਸਿਖਾਇਆ ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਦੇ ਵੇਲੇ ਰੋਜ਼ ਸਾਰੇ ਗੁਰਸਿੱਖ ਇਕੱਠੇ ਹੋ ਕੇ ਨਿਤਨੇਮ ਕਰਦੇ ਸੀ, ਬਾਣੀ ਪੜ੍ਹਦੇ ਸੀ, ਸੰਘਰਸ਼ ਵੀ ਤੇ ਤਾਂ ਹੀ ਹੁੰਦੇ ਨੇ। ਬਾਣੀ ਦਾ ਸਹਾਰਾ ਲੈਣਾ ਬੜਾ ਲਾਜ਼ਮੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲੇ ਹੀ ਕੋਈ ਮੋਰਚੇ ਫਤਿਹ ਕਰ ਸਕਦੇ ਨੇ। ਅੰਦਰ ਜੇ ਪਿਆਰ ਹੈ ਗੁਰਬਾਣੀ ਨਾਲ, ਅੰਦਰ ਵੈਰਾਗ ਆਏਗਾ, ਗੁਰਬਾਣੀ ਪੜ੍ਹਨ ਨਾਲ ਅੰਦਰ ਦ੍ਰਿੜਤਾ ਆਏਗੀ, ਗੁਰਬਾਣੀ ਪੜ੍ਹਨ ਨਾਲ ਆਪੇ ਤੇ ਜਿੱਤ ਪ੍ਰਾਪਤ ਹੁੰਦੀ ਹੈ। ਆਤਮ ਜਿਣਾ ਸਗਲ ਵਸਤਾ ਜਾਕਾ ਸਤਿਗੁਰ ਪੂਰਾ। ਜਿਹੜੇ ਬੰਦੇ ਨੇ ਆਪਣੇ ਆਪ ਨੂੰ ਜਿੱਤਿਆ ਨਹੀਂ ਉਹ ਧਰਮ ਯੁੱਧ ਨਹੀਂ ਕਰ ਸਕਦਾ। ਕੋਈ ਵੀ ਧਰਮ ਦੀ ਗੱਲ ਜੇ ਕਰੇਗਾ, ਸੰਘਰਸ਼ ਕਰਦਾ ਹੈ, ਤੇ ਉਹ ਤਾਂ ਹੀ ਕਰ ਸਕਦਾ ਜੇ ਉਹਨੇ ਆਪਣੇ ਆਪ ਨੂੰ ਜਿੱਤਿਆ। ਹੁਣ ਕਾਮੀ ਬੰਦੇ ਨੇ ਕੀ ਸੰਘਰਸ਼ ਕਰਨਾ ਹੈ? ਕਾਮੀ ਬੰਦਾ ਕੀ ਕਰ ਸਕਦਾ? ਹੁਣ ਉਹ ਵੇਖੋ, ਉਹਨੇ ਵਿਕ ਜਾਣਾ। ਜਿੱਦਣ ਅਗਲੇ ਨੇ ਹਥਿਆਰ ਸੁੱਟ ਦਿੱਤਾ ਵਿਕ ਜਾਏਗਾ। ਕ੍ਰੋਧੀ ਬੰਦਾ ਆਪਾਂ ਗਵਾ ਬੈਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਕਹਿਣਾ, ਉਹ ਵੀ ਖਰਾਬ ਕਰ ਲੈਂਦਾ ਕੰਮ। ਸ਼ਾਂਤ ਹੋਏਗਾ ਤਾਂ ਗੱਲ ਬਣੇ। ਗੁਸੈਲ ਜਿਹੜਾ ਲੋੜ ਤੋਂ ਵੱਧ ਹੈ, ਜਿਹਦੇ ਤੇ ਕ੍ਰੋਧ ਹਾਵੀ ਹੋ ਜਾਂਦਾ ਹੈ, ਉਹ ਵੀ ਖਰਾਬ ਕਰ ਲਏ। ਮਹਾਂਪੁਰਖਾਂ ਦੀਆਂ ਤਕਰੀਰਾਂ ਸੁਣੋ, ਬਚਨ ਸੁਣੋ ਉਹਨਾਂ ਦੇ, ਇਹ ਵੇਖੋ ਬਈ ਕਮਾਲ ਦੇ ਲੈਕਚਰ ਨੇ, ਪਰ ਗੱਲ ਕਰਦੇ ਨੇ ਦਲੀਲ ਨਾਲ, ਪਰ ਮਨ ਬੜਾ ਸ਼ਾਂਤ ਹੈ। ਗੁੱਸਾ ਹਾਵੀ ਥੋੜਾ ਕਿਤੇ ਵੀ, ਸਾਰੇ ਸਾਰੇ ਉਹਨਾਂ ਦੀਆਂ ਕੈਸਟਾਂ ਸੁਣ ਕੇ ਵੇਖ, ਕਿਤੇ ਗੁੱਸਾ ਹਾਵੀ ਹੋਵੇ, ਦਲੀਲ ਨਾਲ ਗੱਲ ਕਰਦੇ ਨੇ। ਤੇ ਜਦੋਂ ਬੰਦੇ ਤੇ ਗੁੱਸਾ ਹਾਵੀ ਹੋ ਜਾਂਦਾ, ਫਿਰ ਦਲੀਲ ਖਤਮ ਹੋ ਜਾਂਦੀ ਹੈ, ਫਿਰ ਤੇ ਸੋਟਾ ਚੁੱਕ ਲੈਂਦੇ, ਪਰ ਇੱਥੇ ਹੀ ਆ ਜਾਂਦੀ ਗੱਲ। ਪਰ ਦਲੀਲ ਹੈ ਜਿਹੜੀ, ਉਹ ਉਹਨਾਂ ਚਿਰ ਹੀ ਹੈ ਜਿੰਨਾ ਚਿਰ ਮਨ ਸ਼ਾਂਤ ਰਹੇਗਾ। ਕ੍ਰੋਧ ਹਾਵੀ ਜਿਹਦੇ ਤੇ ਹੋਵੇ, ਧਰਮ ਜਦੋਂ ਵੀ ਨਹੀਂ ਕਰ ਸਕਦਾ। ਲੋਭ ਜਿਹਦੇ ਤੇ ਹਾਵੀ ਹੋ ਗਿਆ, ਉਹ ਕੀ ਧਰਮ ਯੁੱਧ ਕਰੇਗਾ? ਲੋਭ ਹਾਵੀ ਹੋ ਗਿਆ, ਅਗਲੇ ਨੇ ਫਿਰ, ਤੁਹਾਨੂੰ ਪਤਾ ਜਿਸ ਤਰ੍ਹਾਂ ਦੁਨੀਆ ਕਰਦੀ ਹੈ, ਸ਼ਾਮ ਦਾਮ ਦੰਡ ਭੇਦ, ਦਾਮ ਨਾਲ ਖਰੀਦਿਆ ਜਾਂਦਾ ਲੋਭੀ ਬੰਦਾ, ਅਗਲੇ ਦੇ ਪੈਸਾ ਸਿੱਟ ਦੇਣਗੇ, ਦੋ ਚਾਰ ਕਰੋੜ ਰੁਪਈਆ ਮਿਲ ਜਾਏ। ਤੇ ਕਈ ਬੰਦੇ ਵੇਖੇ ਨੇ ਧਰਮ ਦੀਆਂ ਗੱਲਾਂ ਕਰਦੇ ਕਰਦੇ ਫਿਰ ਦੂਜੇ ਪਾਸੇ ਚੱਲ ਪੈਂਦੇ। ਸਾਡੇ ਅੱਜ ਵੀ ਬਹੁਤੇ ਜਿਹੜੇ ਸਾਡੇ ਕਈ ਲੀਡਰਸ਼ਿਪ ਇੱਦਾਂ ਦੇ, ਕਈ ਸਾਡੇ ਧਾਰਮਿਕ ਆਗੂ ਹੈ ਨੇ ਹੁਣ ਵੀ, ਜਿਹੜੇ ਅੱਜ ਵਿਕੇ ਹੋਏ ਨੇ, ਪਰ ਕਿਸੇ ਸਮੇਂ ਧਰਮ ਦੀ ਗੱਲ ਕਰਕੇ ਚੱਲੇ ਸੀ। ਜਦੋਂ ਤੁਰੇ ਤੁਰੇ ਸੀ ਨਾ, ਉਦੋਂ ਬੜੇ ਚੰਗੇ ਸੀ। ਬਹੁਤ ਬੰਦੇ ਇੱਦਾਂ ਦੇ ਹੈ, ਬਹੁਤ ਵਧੀਆ ਸੀ, ਪਰ ਹੌਲੀ ਹੌਲੀ ਚੱਲਦੇ ਚੱਲਦੇ ਜਦੋਂ ਜਿਵੇਂ ਜਿਵੇਂ ਸਮਾਂ ਲੰਘਦਾ ਗਿਆ, ਬਸ ਵਿਕ ਗਏ। ਤੇ ਵਿਕੇ ਕਿਉਂ? ਅਗਲੇ ਨੇ ਬੁਰਕੀ ਸਿੱਟਤੀ, ਵਿਗੜ ਗਿਆ ਕੰਮ। ਇੱਥੇ ਆ ਕੇ ਕੰਮ ਵਿਗੜ ਜਾਂਦਾ। ਲੋਭੀ ਬੰਦਾ ਵੀ ਧਰਮ ਯੁੱਧ ਨਹੀਂ ਕਰ ਸਕਦਾ, ਸੱਚ ਦੀ ਗੱਲ ਗਰੀਬ ਦੀ ਆਵਾਜ਼ ਨਹੀਂ ਉਠਾ ਸਕਦਾ। ਧਰਮ ਯੁੱਧ ਦਾ ਮਤਲਬ ਇਹ ਹੈ ਵੀ ਕਿਸੇ ਗਰੀਬ ਲਈ ਗੱਲ ਕਰਨੀ, ਸੱਚ ਦੀ ਗੱਲ ਕਰਨੀ, ਸਹੀ ਗੱਲ ਕਰਨੀ। ਧਰਮ ਯੁੱਧ ਦਾ ਮਤਲਬ ਸਿਰਫ ਇਹੀ ਨਹੀਂ ਹੁੰਦਾ ਵੀ ਤਲਵਾਰ ਚੁੱਕ ਕੇ ਲੋਕਾਂ ਨੂੰ ਮਾਰਨਾ ਜਾਂ ਲੜਨਾ, ਨਾ। ਧਰਮ ਯੁੱਧ ਹੀ ਕਰ ਰਹੇ ਨੇ ਜਿਹੜੇ ਪ੍ਰਚਾਰਕ ਸੱਚ ਬੋਲਦੇ। ਧਰਮ ਯੋਧੀ ਹੈ ਜਿਹੜੇ ਬੰਦੇ ਸੱਚ ਲਿਖਦੇ ਨੇ, ਲਿਖਾਰੀ ਸੱਚਾ ਜਿਹੜਾ, ਉਹ ਧਰਮ ਯੋਧੀ ਕਰਦਾ, ਕਲਮ ਨਾਲ ਕਰਦਾ, ਕਈ ਜੀਵ ਨਾਲ ਕਰਦੇ ਨੇ। ਤੇ ਜਦੋਂ ਨਾ ਹੀ ਕੋਈ ਰਾਹ ਲੱਭੇ, ਫਿਰ ਲੋਕੀ ਤਲਵਾਰ ਨਾਲ ਵੀ ਕਰਦੇ ਨੇ। ਪਰ ਵੈਰ ਵਿਰੋਧ ਤੇ ਸਾਡਾ ਕਿਸੇ ਨਾਲ ਹੈ ਹੀ ਨਹੀਂ, ਸਾਡਾ ਧਰਮ ਤੇ ਗੁਰਬਾਣੀ ਦਾ ਸਿਧਾਂਤ ਹੈ ਜਿਹੜਾ ਬੜਾ ਕਮਾਲ ਦਾ। ਹਰ ਇੱਕ ਨੂੰ ਹੱਕ ਮਿਲਣਾ ਚਾਹੀਦਾ, ਹਰ ਬੰਦਾ ਆਪਣੇ ਧਰਮ ਵਿੱਚ ਸਹੀ ਰਵੇ, ਵਹਿਮ ਨਹੀਂ ਕਰਨੇ, ਭਰਮ ਨਹੀਂ ਕਰਨੇ, ਫੋਕੇ ਕਰਮ ਕਾਂਡ ਨਾ ਕਰੋ, ਮੜੀਆਂ ਮਸਾਣੀਆਂ ਨੂੰ ਐਵੇਂ ਥਾਂ ਥਾਂ ਤੇ ਮੱਥੇ ਨਾ ਟੇਕਦੇ ਫਿਰੋ, ਕੋਈ ਜੋਤਸ਼ੀਆਂ ਦੇ ਚੱਕਰਾਂ ਚ ਨਾ ਪਾਓ, ਕੋਈ ਆ ਕੁੰਡਲੀਆਂ ਬਣਾਉਂਦੇ ਫਿਰਦੇ ਨੇ, ਜਨਮ ਪੱਤਰੀਆਂ ਮਿਲਾਉਂਦੇ ਨੇ, ਇਹ ਛੱਡੋ ਸਾਰਾ ਕੁਝ। ਇਹ ਸੌਖਾ ਸਿਧਾਂਤ ਹੈ ਬਿਲਕੁਲ। ਪਰ ਜੇ ਅੱਜ ਸਾਡੇ ਧਰਮ ਤੇ ਵੀ ਕੋਈ ਕਿੰਤੂ ਪਰੰਤੂ ਕਰਦਾ, ਉਂਗਲ ਚੁੱਕਦਾ, ਉਹ ਸਾਡੇ ਪ੍ਰਬੰਧਕਾਂ ਦੀ ਨਲੇਕੀ ਹੈ, ਸਾਡੀ ਪ੍ਰਚਾਰਕਾਂ ਦੀਆਂ ਘਾਟਾਂ ਨੇ ਵੀ ਅਸੀਂ ਲੋਕਾਂ ਨੂੰ ਸਹੀ ਨਹੀਂ ਦੱਸਿਆ। ਨਹੀਂ ਤੇ ਗੁਰੂ ਗ੍ਰੰਥ ਸਾਹਿਬ ਤੇ ਕੋਈ ਉਂਗਲ ਨਹੀਂ ਚੁੱਕ ਸਕਦਾ, ਗੁਰੂ ਗ੍ਰੰਥ ਸਾਹਿਬ ਦਾ ਕੋਈ ਮਜ਼ਾਕ ਨਹੀਂ ਉਡਾ ਸਕਦਾ ਵੀ ਇਹ ਵੀ ਧਰਮ ਇਦਾਂ ਦਾ ਹੀ ਹੈ। ਜੋ ਧਰਮ ਦਿਸਦਾ ਹੈ ਇਹ ਉਹ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਆਖੋ ਸਤਨਾਮ, ਇਹ ਸੱਚ ਹੈ। ਜਿਹੜਾ ਅੱਜ ਧਰਮ ਸਾਨੂੰ ਦਿਸਦਾ ਹੈ, ਸਿੱਖ ਧਰਮ, ਇਹ ਉਹ ਨਹੀਂ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਤੇ ਲਿਖਿਆ। ਗੁਰੂ ਗ੍ਰੰਥ ਸਾਹਿਬ ਤੇ ਕਿੰਤੂ ਨਹੀਂ ਹੋ ਸਕਦੀ, ਸਾਡੇ ਵਿੱਚ ਤੇ ਲੱਖਾਂ ਹੀ ਘਾਟਾਂ ਆ ਗਈਆਂ, ਹਜ਼ਾਰਾਂ ਨਹੀਂ ਲੱਖਾਂ ਹੀ ਕਮੀਆਂ ਨੇ, ਕੌਮ 'ਚ ਘਾਟਾਂ ਆ ਗਈਆਂ, ਪਰ ਗੁਰੂ ਗ੍ਰੰਥ ਸਾਹਿਬ ਵੱਲ ਕੋਈ ਉਂਗਲ ਨਹੀਂ ਕਰ ਸਕਦਾ। ਨਰੋਲ ਸੱਚ ਔਰ ਦਲੀਲ ਭਰਪੂਰ ਗੱਲ, ਹਰ ਗੱਲ 'ਚ ਦਲੀਲ, ਕੋਈ ਫੋਕੇ ਕਰਮ ਕਾਂਡ ਕੋਈ ਹੈ ਹੀ ਨਹੀਂ, ਪੁੱਠੀਆਂ ਗੱਲਾਂ, ਬਿਲਕੁਲ ਸਿੱਧਾ ਸੌਖਾ ਰਾਹ। ਅੱਜ ਕੱਲ੍ਹ ਦੇ ਪੜ੍ਹੇ ਲਿਖੇ ਬੱਚੇ ਵੀ ਪੜ੍ਹਨ ਸਮਝਣ, ਤੇ ਭਾਵੇਂ ਅੱਜ ਤੋਂ 5000 ਸਾਲ ਬਾਅਦ, 50000 ਸਾਲ ਬਾਅਦ, ਲੱਖਾਂ ਸਾਲ ਬਾਅਦ ਵੀ ਇਹ ਬਚਨ ਨਵੇਂ ਹੀ ਰਹਿਣਗੇ, ਨਵੇਂ ਰਹਿਣਗੇ। ਹਾਂ, ਜੇ ਅੱਜ ਲੋਕੀ ਉਂਗਲਾਂ ਕਰਦੇ ਨੇ, ਵੇਖੋ ਜੀ ਆਹ ਇਦਾਂ ਆਹ ਇਦਾਂ, ਲੋਕਾਂ ਦੇ ਧਰਮਾਂ ਦਾ ਜਵਾਬ ਉਹ ਦੇਣ, ਉਹਨਾਂ ਦਾ ਜਵਾਬ ਸਾਡੇ ਕੋਲ ਨਹੀਂ, ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਵੱਲ ਕੋਈ ਉਂਗਲ ਨਹੀਂ ਕਰ ਸਕਦਾ। ਹਾਂ, ਸਿੱਖ ਕੌਮ ਵੱਲ ਅੱਜ ਲੋਕੀ ਉਂਗਲਾਂ ਕਰਦੇ ਨੇ, ਇਹ ਸੱਚ ਹੈ, ਕਿਉਂਕਿ ਸਾਡੇ ਚ ਕਮੀ ਨਹੀਂ, ਸਿੱਖਾਂ ਚ ਘਾਟਾ ਨੇ, ਅਸੀਂ ਇਸ ਗੱਲ ਨੂੰ ਮੰਨਦੇ ਹਾਂ, ਇਹ ਗੱਲ ਨੂੰ ਮੰਨਦੇ ਹਾਂ ਵੀ ਸਾਡੇ ਚ ਕਮੀ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇਸੇ ਸਤਿਗੁਰੂ ਨੇ, ਹੁਣ ਹੋਣ ਵੀ ਕਿਉਂ ਨਾ, ਚੋਣ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕੀਤੀ, ਇਹ ਮੱਥਾ ਉਹਨਾਂ ਨੇ ਟੇਕਿਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਗੁਰੂ ਮੰਨਿਓ, ਫਿਰ ਉਹ ਕੋਈ ਨਕਲੀ ਜਾਂ ਮਿਲਾਵਟ ਵਾਲੀ ਚੀਜ਼ ਸਾਨੂੰ ਦੇ ਨਹੀਂ ਸਕਦੇ। ਆਖੋ ਸਤਨਾਮ, ਗੱਜ ਕੇ ਆਖੋ ਸਤਨਾਮ। ਪਰ ਹਾਂ, ਉਹ ਗੱਲ ਵੱਖ ਹੈ ਵੀ ਕਿਸੇ ਨੇ ਸਾਨੂੰ ਬੜੇ ਪਿਆਰ ਨਾਲ ਤੋਹਫਾ ਦਿੱਤਾ ਹੈ, ਕੋਈ ਤੋਹਫਾ ਬੜੇ ਪਿਆਰ ਨਾਲ ਦਿੱਤਾ ਸਾਡੇ ਕਿਸੇ ਦੋਸਤ ਨੇ, ਮਿੱਤਰ ਨੇ, ਤੇ ਉਹਨੇ ਇਹ ਵੀ ਕਿਹਾ ਵੀ ਮੈਂ ਇਹ ਤੋਹਫਾ ਮਹਿੰਗਾ ਬੜਾ ਬਣਾਇਆ ਵੀ ਤੇਰੇ ਲਈ, ਸਭ ਕੁਝ ਹੀ ਲੱਗ ਗਿਆ ਮੇਰਾ, ਸਭ ਕੁਝ ਲੱਗ ਗਿਆ ਤੈਨੂੰ ਦੇਣ ਵਾਸਤੇ, ਆ ਤੋਹਫਾ ਲੈ ਕੇ ਆਇਆ, ਤੇ ਕਮਾਲ ਹੋ ਗਈ, ਅਸੀਂ ਅੰਦਰ ਰੱਖ ਲਿਆ, ਅਸੀਂ ਖੋਲ੍ਹ ਕੇ ਵੇਖੀ ਨਹੀਂ ਵੀ ਵਿੱਚ ਹੈ ਕੀ, ਅਸੀਂ ਡੱਬੇ 'ਚ ਬੰਦ ਹੀ ਰੱਖਿਆ, ਜਿਵੇਂ ਰੁਮਾਲਿਆਂ 'ਚ ਬੰਦ ਹੀ ਰੱਖਿਆ ਸੀ ਗੁਰੂ ਗ੍ਰੰਥ ਸਾਹਿਬ ਨੂੰ, ਅਸੀਂ ਗੁਰੂ ਗੋਬਿੰਦ ਸਿੰਘ ਦਾ ਦਿੱਤਾ ਹੋਇਆ ਉਹ ਬਖਸ਼ਿਸ਼ ਕੀਤੀ ਜਿਹੜੀ ਅਸੀਂ ਵੇਖਿਆ ਹੀ ਨਹੀਂ, ਲੜ ਕਿਹਦੇ ਲਾ ਕੇ ਗਏ ਆ, ਉਹਨਾਂ ਨੇ ਤੇ ਮੱਥਾ ਟੇਕਿਆ ਆਪ, ਵੀ ਸਿੱਖੋ ਇਹਦੇ ਬਿਨਾਂ ਤੁਹਾਡਾ ਛੁਟਕਾਰਾ ਨਹੀਂ, ਜਾਨ ਬਣਾ ਲਿਓ ਆਪਣੀ, ਜਿੰਦ ਜਾਨ ਨਾਲੋਂ ਵੱਧ ਕੇ ਪਿਆਰ ਕਰਿਓ ਸਤਿਗੁਰਾਂ ਨੂੰ। ਅਸੀਂ ਕਹਿੰਦੇ ਹਾਂ ਕਰਦੇ ਹਾਂ ਜੀ, ਬਹੁਤ ਰੁਮਾਲੇ ਹੀ ਬਹੁਤ ਚੜ੍ਹਾਏ ਅਸੀਂ, ਹੁਣ ਤੱਕ ਕਿਤੇ ਥੋੜੇ ਰੁਮਾਲੇ ਚੜ੍ਹਾਏ ਨੇ ਅਸੀਂ, ਅਸੀਂ ਤੇ ਬਹੁਤ ਪਿਆਰ ਕਰਦੇ ਹਾਂ। ਨਹੀਂ ਭਾਈ, ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਹਾਂ ਤੇ ਸਾਡਾ ਪਿਆਰ ਕਰਨਾ ਇਹੀ ਹੈ ਵੀ ਅਸੀਂ ਪੜ੍ਹ ਕੇ ਵੇਖੀਏ, ਅਸੀਂ ਪੜ੍ਹੀਏ ਵੀ ਲਿਖਿਆ ਕੀ ਹੈ, ਸਤਿਗੁਰੂ ਕਹਿੰਦੇ ਕੀ ਨੇ, ਉਹ ਵੇਖੀਏ ਤੇ ਸਹੀ। ਐਸੀ ਬਖਸ਼ਿਸ਼ ਕਰਕੇ ਸੱਚੇ ਪਾਤਸ਼ਾਹ ਗਏ, ਪਰ ਅਸੀਂ ਇਹ ਖਜ਼ਾਨੇ ਤੋਂ ਬਿਲਕੁਲ ਖਾਲੀ ਰਹਿ ਗਏ, ਪੜ੍ਹਿਆ ਨਹੀਂ, ਸਮਝਿਆ ਨਹੀਂ। ਇਸੇ ਕਰਕੇ ਹਰੇਕ ਬੰਦਾ ਸਾਡਾ ਅੱਜ ਮਜ਼ਾਕ ਉਡਾਉਂਦਾ, ਸ਼ਰਮ ਨਾਲ ਕਹਿਣਾ ਪੈਂਦਾ, ਆ ਥਾਂ ਥਾਂ ਤੇ ਲੱਗੇ ਵੱਡੇ ਵੱਡੇ ਪੋਸਟਰ ਵੇਖ ਕੇ ਸ਼ਰਮ ਆਉਂਦੀ ਹੈ, ਸਾਡਾ ਮਜ਼ਾਕ ਉਡਾਇਆ ਜਾਂਦਾ ਪੰਜਾਬ ਦੀ ਧਰਤੀ ਤੇ ਸਿੱਖਾਂ, ਇਹ ਸੱਚ ਹੈ। ਸ਼ਰਮ ਫੀਲ ਹੁੰਦੀ ਹੈ ਲੰਘਦਿਆਂ ਵੀ ਆਹ ਕੀ ਹੋ ਰਿਹਾ ਹੈ, ਇਹ ਪੰਜਾਬ ਦੀ ਧਰਤੀ ਤੇ ਖੁੱਲ੍ਹ ਕੇ ਅਗਲਾ ਸਾਡਾ ਮਜ਼ਾਕ ਉਡਾਉਂਦਾ, ਸਿੱਖੋ ਕਰ ਲਓ ਕੀ ਕਰ ਲਓ, ਏਦਾਂ ਕਹਿਣਾ, ਏਦਾਂ ਕਹਿਣਾ, ਏਦਾਂ ਹੀ ਕਹਿਣਾ ਹੈ, ਕਰ ਲਓ ਕੀ ਕਰ ਲਿਆ ਤੁਸੀਂ, ਕੀ ਕਰ ਲਓਗੇ ਤੁਸੀਂ, ਕੁਛ ਨਹੀਂ ਕਰ ਸਕਦੇ, ਮਰੇ ਹੋਏ ਹੋ ਤੁਸੀਂ, ਏਦਾਂ ਲੱਗਦਾ ਸਾਡਾ ਮਜ਼ਾਕ ਉਡਾਇਆ ਜਾਂਦਾ। ਪਰ ਮੈਂ ਸਿਰਫ ਇੰਨੀ ਬੇਨਤੀ ਕੱਲ ਵੀ ਕੀਤੀ ਸੀ ਕਿ ਚੋਰ ਚੋਰੀ ਉਦੋਂ ਹੀ ਕਰਦਾ ਹੀ ਉਦੋਂ ਹੈ ਜਦੋਂ ਘਰ ਵਾਲੇ ਸੁੱਤੇ ਪਏ, ਹੁਣ ਆਪਾਂ ਨੂੰ ਸੌਣਾ ਨਹੀਂ ਚਾਹੀਦਾ, ਬਸ ਆਪਾਂ ਉਹਨਾਂ ਨੂੰ ਵੀ ਕਿਉਂ ਦੋਸ਼ ਦਈਏ, ਆਪਾਂ ਜਾਗੀਏ, ਕੋਈ ਮੂੰਹ ਹੀ ਨਾ ਕਰੇ, ਆਪਾਂ ਸਾਰੇ ਉੱਠੀਏ, ਆਪਾਂ ਖੁਦ ਪਿਆਰ ਕਰੀਏ ਗੁਰੂ ਗ੍ਰੰਥ ਸਾਹਿਬ ਦਾ। ਪਿਆਰ ਕਰਨਾ ਇਹੀ ਹੈ ਵੀ ਪੜ੍ਹ ਕੇ ਵੇਖੀਏ, ਸਮਝੀਏ ਵੀ ਸਤਿਗੁਰੂ ਸਾਨੂੰ ਸਮਝਾਉਂਦੇ ਕੀ, ਇੱਕ ਵਾਰੀ ਵੇਖੀਏ ਇਹ ਖਜ਼ਾਨੇ ਨੂੰ ਖੋਲ੍ਹ ਕੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨਾ, ਇਹ ਖਜ਼ਾਨੇ ਨੂੰ ਖੋਲ੍ਹ ਕੇ ਵੇਖੀਏ ਇੱਕ ਵਾਰੀ ਜ਼ਿੰਦਗੀ ਬਦਲ ਜਾਏਗੀ, ਐਸਾ ਖਜ਼ਾਨਾ ਸਾਡੇ ਸੱਚੇ ਪਾਤਸ਼ਾਹ ਸਾਨੂੰ ਦੇ ਕੇ ਗਏ ਆ। ਤੇ ਇਹ ਅਸਲੀ ਰਤਨ ਜਵਾਹਰ ਨੇ, ਮੈਂ ਕੱਲ ਵੀ ਜਿਵੇਂ ਬੇਨਤੀ ਕੀਤੀ ਸੀ ਕਿ ਗੁਟਕਾ, ਮੈਂ ਫਿਰ ਦੁਹਰਾ ਦਿੰਦਾ ਵੀ ਗੁਟਕਾ ਜਿਹੜਾ ਹੈ ਉਸ ਡੱਬੀ ਨੂੰ ਕਹਿੰਦੇ ਸੀ ਜਿਸ ਡੱਬੀ ਦੇ ਵਿੱਚ ਲੋਕੀ ਹੀਰੇ ਰੱਖਦੇ ਸੀ, ਜਵਾਹਰਾਤ ਰੱਖਦੇ ਸੀ, ਗਹਿਣੇ ਰੱਖਣ ਵਾਲੀ ਡੱਬੀ ਨੂੰ ਕਹਿੰਦੇ ਸੀ ਗੁਟਕਾ। ਬਸ ਸਿੱਖਾਂ ਕੋਲ ਗੁਟਕਾ ਜ਼ਰੂਰ ਹੁੰਦਾ ਹੈ, ਉਹਦੇ ਵਿੱਚ ਹੀਰੇ ਨੇ ਸਿੱਖਾਂ ਦੇ, ਤੇ ਗੁਟਕੇ 'ਚ ਕੀ ਹੈ ਜੀ, ਗੁਰਬਾਣੀ, ਗੁਟਕੇ 'ਚ ਬਚਨ ਨੇ, ਅਸੀਂ ਤੇ ਗੁਟਕਾ ਹੀ ਉਹਨੂੰ ਕਹਿੰਦੇ ਹਾਂ ਵੀ ਇਹਦੇ 'ਚ ਨੇ ਸਾਡੇ ਹੀਰੇ, ਬਸ ਇਹ ਐਸੇ ਹੀਰੇ ਨੇ ਜਦੋਂ ਸਾਡੀ ਜ਼ਿੰਦਗੀ 'ਚ ਆ ਗਏ, ਬਸ ਜੋ ਮਰਜ਼ੀ ਖਰੀਦ ਲਿਓ, ਸੋਹਣੀ ਬਣ ਜਾਏਗੀ ਜ਼ਿੰਦਗੀ ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ, ਸਮਝਾਂਗੇ, ਵੇਖਾਂਗੇ। ਕਲਗੀਧਰ ਸੱਚੇ ਪਾਤਸ਼ਾਹ ਸਾਨੂੰ ਇਹਨਾਂ ਦੇ ਲੜ ਲਾ ਕੇ ਗਏ ਨੇ, ਵੇਖੀਏ ਤੇ ਸਹੀ ਇੱਕ ਵਾਰੀ, ਤੇ ਰੋਣੇ ਧੋਣੇ ਮੁੱਕ ਜਾਣ ਸਾਡੇ ਨਹੀਂ ਤੇ ਪਦਾਰਥ ਭਾਵੇਂ ਜਿੰਨੇ ਮਰਜ਼ੀ ਇਕੱਠੇ ਕਰ ਲਓ ਪਹਿਰੇਦਾਰਾਂ ਨੂੰ ਬੇਨਤੀ ਕਰਾਂਗਾ ਸਿੰਘੋ ਹੁਣ ਟਿਕਾ ਦਿਓ ਬਈ ਪਹਿਰੇਦਾਰੋ ਬੇਨਤੀ ਹੈ ਸਵਾ ਘੰਟਾ ਹੋ ਗਿਆ ਦੁਆਨ ਸ਼ੁਰੂ ਹੋਏ ਨੂੰ ਹੁਣ ਟਿਕਾ ਦਿਓ ਬਸ ਜਿਹੜੇ ਰਹਿ ਜਾਣਗੇ ਅੱਧ ਚ ਬੈਠੋ ਉੱਥੇ ਅੱਧ ਚ ਅੱਗੇ ਨਾ ਅੱਗੇ ਤੱਕ ਕੋਈ ਨਾ ਆਵੇ ਕਰੜੇ ਹੋ ਕੇ ਬੈਠੋ ਸਾਰੀ ਸੰਗਤ ਹੁਣ ਆ ਗਈ ਹੈ ਬਸ ਅੱਧ ਜੇ ਚ ਕਰੜੇ ਜੇ ਹੋ ਕੇ ਬਹਿ ਜਿਓ ਅੱਜ ਅੰਮ੍ਰਿਤ ਸੰਚਾਰ ਵੀ ਹੋ ਰਿਹਾ ਬਹੁਤ ਵੱਡੀ ਗਿਣਤੀ ਚ ਤੁਸੀਂ ਸਤਿਗੁਰ ਦੇ ਚਰਨਾਂ ਚ ਆਪਾਂ ਹਾਜ਼ਰ ਹੋਏ ਹਾਂ ਮਹਾਰਾਜ ਨੇ ਕਿਰਪਾ ਕੀਤੀ ਹੈ ਇੱਥੇ ਹੀ ਮੌਸਮ ਠੀਕ ਹੈ ਨਹੀਂ ਤੇ ਪਟਿਆਲੇ ਇਲਾਕੇ ਚ ਵੀ ਅੱਜ ਬਰਸਾਤ ਹੋਈ ਹੈ ਹੁਣ ਹੁਸ਼ਿਆਰਪੁਰ ਲੁਧਿਆਣੇ ਵੱਲ ਮੀਂਹ ਪੈ ਰਿਹਾ ਇਹ ਸ਼ੁਕਰ ਹੈ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਸਮਾਂ ਦਿੱਤਾ ਹੈ ਬਸ ਇਹ ਮੀਂਹ ਦੀ ਵੀ ਮੈਂ ਕੱਲ ਵੀ ਕਿਹਾ ਸੀ ਕਿ ਲੋੜ ਹੈ ਪਤਾ ਨਹੀਂ ਕਿਹੜੀਆਂ ਪਾਣੀ ਦੀਆਂ ਘਾਟਾਂ ਪੂਰੀਆਂ ਹੁੰਦੀਆਂ ਨੇ ਫਸਲ ਜੇ ਮਰ ਵੀ ਰਹੀ ਹੈ ਪਰ ਉਹਨੂੰ ਪਤਾ ਵੀ ਬੈਲੈਂਸ ਕਿੱਦਾਂ ਰੱਖਣਾ ਇਹ ਸਿਸਟਮ ਨੂੰ ਕਿੱਦਾਂ ਚਲਾਉਣਾ ਤੁਹਾਨੂੰ ਪਤਾ ਕਈ ਵਾਰੀ ਵਾਪ ਰੋਲੇ ਜੇ ਉੱਡਦੇ ਆ ਘੱਟਾ ਜਿਹਾ ਚੜਿਆ ਰਹਿੰਦਾ ਉੱਪਰ ਆਪਾਂ ਬੜੇ ਗਾਲੇ ਪੈਂਦੇ ਹਾਂ ਕਹਿੰਦੇ ਇੱਕ ਧਰਤੀ ਦਾ ਹਿੱਸਾ ਇਦਾਂ ਦਾ ਵੀ ਹੈ ਜਿੱਥੇ ਤਾਂਬੇ ਦੀ ਧਰਤੀ ਹੈ ਖਾਣ ਨੂੰ ਕੁਛ ਨਹੀਂ ਕੇਵਲ ਸੱਪ ਰਹਿੰਦੇ ਨੇ ਸੱਪ ਇਹ ਉੱਡ ਉੱਡ ਕੇ ਮਿੱਟੀ ਉੱਥੇ ਪਹੁੰਚਦੀ ਹੈ ਸਾਲ ਦੀ ਖੁਰਾਕ ਰੱਬ ਇਕੱਠੀ ਭੇਜਦਾ ਇੱਕ ਮਹੀਨਾ ਲਗਾਤਾਰ ਮਿੱਟੀ ਦੀ ਜਿਹੜੀ ਰਹਿੰਦੀ ਉੱਪਰ ਉੱਡ ਉੱਡ ਕੇ ਉੱਥੇ ਪਹੁੰਚਦੀ ਇਹ ਉਹ ਜਾਣਦਾ ਕਿਵੇਂ ਚਲਾਉਣਾ ਸਿਸਟਮ ਸਾਨੂੰ ਪਤਾ ਨਹੀਂ ਬੜਾ ਵੱਡਾ ਉਹਦੀ ਖੇਡ ਬੜੀ ਵੱਡੀ ਹੈ ਉਹ ਬੜਾ ਮਹਾਨ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਹੈ ਨਾ ਫਿਰ ਉਹ ਇਕੱਲਾ ਸਾਡਾ ਹੀ ਥੋੜਾ ਸਾਰਿਆਂ ਦਾ ਉਹਨੇ ਇਕੱਲਾ ਸਾਡਾ ਹੀ ਸਾਡੇ ਪਾਣੀ ਦਾ ਫਿਕਰ ਨਹੀਂ ਕਰਨਾ ਉਹਨੇ ਇਕੱਲੇ ਇਕੱਲੇ ਨੂੰ ਪਾਲਣਾ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਹਨੂੰ ਸਾਰਿਆਂ ਦਾ ਫਿਕਰ ਹੈ ਭਾਈ ਆਪਣੇ ਇਕੱਲਿਆਂ ਸਾਰਿਆਂ ਦਾ ਫਿਕਰ ਹੈ ਤੇ ਸਾਰਿਆਂ ਦਾ ਉਹ ਮਾਲਕ ਹੈ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਸਾਰਿਆਂ ਦਾ ਦਾਤਾ ਹੈ ਇਕੱਲਾ ਆਪਣਿਆਂ ਨੂੰ ਉਹਨੇ ਸਾਰਿਆਂ ਨੂੰ ਪਾਲਣਾ ਹੈ ਸਭ ਦਾ ਫਿਕਰ ਕਰਨਾ ਹੈ ਤੇ ਬੈਲੈਂਸ ਰੱਖਣਾ ਭਾਈ ਇਸ ਕਰਕੇ ਆਪਾਂ ਮਾੜਾ ਨਹੀਂ ਕਦੇ ਕਹਿਣਾ ਵੀ ਆਹ ਮਾੜਾ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਇਹ ਉਹਦੀ ਕੁਦਰਤ ਹੈ ਇਹਦੇ ਵਿੱਚ ਕਿੰਤੂ ਪਰੰਤੂ ਕਰਨ ਦਾ ਕਿਸੇ ਨੂੰ ਹੱਕ ਹੀ ਨਹੀਂ ਸਾਨੂੰ ਤੰਗ ਨਹੀਂ ਫਸਾਉਣੀ ਚਾਹੀਦੀ ਆਹ ਮਾੜਾ ਸਭ ਕੁਝ ਉਹਨੇ ਚੰਗਾ ਕੀਤਾ ਬਸ ਆਪਣੇ ਅੰਦਰ ਦੀ ਗੰਦਗੀ ਕੱਢੋ ਗੱਲ ਸਿਰਫ ਇੰਨੀ ਹੈ ਬਾਹਰਲੇ 'ਚ ਛੇੜਛਾੜ ਨਾ ਕਰੀ ਬਾਹਰਲੇ ਨੂੰ ਮਾੜਾ ਨਹੀਂ ਕਹਿਣਾ ਇਹ ਤਾਂ ਤੈਨੂੰ ਲੱਗਦਾ ਹਾਏ ਓਏ ਸੂਰ ਦੀ ਜੋਨ ਕਿੱਡੀ ਭੈੜੀ ਹੈ ਪੁੱਛ ਕੇ ਵੇਖ ਸੂਰ ਨੂੰ ਉਹ ਕਹਿੰਦਾ ਨਜ਼ਾਰੇ ਲੈਂਦੇ ਹਾਂ ਤੇਰੇ ਨਾਲੋਂ ਸੌਖਾ ਮੈਂ ਚਿੱਕੜ ਜੀ ਮੌਜਾਂ ਨੇ ਸਾਡੇ ਨਾਲੋਂ ਸੌਖਾ ਹੈ ਸੂਰ ਮਾੜਾ ਕੋਈ ਨੀ ਮਾਰ ਕੇ ਵੇਖੋ ਸੂਰ ਮਰਦਾ ਕਿਤੇ ਭੱਜਦਾ ਅੱਗੇ ਉਹ ਕਹਿੰਦਾ ਮੈਂ ਨੀ ਮਰਨਾ ਮੇਰੀ ਜੋਨ ਪਿਆਰੀ ਹੈ ਤੈਨੂੰ ਲੱਗਦਾ ਮੈਂ ਤੇ ਮੌਜਾਂ ਕਰਦਾ ਗੰਦਗੀ ਦਾ ਕੀੜਾ ਤੁਸੀਂ ਡੱਕਾ ਚੁੱਕੋ ਡੱਕੇ ਨਾਲ ਗੰਦਗੀ ਦੇ ਕੀੜੇ ਨੂੰ ਮਾਰੋ ਪਰਾਂ ਭੱਜ ਲੈਂਦਾ ਉਹ ਕਹਿੰਦਾ ਮੈਂ ਨੀ ਮਰਨਾ ਮੈਂ ਮੌਜਾਂ ਕਰਦਾ ਇੱਥੇ ਹਰੇਕ ਚੀਜ਼ ਦੀ ਲੋੜ ਸੀ ਉਹਨੇ ਜੋ ਬਣਾਇਆ ਕੁਛ ਮਾੜਾ ਨਹੀਂ ਬਣਾਇਆ ਬਾਹਰਲੀ 84 ਮਾੜੀ ਨਹੀਂ ਇਹਨੂੰ ਮਾੜਾ ਕਹਿਣਾ ਨਹੀਂ ਕਦੀ ਮਾੜਾ ਕਹਾਂਗੇ ਰੱਬ ਦੇ ਨਿੰਦਕ ਬਣ ਜਾਂਗੇ ਬਾਹਰਲੀ 84 ਨੂੰ ਮਾੜਾ ਨਾ ਕਹੀਂ ਕਦੇ ਵੀ ਜੇ ਮਾੜਾ ਕਹੇਗਾ ਰੱਬ ਦੇ ਬਣਾਏ ਦੀ ਨਿੰਦਿਆ ਕਰਤੀ ਨਿੰਦਕ ਰੱਬ ਦੇ ਹੋ ਗਏ ਬਸ ਆਪਣੇ ਅੰਦਰ ਦੀ ਗੰਦਗੀ ਨੂੰ ਠੀਕ ਕਰ ਲੈ ਅੰਦਰ ਵਾਲੀ 84 ਮਾੜੀ ਹੈ ਬਾਹਰਲੀ ਨਹੀਂ ਆਖੋ ਸਤਨਾਮ ਜਿਹੜੀ ਅੰਦਰ 84 ਚੱਲਦੀ ਹੈ ਬਿਰਤੀ ਕਰਕੇ ਜਿਹੜੇ ਅਸੀਂ ਕੁੱਤੇ ਗਧੇ ਬਣਦੇ ਹਾਂ ਇਹ ਮਾੜਾ ਹੈ ਬਿਰਤੀ ਕਰਕੇ ਇਨਸਾਨੀਅਤ ਤੋਂ ਗਿਰ ਕੇ ਜਦੋਂ ਅਸੀਂ ਗੰਦਗੀ 'ਚ ਲਿਟਦੇ ਹਾਂ ਨਾ ਇਨਸਾਨੀਅਤ ਤੋਂ ਗਿਰ ਕੇ ਕਾਦੀ ਕੂੜ ਬੋਲ ਮਲ ਖਾਏ ਇਹੋ ਜਿਹੇ ਕੰਮ ਜਦੋਂ ਬੰਦਾ ਕਰਦਾ ਹੈ ਇਨਸਾਨੀਅਤ ਤੋਂ ਗਿਰ ਕੇ ਬੰਦਾ ਸੂਰ ਕੁੱਤਾ ਗਧਾ ਬਣਦਾ ਹੈ ਬਸ ਇਹ 84 ਤੋਂ ਬਚੋ ਬਾਹਰਲੀ 84 ਚ ਨਾ ਛੇੜਛਾੜ ਕਰੀ ਇੱਥੇ ਨਹੀਂ ਚੱਲਣੀ ਤੇਰੀ ਤੰਗ ਨਾ ਫਸਾਈ ਪੰਗਾ ਤੇ ਪਿਆਈ ਇੱਥੇ 84 ਮਾੜੀ 84 ਮਾੜੀ ਤੇ ਹਰ ਇੱਕ ਬੰਦਾ ਨਾ ਜਦੋਂ ਵੀ ਉਹ ਤੁਰਿਆ ਜਾਂਦਾ ਵੀ ਸੋਚਦਾ ਵੀ ਆਹ ਜਨਮ ਬੜਾ ਭੈੜਾ ਹੈ ਆਹ ਜਨਮ ਭੈੜਾ ਕੁਛ ਨਹੀਂ ਇੱਥੇ ਬਲਿਹਾਰੀ ਕੁਦਰਤ ਵਸਿਆ ਵਸਿਆ ਸਾਰੀ ਕੁਦਰਤ ਵਿੱਚ ਇਹੋ ਜਗ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਉਹਦਾ ਵਾਸ ਹੈ ਇਹਦੇ ਵਿੱਚ ਇਹ ਕਾਇਨਾਤ ਵਿੱਚ ਇਸ ਕੁਦਰਤ ਵਿੱਚੋਂ ਵਸਿਆ ਹੋਇਆ ਹੈ ਚਲਾ ਰਿਹਾ ਹੁਣ ਦਰਖਤ ਵਿੱਚ ਕਿਤੇ ਹੈ ਨੀ ਆਪਾਂ ਗੁਰੂ ਸਾਹਿਬ ਦਾ ਬਚਨ ਪੜ੍ਹਦੇ ਹਾਂ 12 ਮਾਹਾਂ ਵਿੱਚ ਵਣ ਤਿੰਨ ਪ੍ਰਭ ਸੰਗ ਮੌਲਿਆ ਪ੍ਰਭ ਸੰਗ ਮੌਲਿਆ ਪਾਣੀ ਨਾਲ ਨਹੀਂ ਮੌਲਿਆ ਪਾਣੀ ਤੇ ਉੱਥੇ ਹੀ ਹੈ, ਦਰਖਤ ਵੀ ਉੱਥੇ ਹੀ ਹੈ, ਜੜਾਂ ਵੀ ਉੱਥੇ ਹੀ ਨੇ, ਕੀ ਗੱਲ ਬਈ? ਹੁਣ ਨਹੀਂ ਪਾਣੀ ਪੀਂਦਾ, ਸੁੱਕ ਗਿਆ, ਪਾਣੀ ਵੀ ਤਾਂ ਵਿੱਚ ਹੀ ਹੈ, ਪਾਣੀ ਵੀ ਪਾਓ, ਪਰ ਹੁਣ ਨਹੀਂ ਹਰਾ ਹੋਣਾ, ਕਿਉਂ? ਉਹ ਨਿਕਲ ਗਿਆ ਵਿੱਚੋਂ, ਹੁਣ ਉਹ ਹਰਾ ਨਹੀਂ ਹੋ ਸਕਦਾ, ਫਰਕ ਹੈ ਬਹੁਤ, ਇੱਕ ਮਰੀ ਹੋਈ ਲੱਕੜ ਹੈ ਇੱਕ ਜ਼ਿੰਦਾ ਹੈ। ਤੁਸੀਂ ਜਿਉਂਦੀ ਲੱਕੜ ਕੋਲ ਬੈਠੋਗੇ ਫੀਲਿੰਗ ਚੇਂਜ ਹੋ ਜਾਂਦੀ ਹੈ, ਇੱਕ ਲੱਕੜ ਘਰ ਵਿੱਚ ਬੈੱਡ ਹੈ ਬੈੱਡ ਕੋਲ ਬਹਿ ਕੇ ਵੇਖ ਤੇ ਇੱਕ ਬਾਹਰ ਦਰਖਤ ਕੋਲ ਬਹਿ ਕੇ ਵੇਖ, ਪਤਾ ਲੱਗੇਗਾ ਵੀ ਇਹ ਜਿਉਂਦਾ ਹੈ, ਇਹ ਜਿਉਂਦਾ ਹੈ। ਅੰਡਜ ਜੇਰਜ ਸੇਤਜ ਉਤਪੁਜ ਸਭ ਤੇਰੇ ਕੀਏ ਜਨਤਾ, ਉਹਦੇ ਬਣਾਏ ਹੋਏ ਨੇ ਸਾਰੇ। ਇਸ ਕਰਕੇ ਇਹਦੇ ਵਿੱਚ ਮਾੜਾ ਨਹੀਂ ਕਹਿਣਾ ਵੀ ਆਹ ਮਾੜਾ ਹੈ, ਮਾੜੇ ਤੇ ਆਪਾਂ ਆ ਜਿਹੜੇ ਉਹਦੇ ਹੁਕਮ ਚ ਨਹੀਂ ਚੱਲਦੇ, ਨੇਚਰ ਤੋਂ ਉਲਟ ਨਹੀਂ ਚੱਲਣਾ, ਕੁਦਰਤ ਤੋਂ ਉਲਟ ਨਹੀਂ ਚੱਲਣਾ, ਇਹ ਉਹਦਾ ਸਿਸਟਮ ਹੈ, ਕਿਵੇਂ ਚਲਾ ਰਿਹਾ ਇਹ ਉਹ ਆਪ ਜਾਣਦਾ, ਬੰਦਾ ਨਹੀਂ ਜਾਣ ਸਕਦਾ, ਨਾ ਸਾਨੂੰ ਇਹਦਾ ਹਿਸਾਬ ਆਉਣਾ ਨਾ ਅੰਤ ਆਉਣਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਰੋੜਾਂ ਬ੍ਰਹਿਮੰਡ ਨੇ, ਨੌ ਗ੍ਰਹਿ ਨੇ ਜਿਹੜੇ ਵਿੱਚ ਹੀ ਸੂਰਜ ਚੰਦਰਮਾ ਆ ਜਾਂਦਾ, ਵਿੱਚ ਹੀ ਧਰਤੀ ਹੈ, ਇਹਨੂੰ ਇੱਕ ਬ੍ਰਹਿਮੰਡ ਕਹਿੰਦੇ ਨੇ, ਬ੍ਰਹਿਮੰਡ ਕਹਿੰਦੇ ਨੇ ਹਿੰਦੀ ਚ, ਆਪਾਂ ਬ੍ਰਹਿਮੰਡ ਕਹਿ ਦਿਆਂਗੇ ਪੰਜਾਬੀ। ਉਹ ਬ੍ਰਹਿਮੰਡ ਹੈ ਜਿਹੜਾ, ਇਹ ਇੱਕ ਬ੍ਰਹਿਮੰਡ ਹੈ, ਸਤਿਗੁਰੂ ਕਹਿੰਦੇ ਨੇ ਏਦਾਂ ਦੇ ਕਰੋੜਾਂ ਹੀ ਨੇ, ਇਹਦਾ ਮਤਲਬ ਕਰੋੜਾਂ ਹੀ ਸੂਰਜ ਨੇ, ਕਰੋੜਾਂ ਹੀ ਧਰਤੀਆਂ ਨੇ, ਕਰੋੜਾਂ ਹੀ ਚੰਦਰਮਾ ਨੇ, ਇੱਕ ਨਹੀਂ। ਤੇ ਸਾਰਿਆਂ ਦਾ ਮਾਲਕ ਉਹ ਇੱਕੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਹੈ, ਉਹ ਸਾਰਿਆਂ ਦਾ ਮਾਲਕ ਹੈ। ਉਹਦੇ ਨਾਲ ਆਪਣਾ ਮਨ ਜੋੜਨਾ ਹੈ, ਉਹਦੇ ਨਾਲ ਸੁਰਤ ਜੋੜਨ ਦੀ ਕੋਸ਼ਿਸ਼ ਕਰਨੀ ਹੈ ਭਾਈ। ਇਸ ਕਰਕੇ ਉਹ ਬੜਾ ਬੇਅੰਤ ਹੈ, ਬੜਾ ਵੱਡਾ ਹੈ, ਅਸੀਂ ਤੇ ਬੜੇ ਛੋਟੇ ਹਾਂ। ਸੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਉਸ ਇੱਕ ਅਕਾਲ ਪੁਰਖ ਨਾਲ ਜੋੜਦੇ ਆ। ਮੌਸਮ ਬਾਹਰਲਾ, ਮੈਂ ਗੱਲ ਇੱਥੋਂ ਲੱਗੇ ਲੈ ਗਿਆ ਥੋੜੀ ਜੀ, ਵੀ ਇਹ ਬਾਹਰ ਬਦਲਾਵ ਆਉਂਦੇ ਜਾਂਦੇ ਰਹਿੰਦੇ ਨੇ, ਇਹ ਤੇ ਇੱਦਾਂ ਹੀ ਚੱਲਣਾ ਹੈ, ਇਹਦੇ ਵਿੱਚ ਛੇੜਛਾੜ ਨਹੀਂ ਕਰਨੀ, ਜੋ ਕਰ ਰਿਹਾ ਇਹ ਉਹਨੂੰ ਪਤਾ ਕਿਹੜੀ ਪਾਣੀ ਦੀ ਘਾਟ ਰੱਬ ਨੇ ਪੂਰੀ ਕਰਨੀ ਹੈ, ਮਾਲਕ ਜਾਣਦਾ ਹੈ। ਬਸ ਆਪਾਂ ਇਹ ਕੋਸ਼ਿਸ਼ ਕਰੀਏ ਵੀ ਸਾਡੇ ਅੰਦਰ ਨਾ ਗਿਆਨ ਦਾ ਐਸਾ ਮੀਂਹ ਪਵੇ, ਨਾਨਕ ਸਾਵਣ ਜੇ ਵਸੈ ਚੌਂ ਉਮਾਹਾਂ ਹੋਏ, ਨਾਗਾਂ ਮਿਰਗਾਂ ਮੱਛੀਆਂ ਰੱਸੀਆਂ ਘਰ ਧਨ ਹੋਏ। ਕਹਿੰਦੇ ਜਦੋਂ ਮੀਂਹ ਪੈਂਦਾ ਚਾਰ ਬਹੁਤ ਸੌਖੇ ਹੁੰਦੇ ਨੇ, ਚਾਰ ਕਹਿੰਦੇ ਬਹੁਤ ਖੁਸ਼ ਹੋ ਜਾਂਦੇ ਨੇ, ਕਿਹੜੇ ਕਿਹੜੇ? ਇੱਕ ਨਾਗ, ਇੱਕ ਮਿਰਗ। ਨਾਗ ਕਿਉਂ ਖੁਸ਼ ਹੁੰਦੇ ਨੇ? ਕਿਉਂਕਿ ਪਾਣੀ ਹੋ ਜਾਂਦਾ, ਠੰਡ ਹੋ ਜਾਂਦੀ ਹੈ, ਉਹ ਜ਼ਹਿਰ ਉਹਨਾਂ ਨੂੰ ਅੱਗੇ ਅੰਦਰੋਂ ਔਖੇ ਰਹਿੰਦੇ ਨੇ, ਉੱਬਲਦੇ ਨੇ ਅੰਦਰੋਂ। ਪਰ ਜਿਹੜਾ ਬੰਦਾ ਅੰਦਰੋਂ ਉੱਬਲਦਾ ਜਿਹਾ ਰਹਿੰਦਾ ਹੈ, ਸਮਝ ਲਓ ਵੇਖਣ ਨੂੰ ਬੰਦਾ ਅੰਦਰੋਂ ਨਾਗ ਹੀ ਹੈ। ਆਖੋ ਸਤਨਾਮ, ਬਾਣੀ ਦਾ ਫੈਸਲਾ ਹੈ, ਗੁਰ ਮੰਤਰ ਹੀਣਸ ਜੋ ਪ੍ਰਾਣੀ ਤਿਰਗੰਤ ਜਨਮ, ਭ੍ਰਸ਼ਟਨ ਹੈ ਕੂਕਰ ਹੈ ਸੂਕਰ ਹੈ ਗਰਭ ਪੈ ਕੰਕ ਹੈ ਸਰਪਨ ਹੈ ਸਰਪਨ ਹੈ ਸੱਪ। ਗਿਆਨਹੀਣੇ ਬੰਦੇ ਅੰਦਰ ਜ਼ਹਿਰੀ ਨੇ, ਤੇ ਵੇਖਣ ਨੂੰ ਬੰਦਾ ਅੰਦਰੋਂ ਸੱਪ ਹੈ, ਇਹਦੇ ਤੋਂ ਬਚਣਾ। ਬਾਹਰਲਾ ਸੱਪ ਮਾੜਾ ਨਹੀਂ, ਅੰਦਰਲਾ ਮਾੜਾ ਹੈ। ਵੀ ਬੰਦਾ ਕਿਉਂ ਸੱਪ ਬਣੇ? ਬਸ ਕੁੱਤਾ ਕੁੱਤਿਆਂ ਵਾਲੇ ਕੰਮ ਕਰੇ, ਕੁੱਤਾ ਸੂਰਾਂ ਵਾਲੇ ਕੰਮ ਕਰੇਗਾ ਫਿਰ ਮਾੜਾ ਹੈ ਨਾ, ਬਸ ਬੰਦਾ ਬੰਦਿਆਂ ਵਾਲੇ ਕੰਮ ਕਰੇ, ਜਿਹੜੀ ਡਿਊਟੀ ਰੱਬ ਨੇ ਲਾਈ ਹੈ ਉਹ ਕਰੇ, ਬੰਦਾ ਪਸ਼ੂਆਂ ਵਾਲੇ ਕੰਮ ਨਾ ਕਰੇ, ਇਨਸਾਨੀਅਤ ਤੋਂ ਗਿਰੇ ਨਾ, ਥੱਲੇ ਨੂੰ ਨਾ ਜਾਏ, ਬਸ ਜਿਹੜੀ ਇਹਦੀ ਡਿਊਟੀ ਆ ਆਪਣਾ ਕੰਮ ਪੂਰਾ ਕਰੇ, ਤੇ ਬਾਕੀ ਸਾਰੀ ਪ੍ਰਕਿਰਤੀ ਹੁਕਮ 'ਚ ਚੱਲਦੀ ਹੈ, ਰਜਾ 'ਚ ਚੱਲਦੀ ਹੈ। ਪੰਛੀਆਂ ਵਿੱਚ ਬਹੁਤੇ ਕੋਈ ਹੋ ਸਕਦਾ ਨਹੀਂ, ਤੇ ਬਹੁਤੇ ਏਕਾ ਨਾਰੀ ਜਤੀ ਹੋਏ ਦੇ ਸਿਧਾਂਤ ਤੇ ਚੱਲਦੇ ਨੇ, ਇਹ ਤੁਸੀਂ ਤਜਰਬਾ ਕਰਕੇ ਵੇਖੋ। ਪੰਛੀਆਂ 'ਚ, ਪਸ਼ੂਆਂ 'ਚ ਨਹੀਂ, ਪੰਛੀਆਂ 'ਚ ਇਸ ਸਿਧਾਂਤ ਤੇ ਚੱਲਦੇ ਨੇ ਬਹੁਤੇ। ਇਹ ਆਪਣੇ ਸਿਸਟਮ ਵਿੱਚ ਨੇ, ਇਹ ਰੱਬ ਤੋਂ ਉਲਟ ਨਹੀਂ ਚੱਲਦੇ, ਬੰਦਾ ਹੀ ਚੱਲਦਾ ਹੈ, ਇਹ ਹੁਕਮ 'ਚ ਨੇ, ਰਜਾ 'ਚ ਚੱਲਦੇ ਨੇ। ਆਪਾਂ ਪੁੱਠੇ ਚੱਲਦੇ ਹਾਂ ਸਾਰਿਆਂ ਨਾਲ, ਬੰਦਾ ਹੀ ਪੁੱਠਾ ਚੱਲਦਾ ਅੰਦਰੋਂ। ਹੁਣ ਵੇਖੋ, ਅੰਦਰ ਜੇ ਜ਼ਹਿਰ ਘੋਲਦਾ ਹੈ, ਵਿਸ ਘੋਲਦਾ ਹੈ, ਸੱਪ ਔਖਾ ਹੁੰਦਾ ਹੈ ਸੱਪ, ਬਸ ਜੇ ਬੰਦਾ ਵੀ ਏਦਾਂ ਹੀ ਅੰਦਰ ਜ਼ਹਿਰ ਘੋਲਦਾ ਰਹਿੰਦਾ ਹਰ ਵੇਲੇ, ਵੇਖਣ ਨੂੰ ਬੰਦਾ ਹੈ, ਬਿਰਤੀ ਕਰਕੇ ਪਸ਼ੂ, ਬਿਰਤੀ ਕਰਕੇ ਸੱਪ ਹੈ। ਬਾਣੀ ਦਾ ਫੈਸਲਾ, ਜਦੋਂ ਮੀਂਹ ਪੈਂਦਾ ਸੱਪ ਬੜੇ ਖੁਸ਼ ਹੁੰਦੇ ਨੇ, ਠੰਡ ਹੋ ਜਾਂਦੀ ਹੈ ਨਾਗਾਂ ਮਿਰਗਾਂ, ਕਹਿੰਦੇ ਮਿਰਗ ਵੀ ਬੜੇ ਖੁਸ਼ ਹੁੰਦੇ ਨੇ। ਮਿਰਗ ਮਿਰਗ ਕਿਉਂ ਖੁਸ਼ ਹੁੰਦੇ ਨੇ? ਕਿਉਂਕਿ ਘਾਹ ਹੋ ਜਾਣਾ ਹੈ ਹਰ ਪਾਸੇ, ਮਿਰਗ ਤਾਂ ਖੁਸ਼ ਹੁੰਦੇ ਨੇ, ਘਾਹ ਹੋ ਜਾਂਦਾ ਹੈ, ਹਰਿਆਵਲ ਹੋ ਜਾਂਦੀ ਹੈ, ਨਾਗਾਂ ਮਿਰਗਾਂ ਅੱਗੇ ਮੱਛੀਆਂ, ਮੱਛੀਆਂ ਤਾਂ ਖੁਸ਼ ਨੇ, ਪਾਣੀ ਬਹੁਤ ਹੈ, ਬਾਕੀ ਜਿਹੜੇ ਰਸਾਂ ਦੇ ਆਸ਼ਕ ਨੇ, ਰਸੀਆਂ ਘਰ ਧਨ ਹੋਏ, ਰਸਾਂ ਦੇ ਆਸ਼ਕ ਹੋਣ, ਰਸਾਂ ਵਿੱਚ ਪਏ ਹੋਇਆ ਬੰਦਾ ਹੈ ਤੇ ਚਾਰ ਪੈਸੇ ਵੀ ਕੋਲ ਨੇ, ਵੀ ਜਦੋਂ ਮੀਂਹ ਪੈਣਾ ਹੈ ਕਹਿੰਦੇ ਉਹ ਬਾਹਲੇ ਖੁਸ਼ ਹੁੰਦੇ ਨੇ, ਕਿਉਂ? ਕਹਿੰਦੇ ਅੱਜ ਠੰਡ ਜੀ ਹੋ ਗਈ, ਅੱਗੇ ਤੁਸੀਂ ਸਮਝ ਨਹੀਂ ਗਏ, ਏਦਾਂ ਹੀ ਕਹਿਣਗੇ ਵੀ ਅੱਜ ਠੰਡ ਹੈ, ਬਸ ਇੰਨਾ ਹੀ ਹੈ। ਵੇਖੋ ਆਪਾਂ ਸਾਰੇ ਹੀ ਹਾਸਾ ਹੀ ਆ ਗਏ, ਸਾਰੇ ਪਤਾ ਲੱਗ ਗਿਆ ਨਾ ਵੀ ਅੱਜ ਦਾ ਮਤਲਬ ਕੀ ਹੈ। ਲਿਆਓ ਬੋਤਲ। ਤੇ ਮੈਂ ਮਹਾਂਪੁਰਸ਼ਾਂ ਦੀ ਗੱਲ ਸੁਣੀ ਸੀ, ਕਹਿੰਦੇ ਫੇਮਸ ਇੰਨੀ ਹੋ ਗਈ ਹੈ ਜੇ ਘਰ ਵਾਲੀ ਬਾਜ਼ਾਰ 'ਚ ਬੰਦਾ ਚੱਲਿਆ ਹੋਵੇ ਉਹਨੂੰ ਐਂ ਕਹਿਣਾ ਪੈਂਦਾ ਵੀ ਤੇਲ ਵਾਲੀ ਬੋਤਲ ਲਿਆ, ਜੂਸ ਵਾਲੀ ਬੋਤਲ ਲਿਆ, ਤੇਲ ਵਾਲੀ ਬੋਤਲ ਲਿਆਈ, ਏਦਾਂ ਕਹਿਣਾ ਪਏਗਾ ਨਾ। ਪਰ ਇਹਨੂੰ ਕਹਿਣਾ ਨਹੀਂ ਕੁਝ ਵੀ ਪੈਂਦਾ, ਬਸ ਸਿਰਫ ਇੰਨਾ ਹੀ ਕਹਿਣਾ ਪੈਂਦਾ ਵੀ ਇੱਕ ਬੋਤਲ ਫੜ ਲਏ। ਅੱਗੇ ਬੰਦਾ ਆਪ ਸਮਝ ਜਾਂਦਾ, ਕਹਿੰਦੇ ਫੇਮਸ ਇੰਨੀ ਹੈ। ਅੱਗੇ ਇਹ ਨਹੀਂ ਕਹਿਣਾ ਪੈਂਦਾ ਵੀ ਸ਼ਰਾਬ ਦੀ ਬੋਤਲ, ਬਸ ਇਕੱਲਾ ਹੀ ਬੋਤਲ ਕਹਿ ਦਿਓ, ਇੰਨਾ ਕਹਿ ਦਿਓ ਓਏ ਬੋਤਲ ਪੀ ਗਿਆ, ਇਹ ਕਹਿਣ ਦੀ ਲੋੜ ਨਹੀਂ ਵੀ ਤੇਲ ਦੀ। ਅਗਲਾ ਕਹਿੰਦਾ ਨਹੀਂ ਸ਼ਰਾਬ ਦੀ ਪੀਤੀ, ਪਾਣੀ ਦੀ ਵੀ ਨਹੀਂ ਅਗਲਾ ਸਮਝਦਾ, ਇਹ ਫੇਮਸ ਇੰਨੀ ਹੋਈ ਹੋਈ ਹੈ। ਤੇ ਵੇਖੋ ਜਦੋਂ ਠੰਡ ਜੀ ਹੋ ਗਈ, ਕਹਿੰਦੇ ਨਾਲ ਹੀ ਉਹ ਬੰਦਿਆਂ ਨੂੰ ਵੀ ਬੜਾ ਚਾਅ ਚੜ੍ਹਦਾ ਹੈ, ਉਹਨਾਂ ਨੂੰ ਮੀਂਹ ਕਹਿੰਦੇ ਬੜਾ ਚੰਗਾ ਚੰਗਾ ਲੱਗਦਾ ਹੈ। ਅੱਗੇ ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ, ਗਾਈ ਪੁੱਤਾਂ ਨਿਰਧਨਾ ਪੰਥੀ ਚਾਕਰ ਹੋਏ। ਕਹਿੰਦੇ ਚਾਰ ਨੂੰ ਮੀਂਹ ਤੰਗ ਵੀ ਕਰਦਾ, ਕਿਹੜੇ ਕਿਹੜੇ? ਗਾਈ ਪੁੱਤ ਬਲਦ। ਅਗਲੇ ਨੇ ਕਹਿਣਾ ਚੱਲ ਫਿਰ ਜੋ ਲੈਣਾ ਨਾ ਉਹਨੇ ਲੈ ਜਾਣਾ, ਖੇਤਾਂ ਚ ਕੰਮ ਕਰੇਗਾ। ਗਾਈ ਪੁੱਤਾਂ ਨਿਰਧਨਾ, ਜਿਹਦੇ ਕੋਲ ਪੈਸਾ ਨਾ ਹੋਵੇ ਉਹ ਵੀ ਔਖਾ, ਕਿਉਂਕਿ ਛੱਤ ਚੋਣ ਲੱਗ ਜਾਂਦੀ ਹੈ, ਕੰਬਲ ਹੈ ਨਹੀਂ, ਠੰਡ ਤੋਂ ਬਚਣ ਦਾ ਸਾਧਨ ਹੈ ਨਹੀਂ। ਨਿਰਧਨਾ ਪੰਥੀ, ਜਿਹਨੇ ਸਫ਼ਰ ਤੈਅ ਕਰਨਾ ਹੋਵੇ ਚਿੱਕੜ ਹੋ ਜਾਂਦਾ, ਤੁਰਿਆ ਨਹੀਂ ਜਾਂਦਾ। ਚੱਕਰ ਹੋਏ, ਕੰਮ ਕਰਨ ਵਾਲੇ ਨੂੰ ਤੇ ਮੈਸਾਂ ਕੱਢਣੀਆਂ ਹੀ ਪੈਣਗੀਆਂ ਨਾ ਜਾ ਕੇ, ਉਹ ਤੇ ਮੀਂਹ ਆਵੇ ਨੇਰੀ ਜਾਵੇ ਉਹਨੇ ਤੇ ਜਾਣਾ ਹੀ ਹੈ ਕੰਮ ਤੇ। ਕਹਿੰਦੇ ਇਹ ਚਾਰ ਔਖੇ ਹੁੰਦੇ ਨੇ, ਮੀਂਹ ਨਾਲ ਚਾਰ ਉਹ ਨੇ ਜਿਹੜੇ ਸੌਖੇ ਹੁੰਦੇ ਨੇ, ਚਾਰ ਔਖੇ ਹੁੰਦੇ ਨੇ ਚਾਰ ਸੌਖੇ ਹੁੰਦੇ ਨੇ। ਇਸੇ ਤਰ੍ਹਾਂ ਹੀ ਹੈ ਕਿ ਜਦੋਂ ਗਿਆਨ ਦਾ ਮੀਂਹ ਪੈਂਦਾ ਹੈ, ਚਾਰ ਕੁ ਸੌਖੇ ਹੁੰਦੇ ਨੇ ਤੇ ਚਾਰ ਕੁ ਔਖੇ ਵੀ ਹੁੰਦੇ ਨੇ। ਜਦੋਂ ਸੱਚ ਦਾ ਗਿਆਨ ਦਾ ਸੱਚ ਜਦੋਂ ਲੋਕਾਂ ਸਾਹਮਣੇ ਆਏਗਾ, ਚਾਰ ਕੁ ਤੇ ਬੜੇ ਖੁਸ਼ ਹੋਣਗੇ ਵੀ ਆਹ ਗੱਲ ਬਹੁਤ ਵਧੀਆ, ਤੇ ਚਾਰ ਨੇ ਰੌਲਾ ਪਾ ਲੈਣਾ, ਚਾਰ ਖੁਸ਼ ਹੋਣਗੇ। ਹੁਣ ਇੱਥੇ ਜਿਵੇਂ ਆਪਾਂ ਜਿਵੇਂ ਇਸ਼ਤਿਹਾਰਾਂ ਦੀ ਗੱਲ ਕੀਤੀ ਹੈ, ਮੰਨ ਲਓ ਪੋਸਟਰ ਦੀ ਗੱਲ ਕਹੀ ਹੈ, ਆ ਲਫ਼ਜ਼ ਹੀ ਵਰਤਿਆ ਇੱਕ, ਚਾਰ ਨੂੰ ਬੜਾ ਸੌਖਾ ਲੱਗਣਾ, ਚਾਰ ਨੂੰ ਔਖੇ ਹੋ ਜਾਣਗੇ, ਕਈਆਂ ਨੇ ਸੌਖੇ ਹੋ ਜਾਣਾ, ਕਈਆਂ ਨੇ, ਕਈ ਕਹਿਣਗੇ ਬੜੀ ਚੰਗੀ ਗੱਲ ਹੈ, ਚਾਰ ਨੇ ਔਖੇ ਹੋ ਜਾਣਾ। ਸੋ ਇਹ ਫਿੱਟ ਕਿਸੇ ਕਿਸੇ ਦੇ ਆਉਂਦਾ ਭਾਈ, ਆ ਪੈਣਾ ਚਾਹੀਦਾ, ਅਸਰ ਹੋਣਾ ਚਾਹੀਦਾ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿੱਚ, ਸਾਡਾ ਮਨ ਇਸ ਅੰਮ੍ਰਿਤ ਨੂੰ ਪੀਵੇ, ਸਾਡੇ ਮਨ ਉੱਤੇ ਇਹਦਾ ਅਸਰ ਹੋਵੇ, ਤੇ ਜਦੋਂ ਅਸੀਂ ਇਹ ਖੁਰਾਕ ਖਾਵੇਗਾ ਸਾਡਾ ਮਨ, ਬਸ ਫਿਰ ਤਨ ਨੂੰ ਤਨ ਦੀ ਖੁਰਾਕ ਦੇਈ ਚੱਲੋ, ਤਨ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ, ਤਕੜਾ ਹੋ ਜਾਂਦਾ ਹੈ। ਮਨ ਨੂੰ ਮਨ ਦੀ ਖੁਰਾਕ ਦੇ ਦਿਓ, ਮਨ ਵੀ ਤਕੜਾ ਹੋ ਜਾਏਗਾ। ਹੁਣ ਡਿਗੂ ਡਿਗੂ ਕਰਦਾ ਹੈ, ਸਾਰਾ ਕੁਝ ਹੈ, ਫਿਰ ਵੀ ਕਹਿੰਦੇ ਜੀ ਮੇਰਾ ਦਿਲ ਥਾਂ ਥੱਲੇ ਨੂੰ ਜਾਈ ਜਾਂਦਾ ਹੈ, ਮੇਰਾ ਐਂ ਨਾ ਹੋ ਜੇ, ਐਂ ਨਾ ਹੋ ਜੇ, ਆਹ ਨਾ ਬਣ ਜੇ, ਇਹਨੂੰ ਇਹਦੀ ਖੁਰਾਕ ਦੇ ਦਿਓ, ਤਕੜਾ ਹੋ ਜਾਏਗਾ। ਮਨ ਇੰਨਾ ਤਕੜਾ ਹੋ ਜਾਂਦਾ ਹੈ, ਫਿਰ ਮੌਤ ਦਾ ਮੌਤ ਤੋਂ ਵੀ ਨਹੀਂ ਡਰਦਾ, ਬਾਕੀ ਤੇ ਗੱਲਾਂ ਹੀ ਛੱਡੋ। ਇਹਨੂੰ ਐਂ ਪਤਾ ਲੱਗ ਜਾਂਦਾ ਵੀ ਮਰਨਾ ਹੈ, ਇਹ ਤਾਂ ਫਿਰ ਕਿਹੜੀ ਗੱਲ, ਇੰਨਾ ਤਕੜਾ ਕਰ ਦਿੰਦੀ ਹੈ ਗੁਰਬਾਣੀ। ਬਾਣੀ ਪੜ੍ਹ ਪੜ੍ਹ ਕੇ ਮਨ ਇੰਨਾ ਸਮਝ ਜਾਂਦਾ ਹੈ, ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ,
ਮਨ ਸਮਝ
ਮਨ ਇਹ ਇੰਨਾ ਸਮਝਦਾਰ ਬਣ ਜਾਂਦਾ ਹੈ ਵੀ ਜਿੱਦਣ ਇਹਨੂੰ ਮੌਤ ਸਾਹਮਣੇ ਕਰੋਗੇ ਫਿਰ ਵੀ ਨਹੀਂ ਡਰਦਾ, ਗੁਰੂ ਐਸਾ ਸਮਝਾ ਦਿੰਦਾ। ਮੌਤ ਸਾਹਮਣੇ ਵੀ ਆ ਗਿਆ ਜਿੱਦਣ, ਇਹਨੇ ਡਰਨਾ ਨਹੀਂ, ਇੰਨਾ ਕਾਇਮ ਕਰ ਦਿੰਦਾ। ਪਰ ਕਿਵੇਂ? ਗੁਰਬਾਣੀ ਪੜ੍ਹਦਾ ਜਦੋਂ, ਗੁਰਬਾਣੀ ਨਾਲ ਜੁੜਦਾ ਹੈ ਜਦੋਂ, ਅਸਲ ਗੱਲ ਫਿਰ ਬਣਦੀ। ਤੇ ਜਿੰਨਾ ਚਿਰ ਅਸੀਂ ਗੁਰਬਾਣੀ ਨਾਲ ਜੁੜੇ ਨਾ, ਸਮਝੇ ਨਾ, ਕੇਵਲ ਮੱਥਾ ਟੇਕਣ ਤੱਕ ਰਹਿ ਗਏ, ਫਿਰ ਨਹੀਂ ਗੱਲ ਬਣੀ। ਇਸ ਕਰਕੇ ਅਸੀਂ ਰੁਮਾਲਾ ਚੁੱਕ ਕੇ ਇੱਦਾਂ ਪੜ੍ਹੀਏ, ਸਮਝੀਏ, ਵੇਖੀਏ, ਆਪਣੀ ਜ਼ਿੰਦਗੀ ਬਦਲੀਏ, ਪ੍ਰੈਕਟੀਕਲ ਹੋਵੇ, ਇੱਕ ਇੱਕ ਬਚਨ ਗੁਰੂ ਸਾਹਿਬ ਨੇ ਕਿਹਾ ਕੀ ਹੈ, ਸਮਝਾਇਆ ਕੀ ਹੈ, ਉਲਟ ਨਾ ਚੱਲੀਏ। ਜਿਹੜਾ ਸਤਿਗੁਰਾਂ ਤੋਂ ਉਲਟ ਚੱਲਦਾ ਹੈ, ਮਹਾਰਾਜ ਨੇ ਜੋ ਡਾਇਰੈਕਸ਼ਨ ਦਿੱਤੀ ਹੈ, ਜਿਹੜਾ ਰਾਹ ਦੱਸਿਆ, ਉਦੋਂ ਜਿਹੜਾ ਉਲਟ ਚੱਲਦਾ ਹੈ وہ پھر دکھی ہوئی ہوئے گا ہمیشہ. اس بندے نے تنگ ہونا ہی ہونا ہے, وہ علاج کوئی نہیں ہے, وہ تو سیریس کیس ہے, بس وہ علاج کوئی نہیں ہے. کہہ لو بھی وہ کوئی حل ہی کوئی نہیں. کبیر سچا ستگر کیا کرے, پڑھو پڑھ کے بول کے پڑھ لو.
کبیر سچا ستگر کیا کرے جو سکھا میں چوک اندھے ایک نہ لگئی جو بانس بجائیے پھوک.
ہوں انیا کہ ایک نہیں لگتی, بانس میں پھوک مارو دوجے پاس لنگ جاندی, پھر کہتے وہ علاج کی کریے. جہے لگنی نہیں جہے گرو پاوے سچا ہووے پورا ہووے, کہنے گرو سچا بھی کچھ نہیں کر سکتا جے سکھ نے سننی جا مننی نہیں. سن کے انسنی کر دینی ہے, پلہ جھاڑ کے اٹھ کے تر پینا ہے, وہ چھڈو پرے. اثر ہی نہیں جے قبولنا پھر کوئی ارتھ نہیں. سن کے مننے من لوے گا پھر مننے کی گت کہی نہ جائے. منن والیاں دی گت نہیں کہی جا سکتی, وہ کماندے نے اصل. اس کر کے بھائی گرسکھی دے راہ تے ترنا ہے اوکھا, پر سدگران دے بچنان نو پلے جویں جویں بننا گے بھی آ کم مارنے روکیا. میں داڑی رکھنی ہے بھائی, کیس رکھنے نے, امرت چھکنا ہے, نت نیم کھجنا نہیں چاہیے, نت نیم کرنا ہے. تن گرو گوبند سنگھ مہاراج نے سرسا دے کنڈے تے نت نیم کرن دے پورنے پاتے. چھ پو نو نند پور چھڈیا, سات نو آئے سرسا دے کنڈے تے, سرسا کنڈے کھلو کے مہاراج کہندے گرسکھو, کہندے ہاں جی, اگے سرسا چڑھی ہے, کہندے جی پیچھے فوجاں آ گئیاں چڑھ کے, بھل گئے سارے وعدے. تے مہاراج کہندے کوئی نہیں ہن بھوک لگی ہے, کہندے جی پھر دسو. کلگیاں والے کہندے نے خوراک چاہیے ہوں. مہاراج اس ویلے شکر نو کی دتا جائے, وہ کہتے بھوک روٹی دی نہیں. اس ویلے کیرتن ہوں آنند پور صاحب آسا جی کی واردا, وہ کریے کمال ہو گئی. سرسا دے کنڈے تے بہ گئے, گھا دے بچھاؤنے وچ گئے, اتے ہی گھا دے اتے ہی نیلے آسمان کی چھت ہیٹ آسا جی کی وار کا کیرتن شروع کر دیا. آپ کیرتن کیتا, فتح سنگھ نو کہندے آجا پڑھ شبد. جوراور سنگھ فتح سنگھ ماتا گجری وچ بیٹھی, اے اکو ایک آسا جی دی وار دا کیرتن جائے. کہہ لو بھی اکو ایک سما ایداں دا سی جدوں سارا ٹبر آخری واری اکٹھا بیٹھا سی. آکھو ساتنا
شری واہگرو,
گج کے آکھو ساتنا
شری واہگرو.
ہاں جی, سارا پروار اکٹھا بیٹھا سی. اے سرسا دا کنڈا ہی سی, کٹھا سارا ٹبر بیٹھا سی کدوں, جدوں کیرتن ہوندا سی. کیرتن چ کٹھے بیٹھے سی, جویں ساڈا ٹبر بہندا کٹھا ٹی وی ویکھن, گپا مارن بہنے نا آپاں بھی, بہ جاؤ چار چگلیاں کرنی ہیں, بس آپاں تے ایں کٹھے بہنے ہاں. ستھاں چ بہ گئے, ایتھے بہ گئے. میں ویکھیا کل بھی پنڈ چ, میں جدوں ایتھوں لنگیا نا واپس, تے میں کل گل کردا سی, میں کنی ووٹ ہے, کہندے 10,000 پنڈ دی ووٹ. 10,000 10,000 پنڈ دی ووٹ. تے میں کہا تہاڈے تے کلیاں والی پنڈال بھر سکدا ہے, اکلا پنڈ ہی آ جائے سر. پر چلو ادھے ایک تے آندے ہون گے, مینوں بھروسہ ہے. تھاں تھاں اتنے 10 کئیتھے بیٹھے آ, 20 کئیتھے بیٹھے آ. کئی مینہ پیندی چتاش کھیڈ دے, کل اتوں مینہ پوے, وہ پتہ نہیں ایسے چسکے لگے نے کہ مینہ پیندے چ وی تاش کھیڈ رہے. بھی اٹھ کے تو چل چل اپنے گھر نو ٹھنڈ ہے, چل گھر پہنچ جا, پرنا چسکا بھڑا چھڈیا نہیں جاندا. مینہ پیندے چ وی چل رہا کام. چار گھنٹے بھائی رکھو, پانچ گھنٹے بھائی رکھو, نہ اکدے نے نہ تھکدے نے. گردوارے جان دی گل کرو, لتاں دکھدیاں, تریا نہیں جاندا, اوکھا ہے جی کام. ساڈا ساریاں دا حال ہے, اس پاسے من نہیں لگدا, بڑا اوکھا ہے, پر لانا پیندا ہے پراو. پانچ پیاریاں نے جدوں سٹیج تے آنا ہے نا, تو آپا درشن کردے ہی ہیں, ਇੱਥੋਂ ਤੱਕ ਬੰਦਾ ਪਹੁੰਚਦਾ ਫਿਰ ਨਹੀਂ ਤੇ ਇੱਦਾਂ ਹੀ ਉਮਰ ਲੰਘ ਜਾਂਦੀ ਹੈ ਲੈ ਉੱਥੇ ਸੱਤ ਤੇ ਬਹਿੰਦਾ ਜਿਉਂ ਜੰਮਿਆ ਉੱਥੇ ਬਹਿੰਦਾ ਬਹਿੰਦਾ ਬਸ ਉੱਥੋਂ ਹੀ ਇੱਕ ਦਿਨ ਕੋਈ ਡਿਵੈਲਪਮੈਂਟ ਨਹੀਂ ਕੋਈ ਤਰੱਕੀ ਨਹੀਂ ਉੱਥੇ ਹੀ ਸਾਰੀ ਜ਼ਿੰਦਗੀ ਨਿਕਲ ਗਈ ਇਦਾਂ ਨਾ ਕਰੋ ਬਾਣੀ ਪੜ੍ਹੋ ਜ਼ਰੂਰ ਅਖਬਾਰਾਂ ਪੰਜ ਪੰਜ ਚਾਰ ਚਾਰ ਲਵਾਓ ਅਖਬਾਰ ਤੇ ਕੋਈ ਏਡੀ ਬਹੁਤਾ ਮਹਿੰਗਾ ਕੰਮ ਨਹੀਂ ਦਸ ਦੀਆਂ ਚਾਰ ਤਿੰਨ ਚਾਰ ਅਖਬਾਰਾਂ ਆ ਜਾਂਦੀਆਂ ਦਸ ਰੁਪਏ ਦੀਆਂ ਤਿੰਨ ਅਖਬਾਰਾਂ ਆ ਜਾਂਦੀਆਂ ਹੋਰ ਪੁੱਠੇ ਕੰਮਾਂ ਤੇ ਇੰਨਾ ਖਰਚ ਨੇ ਤਿੰਨ ਚਾਰ ਅਖਬਾਰਾਂ ਰੋਜ਼ ਲਵਾ ਪੂਰੀਆਂ ਪੜ੍ਹ ਘੰਟਾ ਦੋ ਘੰਟੇ ਲਾ ਪੜ੍ਹਨ ਤੇ ਜਰਨਲ ਨੌਲੇਜ ਵਧੇਗੀ ਪਤਾ ਲੱਗੇਗਾ ਦੁਨਿਆਵੀ ਸਿਸਟਮ ਕਿੱਥੇ ਕੀ ਹੋ ਰਿਹਾ ਕਿਵੇਂ ਹੋ ਰਿਹਾ ਸਭ ਪਤਾ ਲੱਗੇ ਜਨਰਲ ਨੌਲੇਜ ਵਿੱਚ ਵਾਧਾ ਹੋਵੇ ਚਾਰ ਬੰਦਿਆਂ 'ਚ ਗੱਲ ਕਰੇ ਤੇ ਪਤਾ ਲੱਗੇ ਵੀ ਇਹਨੂੰ ਸਾਰਾ ਪਤਾ ਹੈ ਗੁਰਬਾਣੀ ਤੇ ਆਧਾਰ ਹੈ ਸਾਡਾ ਬੇਸ ਹੈ ਬਾਣੀ 'ਚ ਬਿਨਾਂ ਤੇ ਬਚਣਾ ਹੀ ਨਹੀਂ ਸਵੇਰੇ ਉੱਠ ਕੇ ਸਹਿਜ ਪਾਠ ਦੋ ਚਾਰ ਅੰਗ ਕਰੋ ਭਾਵੇਂ ਦੋ ਚਾਰ ਪੇਜ ਪੜ੍ਹ ਲਓ ਪਵਿੱਤਰ ਅੰਕ ਗੁਰੂ ਸਾਹਿਬ ਦੇ ਦੋ ਚਾਰ ਪੜ੍ਹ ਲਓ ਭਾਵੇਂ ਪਰ ਪੜ੍ਹੋ ਜ਼ਰੂਰ ਛੱਡੋ ਨਾ ਬਾਣੀ ਦਾ ਲੜਨਾ ਛੱਡੋ ਇਹ ਹੈ ਗੁਰੂ ਦਾ ਪੱਲਾ ਫੜਨਾ ਘੁੱਟ ਕੇ ਪੱਲਾ ਫੜ ਲੈ ਬਸ ਛੱਡੀ ਨਾ ਪਾਰ ਉਤਾਰਾ ਹੋ ਜਾਏਗਾ ਇਹਦੇ ਨਾਲ ਸਾਡਾ ਭਲਾ ਹੋ ਜਾਏਗਾ ਇਸ ਕਰਕੇ ਸਾਰਾ ਸਾਰਾ ਦਿਨ ਸਾਡਾ ਲੰਘ ਜਾਂਦਾ ਹੈ ਇਸ ਪਾਸੇ ਬਹਿੰਦੇ ਹਾਂ ਚੰਗਾ ਨਹੀਂ ਲੱਗਦਾ ਪਰ ਵੇਖੋ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਰਾ ਟੱਬਰ ਇਕੱਠਾ ਬੈਠਾ ਕਿੱਥੇ ਸਰਸਾ ਦੇ ਕੰਢੇ ਤੇ ਕਹਿੰਦੇ ਨੇ ਮਾਤਾ ਗੁਜਰੀ ਜੀ ਰੋਜ਼ ਪੂਰਾ ਕੀਰਤਨ ਆਸਾ ਜੀ ਦੀ ਵਾਰ ਦਾ ਅੱਖਾਂ ਬੰਦ ਕਰਕੇ ਸੁਣਦੇ ਸੀ ਅੱਜ ਅੱਖਾਂ ਖੋਲ ਕੇ ਗੁਰੂ ਗੋਬਿੰਦ ਸਿੰਘ ਵੱਲ ਵੇਂਦੇ ਰਹੇ ਉਹਨਾਂ ਨੂੰ ਵੀ ਪਤਾ ਸੀ ਵੀ ਅੱਜ ਦਾ ਵੇਖਿਆ ਮੁੜ ਕੇ ਨਹੀਂ ਪੁੱਤ ਵੇਖਣਾ ਮੈਂ ਅੱਜ ਦਾ ਪੁੱਤ ਵੇਖਿਆ ਆਪਣਾ ਮੁੜ ਕੇ ਨਹੀਂ ਵੇਖਣਾ ਵਿਆਹ ਤੋਂ 32 ਸਾਲ ਬਾਅਦ ਸਾਹਿਬਜ਼ਾਦੇ ਦਾ ਜਨਮ ਹੋਇਆ ਸੀ ਗੋਬਿੰਦ ਰਾਏ ਜੀ ਦਾ ਜਨਮ 32 ਸਾਲ ਹੋ ਗਏ ਸੀ ਵਿਆਹ ਹੋਏ ਨੂੰ ਸ਼ਾਦੀ ਤੋਂ 32 ਸਾਲ ਬਾਅਦ 41 ਸਾਲ ਦੀ ਉਮਰ ਸੀ ਮਾਤਾ ਗੁਜਰ ਕੌਰ ਜੀ ਦੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਏ 9 ਸਾਲ ਦੀ ਉਮਰ ਦਾ ਵਿਆਹ ਹੋ ਗਿਆ ਸੀ ਉਦੋਂ ਇੰਨੀ ਕੁ ਉਮਰ 'ਚ ਹੀ ਹੋ ਜਾਂਦਾ ਸੀ ਛੋਟੀ ਉਮਰ ਐਡੀ ਵੱਡੀ ਉਮਰ ਵਿੱਚ ਪੁੱਤਰ ਹੋਇਆ ਸੀ ਘਰ 'ਚ ਤੇ ਸਾਰੀ ਆਸਾ ਜੀ ਦੀ ਵਾਰ ਵਿੱਚ ਮਾਤਾ ਗੁਜਰ ਕੌਰ ਜੀ ਨੇ ਅੱਖਾਂ ਬੰਦ ਨਹੀਂ ਕੀਤੀਆਂ ਕੀਰਤਨ ਵਿੱਚ ਬੋਲਦੇ ਰਹੇ ਤੇ ਗੁਰੂ ਗੋਬਿੰਦ ਸਿੰਘ ਵੱਲ ਟਿਕਟਕੀ ਲਾ ਕੇ ਵੇਂਦੇ ਰਹੇ ਪੁੱਤ ਵੀ ਹੈ ਤੇ ਗੁਰੂ ਵੀ ਹੈ ਪੁੱਤਰ ਵੀ ਹੈ ਤੇ ਗੁਰੂ ਵੀ ਹੈ ਗਿਆਨ ਉਹੀ ਰਿਹਾ ਪੁਰਾਣੇ ਸਮਿਆਂ 'ਚ ਚੇਤਾ ਰੱਖਿਓ ਗਿਆਨ ਗੁਰੂ ਹੈ ਇਹ ਨਹੀਂ ਕਿ ਬਾਬਾ ਬੁੱਢਾ ਜੀ ਨੇ 6 ਗੁਰੂ ਬਣਾਏ ਗੁਰੂ ਨਾਨਕ ਸਾਹਿਬ ਵੇਲੇ ਵੀ ਰਹੇ ਗੁਰੂ ਅੰਗਦ ਦੇਵ ਜੀ ਵੇਲੇ ਫਿਰ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਧਾਰਿਆ ਹੋਣਾ ਫਿਰ ਗੁਰੂ ਅਮਰਦਾਸ ਜੀ ਨੂੰ ਗੁਰੂ ਧਾਰ ਲਿਆ ਨਾ 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 ਗਿਆਨ ਨੂੰ ਗੁਰੂ ਮੰਨਿਆ ਸਰੀਰ 6 ਨੇ ਆਖੋ ਸਤਨਾਮ ਸਰੀਰ 6 ਨੇ ਗਿਆਨ ਨੂੰ ਗੁਰੂ ਮੰਨਿਆ ਆਪਣਾ ਗਿਆਨ ਸਾਡਾ ਗੁਰੂ ਹੈ ਤੇ ਗੁਰੂ ਗ੍ਰੰਥ ਅੱਜ ਗਿਆਨ ਨੇ ਸਰੀਰ ਕਿਹੜਾ ਧਾਰਿਆ ਗੁਰੂ ਗ੍ਰੰਥ ਸਾਹਿਬ ਗ੍ਰੰਥ ਸਰੀਰ ਹੈ ਗਿਆਨ ਗੁਰੂ ਮਾਫ਼ ਕਰਨਾ ਇਹ ਗੱਲ ਕਹਿਣੀ ਪੈਂਦੀ ਹੈ ਕਦੇ ਗ੍ਰੰਥ ਦਾ ਸੰਸਕਾਰ ਹੋ ਸਕਦਾ ਹੈ ਪਰ ਗੁਰੂ ਨਹੀਂ ਮਰਦਾ ਗਿਆਨ ਗੁਰੂ ਹੈ ਉਹ ਕਦੇ ਮਰਦਾ ਨਹੀਂ ਸੰਸਕਾਰ ਜਿਹੜਾ ਹੁਣ ਵੀ ਹੋਏਗਾ ਬਿਰਧ ਹੋ ਗਿਆ ਬਿਰਧ ਹੋ ਗਿਆ ਗ੍ਰੰਥ ਗਿਆਨ ਬਿਰਧ ਨਹੀਂ ਹੁੰਦਾ ਗਿਆਨ ਸਦਾ ਰਹਿਣਾ ਹੈ ਸਦਾ ਹੀ ਰਹੇਗਾ ਅਸੀਂ ਗਿਆਨ ਦੇ ਪੁਜਾਰੀ ਹਾਂ ਗਿਆਨ ਦੇ ਇਸ ਕਰਕੇ ਸਾਹਿਬਜ਼ਾਦੇ ਦੇ ਚਿਹਰੇ ਵੱਲ ਮਾਤਾ ਗੁਜਰ ਕੌਰ ਜੀ ਤੱਕਦੇ ਰਹੇ ਕਿੱਡੀ ਭਾਗਾਂ ਵਾਲੀ ਉਹ ਰੂਹ ਹੋਏਗੀ ਸਹੁਰਾ ਗੁਰੂ ਪਤੀ ਗੁਰੂ ਅੱਗੇ ਫਿਰ ਪੁੱਤਰ ਵੀ ਗੁਰੂ ਕਿੱਡੀ ਭਾਗਾਂ ਵਾਲੀ ਧੰਨ ਮਾਤਾ ਗੁਜਰੀ ਸਾਰੀ ਆਸਾ ਜੀ ਦੀ ਵਾਰ ਵਿੱਚ ਸਾਹਿਬਜ਼ਾਦੇ ਵੱਲ ਵੇਖਦੇ ਨੇ ਅੱਜ ਗੋਬਿੰਦ ਸਿੰਘ ਮੇਰੇ ਸਾਹਮਣੇ ਬੈਠਾ ਮੁੜ ਕੇ ਨਹੀਂ ਤੇ ਕਲਗੀਧਰ ਜੀ ਵੀ ਫਤਿਹ ਸਿੰਘ ਤੇ ਜੋਰਾਵਰ ਸਿੰਘ ਵੱਲ ਵੇਖਦੇ ਵੀ ਇਹਨਾਂ ਨੇ ਵੀ ਅੱਜ ਹੀ ਮਿਲਣਾ ਮੁੜ ਕੇ ਇਹਨਾਂ ਨੇ ਵੀ ਨਹੀਂ ਮਿਲਣਾ ਨਾ ਜੋਰਾਵਰ ਸਿੰਘ ਮੁੜ ਕੇ ਦਿਸਣਾ ਹੈ ਤੇ ਨਾ ਫਤਿਹ ਸਿੰਘ ਦੇ ਮੁੜ ਕੇ ਦਰਸ਼ਨ ਹੋਣੇ ਆਸਾ ਜੀ ਦੀ ਵਾਰ ਇਕੱਠੇ ਪਰਿਵਾਰ ਨੇ ਬਹਿ ਕੇ ਕੀਤੀ ਸਮਾਪਤੀ ਹੋ ਗਈ ਭੋਗ ਪੈ ਗਿਆ ਆਏ ਸੇਵਾਦਾਰ ਦਇਆ ਸਿੰਘ ਕਹਿੰਦੇ ਮਹਾਰਾਜ ਚੱਲੀਏ ਜੀ ਆਸਾ ਜੀ ਦੀ ਵਾਰ ਦਾ ਭੋਗ ਤੇ ਪੈ ਗਿਆ ਪਰ 250-300 ਸਿੰਘ ਸ਼ਹੀਦ ਹੋ ਗਏ ਆ ਰਹੀ ਫੌਜ ਨੂੰ ਰੋਕਦਿਆਂ ਹੀ ਕਲਗੀਆਂ ਵਾਲੇ ਕਹਿੰਦੇ ਅੱਜ ਵਾਲੀ ਆਸਾ ਜੀ ਦੀ ਵਾਰ ਮਹਿੰਗੀ ਨਹੀਂ ਪਈ ਢਾਈ ਤਿੰਨ ਸੌ ਸ਼ਹੀਦ ਕਰਾ ਕੇ ਦਇਆ ਸਿੰਘ ਜੀ ਅੱਜ ਤੇ ਤੁਸੀਂ ਵੀ ਸ਼ਹੀਦ ਹੋ ਜਾਂਦੇ ਅੱਜ ਵਾਲੀ ਆਸਾ ਦੀ ਦੀਵਾਰ ਮਹਿੰਗੀ ਨਹੀਂ ਪਈ ਮਹਾਰਾਜ ਕਹਿੰਦੇ ਅੱਜ ਤੇ ਭਾਵੇਂ ਮੈਂ ਵੀ ਬੈਠਾ ਬੈਠਾ ਲੇਖੇ ਲੱਗ ਜਾਂਦਾ ਅੱਜ ਵਾਲੀ ਮਹਿੰਗੀ ਨਹੀਂ ਸਤਿਗੁਰੂ ਜੀ ਕਿਉਂ ਕਲਗੀਆਂ ਵਾਲੇ ਕਹਿੰਦੇ ਅੱਜ ਆਸਾ ਜੀ ਦੀ ਵਾਰ ਦਾ ਕੀਰਤਨ ਸਰਸਾ ਦੇ ਕੰਢੇ ਤੇ ਬਹਿ ਕੇ ਕਰਕੇ ਮੈਂ ਸਦਾ ਲਈ ਪੂਰਨੇ ਪਾ ਚੱਲਿਆ ਖਾਲਸਾ ਜੀ ਕਦੇ ਵੀ ਨਿਤਨੇਮ ਨਾ ਛੱਡਿਓ ਭਿਆਨਕ ਤੋਂ ਭਿਆਨਕ ਸਮਾਂ ਵੀ ਆ ਜੇ ਨਿਤਨੇਮ ਨਾ ਛੱਡਿਓ ਕਦੀ ਇਹ ਨੁਕਤੇ ਨੇ ਜਿਹੜੇ ਅਸੀਂ ਫੜਨੇ ਹੁੰਦੇ ਨੇ ਇਤਿਹਾਸ ਦੇ ਆਹ ਨੁਕਤੇ ਨੇ ਵੀ ਗੁਰੂ ਗੋਬਿੰਦ ਸਿੰਘ ਸਰਸਾ ਦੇ ਕੰਢੇ ਤੇ ਵੀ ਨਿਤਨੇਮ ਕਰਦੇ ਨੇ ਸਾਨੂੰ ਸਿਖਾ ਕੇ ਗਏ ਆ ਵੀ ਸਿੱਖੋ ਸੰਘਰਸ਼ ਕਰਨਾ ਜੇ ਧਰਮ ਦੀ ਸੱਚ ਦੇ ਰਾਹ ਤੇ ਤੁਰਨਾ ਹੈ ਸੱਚ ਦੇ ਰਾਹ ਤੇ ਤੁਰਨਾ ਧਰਮ ਜੋਧੀ ਹੁੰਦੀ ਮੈਂ ਪਹਿਲਾਂ ਵੇਖਿਆ ਵੀ ਸੱਚ ਦੇ ਰਾਹ ਤੇ ਤੁਰਨਾ ਧਰਮ ਜੋਧੀ ਜੇ ਸੱਚ ਦੇ ਰਾਹ ਤੇ ਤੁਰਨਾ ਫਿਰ ਬਾਣੀ ਨਹੀਂ ਛੱਡੀ ਦੀ ਨਿਤਨੇਮ ਨਾ ਛੱਡਿਓ ਆਪ ਨਿਤਨੇਮ ਕਰਕੇ ਕਹਿੰਦੇ ਆਪਣੇ ਖਾਲਸੇ ਲਈ ਪੂਰਨੇ ਪਾ ਚੱਲਿਆ ਭਿਆਨਕ ਤੋਂ ਭਿਆਨਕ ਸਮਾਂ ਵੀ ਭਾਵੇਂ ਆ ਜੇ ਅੱਛਾ ਇਦੂ ਵੱਧ ਭਿਆਨਕ ਆ ਹੀ ਨਹੀਂ ਸਕਦਾ ਇਦੂ ਵੱਧ ਭਿਆਨਕ ਸਮਾਂ ਕੀ ਹੋਇਆ ਫਿਰ ਵੀ ਨਿਤਨੇਮ ਕਰਦੇ ਆਪਾਂ ਨਿਤਨੇਮ ਛੱਡ ਦਿੰਦੇ ਹਾਂ ਬਹੁਤੀ ਖੁਸ਼ੀ 'ਚ ਵੀ ਨਚਾਰ ਬਣੇ ਹੁੰਦੇ ਉਦੋਂ ਛੱਡ ਦਿੰਦੇ ਜਦੋਂ ਆਪਾਂ ਨਚਾਰ ਬਣੇ ਹੁੰਦੇ ਹਾਂ ਲੱਗਦਾ ਵੀ ਉਹੀ ਬੰਦਾ ਸਿਆਣਾ ਦਾਨਾ ਬੰਦਾ ਲੱਗਦਾ ਜਦੋਂ ਨਚਾਰ ਬਣੇ ਹੁੰਦੇ ਹਾਂ ਵਿਆਹਾਂ ਵਿੱਚ ਉਦੋਂ ਵੀ ਨਿਤਨੇਮ ਛੱਡ ਦਿੰਦੇ ਹਾਂ ਜਦੋਂ ਕੋਈ ਗਮ ਬਹੁਤਾ ਆ ਜੇ ਦੁੱਖ ਦਾ ਸਮਾਂ ਆ ਜੇ ਅਸੀਂ ਉਦੋਂ ਵੀ ਨਿਤਨੇਮ ਛੱਡ ਦਿੰਦੇ ਪਰ ਗੁਰੂ ਦਾ ਸਿੱਖ ਕੱਲ੍ਹ ਸੁਣਿਆ ਸੀ ਹਰ ਇੱਕ ਸੋਗ ਤੇ ਰਹਿ ਨਿਆਰੋ ਸਿੱਖ ਉਹ ਹੈ ਜਿਹੜਾ ਹਰਖ ਵੀ ਤੇ ਸੋਗ ਤੋਂ ਨਿਆਰਾ ਰਵੇ ਬਹੁਤਾ ਖੁਸ਼ੀ ਦਾ ਅਸਰ ਵੀ ਨਾ ਹੋਵੇ ਬਹੁਤਾ ਗਮੀ ਦਾ ਅਸਰ ਵੀ ਨਾ ਹੋਵੇ ਉਹਦੇ ਰੰਗ ਵਿੱਚ ਰਵੇ ਉਹਦੇ ਰੰਗ ਵਿੱਚ ਉਹ ਹੈ ਗੁਰੂ ਦਾ ਸਿੱਖ ਇਹ ਨਹੀਂ ਕਿ ਕਦੇ ਕਦੇ ਕਮਲਾ ਹੀ ਹੋ ਜਾਵੇ ਰੱਬ ਨੂੰ ਭੁੱਲ ਹੀ ਜਾਵੇ ਵਿਆਹਾਂ ਵਿੱਚ ਤੇ ਜਾਂ ਜਦੋਂ ਮੌਤ ਹੋ ਜਾਵੇ ਉਦੋਂ ਰੱਬ ਨੂੰ ਭੁੱਲ ਜਾਏ ਹੁਣ ਸਾਨੂੰ ਬਹੁਤਾ ਭੁੱਲ ਜਾਂਦਾ ਹੈ ਵੇਖੇ ਨੇ ਇਦਾਂ ਦੇ ਸਿੱਖ ਵੀ ਪੈਲਸਾਂ ਵਿੱਚ ਬੈਠੇ ਹੋਣਗੇ ਜਾਣਾ ਪੈਂਦਾ ਹੈ ਉਹਨਾਂ ਦੀਆਂ ਮਜਬੂਰੀਆਂ ਨੇ ਸਮਾਜ 'ਚ ਰਹਿਣਾ ਹੈ ਸ਼ਗਨ ਦੇਣ ਚਲੇ ਗਏ ਪੈਲਸ ਵਿੱਚ ਜਾਏਗਾ ਸ਼ਗਨ ਦੇ ਕੇ ਉਹਨੂੰ ਪਤਾ ਰਹਿ ਰਸ ਦਾ ਟਾਈਮ ਹੋ ਗਿਆ ਉਹਨੇ ਸਾਈਡ ਤੇ ਬਾਹਰ ਬੈਠ ਜਾਣਾ ਹੈ ਆਪਣਾ ਰਹਿ ਰਸ ਦਾ ਟਾਈਮ ਨਹੀਂ ਖੁੰਝਾਏਗਾ ਨਿਤਨੇਮ ਨਹੀਂ ਇਸ ਕਰਕੇ ਨਿਤਨੇਮ ਨਾ ਛੱਡੋ ਕਦੀ ਵੀ ਸਾਡੇ ਸਤਿਗੁਰਾਂ ਨੇ ਸਾਨੂੰ ਸਰਸਾ ਦੇ ਕੰਢੇ ਤੇ ਨਿਤਨੇਮ ਕਰਕੇ ਇਹ ਸਾਡੇ ਲਈ ਪੂਰਨੇ ਪਾਏ ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀ ਗਿਆਨ ਦਾ ਹੋੜਾ ਲਾਣਾ ਹੈ ਆਪਣੇ ਮਨ ਨੂੰ ਜਿਵੇਂ ਪਿੱਲਰ ਲਾ ਦਿੰਦੇ ਹਾਂ ਨਾ ਆਪਾਂ ਇਹ ਹੁਣ ਪੰਡਾਲ ਜਿਵੇਂ ਟੈਂਟ ਖੜਾ ਹੈ ਤੇ ਪਾਈਪ ਲਾਇਆ ਇਹ ਸਹਾਰਾ ਹੈ ਨਾ ਇਹਦੇ ਨਾਲ ਹੀ ਖੜਾ ਕਹਿੰਦੇ ਬਾ ਮਨ ਲੋਚੇਗਾ ਹੀ ਨਹੀਂ ਮਾੜੇ ਖਿਆਲ ਆਉਣੇ ਹੀ ਨਹੀਂ ਕਦੋਂ ਜੇ ਸ਼ਬਦ ਦਾ ਇਹਨੂੰ ਹੋੜਾ ਦੇ ਦਿੱਤਾ ਸ਼ਬਦ ਦਾ ਸਹਾਰਾ ਦੇ ਦਿੱਤਾ ਐਸਾ ਪਿੱਲਰ ਲਾ ਦੇ ਮਨ ਸਟਰੋਂਗ ਹੋ ਜਾਏਗਾ ਉਦੋਂ ਬਾਣੀ ਦਾ ਦੇ ਦੀਏ ਹੋੜਾ ਹੋੜਾ ਦੇ ਦੇ ਜਦੋਂ ਮਨ ਲੱਗਦਾ ਨਾ ਵੀ ਡੋਲੇਗਾ ਹੁਣ ਸਾਡੇ ਕਹਿਣਗੇ ਜੀ ਦੁਖੀ ਆ ਸਾਈਡ ਸੈਡ ਸੌਂਗ ਸੁਣੋ ਸੈਡ ਸੈਡ ਸੌਂਗ ਸੁਣੋ ਕਹਿੰਦੇ ਬਾਹਲੇ ਦੁਖੀ ਆ ਮਹਾਰਾਜ ਕਹਿੰਦੇ ਬਾਣੀ ਦਾ ਸਹਾਰਾ ਦਿਆ ਕਰੋ ਉਹ ਹੋਰ ਦੁਖੀ ਹੋ ਜਾਂਦਾ ਬੰਦਾ ਇੱਕ ਤੇ ਪਹਿਲਾਂ ਦੁਖੀ ਹੈ ਸੈਡ ਤੇ ਉਹ ਪਹਿਲਾਂ ਹੀ ਹੈ ਇਹ ਗਾਣੇ ਇਦਾਂ ਦੇ ਸੁਣਨ ਲੱਗ ਪੈਂਦੇ ਨੇ ਕੱਲੇ ਕੱਲੇ ਰਹਿਣ ਨੂੰ ਜੀ ਕਰਦਾ ਜੀ ਮੇਰਾ ਨਹੀਂ ਬੋਲਣ ਨੂੰ ਜੀ ਕਰ ਉਹ ਹੋਰ ਕੰਮ ਖਰਾਬ ਹੋ ਜਾਂਦਾ ਉਹ ਸੈਡ ਹੁੰਦਾ ਹੁੰਦਾ ਬਿਲਕੁਲ ਹੀ ਸਾਰਿਆਂ ਤੋਂ ਸੈਡ ਤੇ ਹੀ ਹੋ ਜਾਂਦਾ ਕਹਿ ਲਓ ਪਾਸੇ ਹੀ ਹਟ ਜਾਂਦਾ ਹੈ ਉਸ ਵੇਲੇ ਸਾਨੂੰ ਸਤਿਗੁਰ ਦੀ ਬਾਣੀ ਦੀ ਟੇਕ ਰੱਖਣੀ ਚਾਹੀਦੀ ਹੈ ਵੀ ਅਸੀਂ ਕੋਈ ਦੁੱਖ ਦਾ ਸਮਾਂ ਆ ਗਿਆ ਕੋਈ ਚਲਿਆ ਗਿਆ ਘਰ ਚੋਂ ਜੀ ਚਲਿਆ ਗਿਆ ਕੋਈ ਘਾਟਾ ਪੈ ਗਿਆ ਮਾੜਾ ਮੋਟਾ ਵਾਧਾ ਘਾਟਾ ਜ਼ਿੰਦਗੀ 'ਚ ਚੱਲਦਾ ਹੀ ਰਹਿੰਦਾ ਹੈ ਉਸ ਵੇਲੇ ਬਸ ਫਿਰ ਬਾਣੀ ਦਾ ਹੀ ਸਹਾਰਾ ਹੋਵੇ
ਉਦੋਂ ਬਾਣੀ ਦਾ ਦੇ ਦੀਏ ਹੋੜਾ ਜਦੋਂ ਮਨ ਦਿਸੇ ਡੋਲਦਾ ਉਦੋਂ ਬਾਣੀ ਦਾ ਦੇ ਦੀਏ ਹੋੜਾ ਜਦੋਂ ਮਨ ਦਿਸੇ ਡੋਲਦਾ ਉਦੋਂ ਬਾਣੀ ਦਾ ਦੇ ਦੀਏ ਹੋੜਾ ਜਦੋਂ ਮਨ ਦਿਸੇ
ਪਾਣੀ ਦਾ ਦੇ ਦਿਲ ਹੋਣਾ ਜਦੋਂ ਮਨ
ਉਦੋਂ ਪਾਣੀ ਦਾ ਦੇ ਦਿਲ ਹੋਣਾ ਜਦੋਂ ਮਨ ਕਿਸੇ ਡੋਲਦਾ ਉਦੋਂ ਪਾਣੀ ਦਾ ਦੇ ਦਿਏ ਹੋਣਾ ਜਦੋਂ ਮਨ ਕਿਸੇ
ਕਦੋਂ ਕਿਹੜੇ ਵੇਲੇ ਕਿਸ ਸਮੇਂ ਡੋਲ ਜਾਣਾ ਹੈ, ਨਾ ਡੋਲੇ ਲੱਖਾਂ ਰੁਪਈਆਂ ਤੇ ਨਾ ਡੋਲੇ। ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਕਿ 4 ਲੱਖ ਰੁਪਈਆ ਕੋਈ ਭੁੱਲ ਗਿਆ ਗੱਡੀ ਦੇ ਵਿੱਚ ਭੁੱਲ ਗਿਆ ਕੋਈ, ਟੈਕਸੀ ਡਰਾਈਵਰ ਨੇ ਪੁਲਿਸ ਸਟੇਸ਼ਨ ਵਿੱਚ ਜਾ ਕੇ ਆਪ ਹੀ ਜਾ ਕੇ ਕਹਿੰਦਾ ਜੀ ਆ ਕਿਸੇ ਕੋਈ ਮੇਰੀ ਗੱਡੀ ਵਿੱਚ 4 ਲੱਖ ਭੁੱਲ ਗਏ। ਹੈਰਾਨ ਹੋ ਗਿਆ ਵੀ ਹੱਦ ਹੋ ਗਈ, 4 ਲੱਖ ਰੁਪਈਆ ਦੇਣ ਆ ਗਿਆ ਬੰਦਾ। ਪਤਾ ਕਰਾਇਆ ਉਸ ਪਰਿਵਾਰ ਨੇ ਜਿਨ੍ਹਾਂ ਦਾ 4 ਲੱਖ ਗੁੰਮ ਹੋਇਆ ਸੀ, ਉਹਨਾਂ ਨੇ ਨੇੜੇ ਹੀ ਚੌਂਕੀ 'ਚ ਰਿਪੋਰਟ ਲਿਖਾਈ ਸੀ। ਬੁਲਾਲੇ ਉਹ ਕਹਿੰਦੇ ਲਓ ਬਈ 4 ਲੱਖ। ਇਹੋ ਜਿਹੇ ਬੰਦੇ ਵੀ ਹੈ ਨੇ ਬਈ, 4 ਲੱਖ ਰੁਪਈਆ ਬੇਈਮਾਨ ਨਹੀਂ ਹੋਇਆ ਮਨ। ਇੰਸਪੈਕਟਰ ਬੜਾ ਹੈਰਾਨ ਹੈ, ਅਗਲੇ ਨੂੰ 4 ਲੱਖ ਮੋੜਤਾ, ਬੜੀ ਸ਼ਾਬਾਸ਼ ਦਿੱਤੀ, ਥੋੜੇ ਦਿਨ ਲੰਘ ਗਏ। ਉਹ ਗਿਆ ਖਰੀਦਣ ਆਲੂ, ਜਿਹਨਾਂ 4 ਲੱਖ ਮੋੜ ਕੇ, ਉਹੀ ਬੰਦਾ ਦੁਕਾਨਦਾਰ ਨੂੰ ਕਹਿੰਦਾ ਆਲੂ ਦੇ ਦਿਓ, ਉਹਨੇ ਰੇਟ ਦੱਸਿਆ ਵੀ 10 ਰੁਪਏ। ਉਹ ਕਹਿੰਦਾ ਹੋਰ ਥਾਂ ਤੋਂ 8 ਰੁਪਏ ਮਿਲਦੇ ਨੇ। ਉਹ ਕਹਿੰਦਾ ਵੀ ਆਲੂ ਵੀ ਤੇ ਵੇਖ ਵਧੀਆ ਨੇ, ਭਾ ਨਾ ਬਣੇ। ਚਲੋ ਬਹੁਤਾ ਖਹਿੜਾ ਕੀਤਾ ਤੇ ਚਲੋ ਉਹਨੇ 10 ਰੁਪਏ ਚਲੋ ਦੇ ਦੇ ਕਿਲੋ ਆਲੂ ਲੈਣ ਲੱਗਿਆ। ਉਹਨੇ ਪਰਾਂ ਨੂੰ ਮੂੰਹ ਕੀਤਾ, ਇਹਨੇ 4 ਆਲੂ ਚੁੱਕ ਕੇ ਆਪਣੇ ਬੈਗ 'ਚ ਪਾ ਲਏ, ਲਿਫਾਫੇ 'ਚ ਪਾ ਲਏ ਕਹਿ ਲਓ। ਉਹ ਨਾਲ ਦੇ ਕਿਸੇ ਦੁਕਾਨਦਾਰ ਨੇ ਵੇਖ ਲਏ ਵੀ ਉਹ ਥੱਲੇ ਨੂੰ ਝੁਕਿਆ ਤੇ ਇਹਨੇ 4 ਆਲੂ ਚੁੱਕ ਕੇ ਵੱਧ ਪਾ ਲਏ, ਉਹਨੇ ਰੌਲਾ ਪਾ ਦਿੱਤਾ। ਉਹਨਾਂ ਦੀ ਵੀ ਹੁਣ ਯੂਨੀਅਨ ਹੁੰਦੀ ਹੈ, ਸਾਰੇ ਬੰਦਿਆਂ ਨੇ ਇਕੱਠੇ ਹੋ ਜਾਂਦੇ ਨੇ ਜੀ। ਉਹ ਇਕੱਠੇ ਹੋ ਗਏ, ਉਹ ਕਹਿੰਦੇ ਵੀ ਇਹਦੇ 4 ਆਲੂ ਵੱਧ ਪਾਏ। ਕਹਿੰਦਾ ਕਿਲੋ ਹੀ ਨੇ, ਕਹਿੰਦੇ ਮੈਂ ਤੈਨੂੰ ਚੁੱਕਦੇ ਨੂੰ ਵੇਖਿਆ, ਰੌਲਾ ਪੈ ਗਿਆ ਉਹ ਤੇ ਕਹਿੰਦੇ ਤੋਲਣੇ ਨੇ ਦੁਬਾਰਾ। ਉਹ ਲੜੇ ਕਹਿੰਦੇ ਮੈਂ ਤੋਲ ਨਹੀਂ ਦੇਣੇ, ਆਲੂ ਪੂਰੇ ਨੇ, ਮੇਰੇ ਤੇ ਸ਼ੱਕ ਕਰਦੇ ਹੋ ਤੁਸੀਂ। ਇਹਨੇ ਨੂੰ ਪੁਲਿਸ ਵਾਲਿਆਂ ਦੀ ਗੱਡੀ ਆ ਗਈ, ਕਹਿੰਦੇ ਰੌਲਾ ਕਾਹਦਾ ਭਾਈ। ਉਹ ਇੰਸਪੈਕਟਰ ਉੱਤਰ ਕੇ ਆਇਆ, ਉਹੀ ਇੰਸਪੈਕਟਰ ਆ ਜਿਹਨੇ 4 ਲੱਖ ਮੁੜਾਇਆ ਸੀ। ਕਹਿੰਦੇ ਜੀ ਇਹ ਬੰਦੇ ਨੇ 4 ਲੱਖ ਰੁਪਈਆ, ਕਹਿੰਦੇ ਭੁੱਲ ਜੋ, ਰੱਬ ਵੀ ਆ ਕੇ ਕਹਿੰਦੇ ਮੈਂ ਨਹੀਂ ਮੰਨਦਾ, ਇਹਨੇ ਤੇ ਪਰਸੋਂ 4 ਲੱਖ ਰੁਪਈਆ ਮੋੜਿਆ, ਇਹ 4 ਆਲੂ ਚੁੱਕੇਗਾ, ਮੈਂ ਨਹੀਂ ਮੰਨਦਾ, ਇਹ ਹੋ ਨਹੀਂ ਸਕਦਾ। 4 ਲੱਖ ਰੁਪਈਆ ਇਹਨੇ ਬੇਈਮਾਨੀ ਨਹੀਂ ਕੀਤੀ, ਆਪੇ ਆਇਆ ਥਾਣੇ, ਇਹ ਨਹੀਂ ਹੋ ਸਕਦਾ, ਏਦਾਂ ਲੱਗ ਪਏ ਕਹਿਣ। ਤੂੰ ਦੱਸ ਬਈ ਸੱਚ ਕੀ ਹੈ, ਨੀਵੀਂ ਪਾ ਕੇ ਖੜਾ ਬੋਲੇ ਨਾ। ਉਹ ਦੱਸ ਤੈਂ ਆਲੂ 4 ਚੁੱਕੇ ਨੇ? ਕਹਿੰਦਾ ਜੀ ਇਹ ਸੱਚ ਕਹਿੰਦੇ ਨੇ, ਚੁੱਕੇ ਨੇ। ਉਹ ਕਹਿੰਦੇ ਗੱਲ ਫਿਰ ਕੀ, ਤੂੰ ਤੇ 4 ਲੱਖ ਮੋੜਿਆ ਸੀ। ਕਹਿੰਦੇ ਇੰਸਪੈਕਟਰ ਸਾਹਿਬ ਮਨ ਚੰਦਰੇ ਦਾ ਪਤਾ ਨਹੀਂ, ਡੋਲੇ ਨਾ ਤੇ 4 ਲੱਖ ਤੇ ਨਾ ਡੋਲੇ, ਡੋਲੇ ਤੇ ਫਿਰ ਇਹ ਨਹੀਂ ਪਤਾ 4 ਆਲੂਆਂ ਦੀ ਡੋਲ ਜਾਏ। ਇਹ ਸੱਚੀ ਗੱਲ ਹੈ, ਬਿਲਕੁਲ ਸੱਚ ਹੈ। ਕਈ ਵਾਰੀ ਤੇ ਅਸੀਂ ਇਹੋ ਜਿਹਾ ਦਿਲ ਕੱਢ ਲੈਂਦੇ ਹਾਂ ਵੀ ਹੈਰਾਨ ਹੋ ਜਾਂਦਾ ਵੇਖਣਾ, ਹੱਦ ਹੋ ਗਈ। ਤੇ ਇਹ ਨਹੀਂ ਪਤਾ ਜੇ ਬੰਦਾ ਅੜ ਜੇ, ਮਾੜੀ ਜਿਹੀ ਗੱਲ ਤੇ ਅੜ ਜਾ, ਬੇਈਮਾਨ ਹੋਣ ਲੱਗੇ ਤਾਂ ਪਤਾ ਨਹੀਂ ਲੱਗਣਾ ਇਹਦਾ, ਨਾ 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 ਪਤਾ ਹੀ ਨਹੀਂ। ਛੱਡਣ ਤੇ ਆਵੇ ਭਾਵੇਂ ਪਤਾ ਹੀ ਨਹੀਂ, ਲੱਖਾਂ ਰੁਪਇਆ ਛੱਡ ਦੇ, ਨਹੀਂ ਤੇ ਅੜ ਜੇ ਮਾੜੀ ਜਿਹੀ ਗੱਲ ਤੇ ਅੜ ਜਾਂਦਾ। ਬੜਾ ਖੋਟਾ ਹੈ, ਬੇਈਮਾਨ ਹੈ, ਵਿਗੜਿਆ ਬੇਈਮਾਨ ਹੈ। ਜੇ ਸੁਧਰ ਜੇ ਫਿਰ ਇਹਦੇ ਵਰਗਾ ਮਿੱਤਰ ਵੀ ਕੋਈ ਨਹੀਂ, ਇਹਦੇ ਵਰਗਾ ਮਿੱਤਰ ਵੀ ਕੋਈ ਨਹੀਂ। ਇਹ ਕੰਮ ਵੀ ਬੜਾ ਕਰਦਾ, ਸ਼ਾਂਤ ਹੋ ਜਾਣਾ ਇਹਨੇ, ਟਿਕ ਜਾਣਾ, ਪਰ ਵਿਗੜ ਗਿਆ ਕੰਮ ਖਰਾਬ। ਅੰਦਰ ਹਲਕ ਚੜ ਜਾਏ ਫਿਰ ਤੇ ਮਾੜਾ ਹੈ ਨਾ। ਜੇ ਕੂਕਰ ਬਿਰਤੀ ਹੋਣੀ, ਮੈਂ ਦੀਵਾਨ ਚ ਫਤਿਹਗੜ੍ਹ ਸਾਹਿਬ ਵੀ ਕਿਹਾ ਸੀ, ਇੱਕ ਕੁੱਤਾ ਹੈ ਮਾਲਕ ਦਾ ਵਫਾਦਾਰ ਹੈ, ਉਸ ਕੁੱਤੇ ਦਾ ਪ੍ਰਮਾਣ ਵੀ ਗੁਰਬਾਣੀ ਚ ਆਉਂਦਾ, ਸਵਾਮੀ ਕੋ ਦੇਹੋ ਜੋ ਸਦਾ ਸਵਾਨ ਤਜਤ ਨਹੀਂ ਨਿਤ। ਕਹਿੰਦੇ ਵੀ ਇਹ ਸੇਧ ਲਓ ਕੁੱਤੇ ਤੋਂ, ਕੁੱਤੇ ਦਾ ਪ੍ਰਮਾਣ ਗੁਰਬਾਣੀ ਚ ਹੈ। ਇੱਕ ਕੁੱਤੇ ਨੂੰ ਕਿਹਾ ਜਿਉਂ ਕੁੱਕਰ ਹਰਕਾਇਆ ਧਾਵੈ ਦਹਿ ਤਿਸ ਜਾਏ, ਲੋਭੀ ਜੰਤ ਨਾ ਜਾਣੀ ਭੱਖ ਅਭੱਖ ਸਭ ਖਾਏ। ਇੱਕ ਜਗ੍ਹਾ ਕਹਿੰਦੇ ਕਬੀਰ ਕੂਕਰ ਰਾਮ ਕੋ, ਮੈਂ ਕੁੱਤਾ ਪਰ ਮਾਲਕ ਦਾ ਰੱਬ ਦਾ, ਇੱਕ ਰੱਬ ਦਾ ਕੂਕਰ ਹਾਂ, ਐਵੇਂ ਹਰੇਕ ਅੱਗੇ ਪੂਛ ਲਾਉਂਦਾ ਨਹੀਂ ਫਿਰਦਾ। ਕੁੱਤਾ ਮੈਂ ਹਾਂ ਪਰ ਹਾਂ ਮਾਲਕ ਦਾ, ਪਰਮਾਤਮਾ ਦਾ, ਹਰੇਕ ਅੱਗੇ ਨਹੀਂ ਫਿਰਦਾ। ਹੁਣ ਵੇਖਿਓ, ਇੱਕ ਕੁੱਤਾ ਉਹ ਹੈ ਰੋਟੀ ਖਾਓ ਪਾਓ ਵਫਾਦਾਰੀ ਕਰਦਾ ਹੈ, ਚਾਕਰੀ ਕਰਦਾ ਹੈ, ਘਰ ਦੀ ਰਾਖੀ ਕਰਦਾ ਹੈ, ਪਰ ਉਹੀ ਕੁੱਤਾ ਜਦੋਂ ਹਲਕ ਜਾਂਦਾ ਹੈ ਫਿਰ ਘਰਦਿਆਂ ਨੂੰ ਹੀ ਵੱਢਦਾ ਹੈ, ਘਰਦਿਆਂ ਨੂੰ ਹੀ ਵੱਢਦਾ ਹੈ। ਜਿਵੇਂ ਗੰਗੂ ਬ੍ਰਹਿਮਣ ਨੇ ਕੀਤਾ ਹੈ, ਜਦੋਂ ਬੰਦਾ ਹਲਕ ਜਾਂਦਾ ਹੈ ਫਿਰ ਕੰਮ ਉਦੋਂ ਖਰਾਬ ਹੁੰਦਾ ਹੈ। ਕੂਕਰ ਬਣੇ, ਵਫਾਦਾਰ ਬਣੇ, ਸਹੀ ਰਵੇ, ਪਰ ਜੇ ਹਲਕ ਜਾਏ ਫਿਰ ਜਿਵੇਂ ਹੁਣ ਪੰਥ ਦਾ ਦਰਦ ਹੈ ਮਨ ਵਿੱਚ, ਪੰਥ ਦੀ ਸੇਵਾ ਕਰਨ ਦਾ ਚਾਹ ਹੈ, ਗੁਰੂ ਘਰ ਦਾ ਸਤਿਕਾਰ ਹੈ, ਪਿਆਰ ਹੈ, ਕੌਮ ਦਾ ਦਰਦ ਹੈ ਅੰਦਰ, ਮਾੜਾ ਨਹੀਂ ਚੰਗਾ ਹੈ, ਐਸਾ ਕੂਕਰ ਬਣ। ਪਰ ਜੇ ਹਲਕ ਜਾਏ ਬੰਦੇ ਨੂੰ ਲੋਭ, ਲੋਭ ਦਾ ਹਲਕ ਹੋ ਜਾਏ, ਬਾ ਫਿਰ ਇਹਨੇ ਘਰਦਿਆਂ ਨੂੰ ਹੀ ਵੱਢਣਾ ਹੈ, ਫਿਰ ਪੰਥ ਦੇ ਪੰਥ ਦੀ ਬੇੜੀ 'ਚ ਹੀ ਵੱਟੇ ਪਾਏਗਾ। ਪੰਥ ਦਾ ਬੇੜਾ ਗਰਕ ਕਰਨ ਤੁਰ ਪੈਂਦਾ ਫਿਰ, ਭਾਵੇਂ ਹੁੰਦਾ ਨਹੀਂ ਨਾ ਹੋਣਾ ਹੈ, ਪਰ ਪੰਥ ਦੀ ਬੇੜੀ 'ਚ ਹੀ ਫਿਰ ਵੱਟੇ ਪਾਉਣ ਲੱਗ ਜਾਂਦਾ। ਫਿਰ ਜਿਵੇਂ ਹਲਕਾ ਕੁੱਤਾ ਘਰਦਿਆਂ ਨੂੰ ਵੱਢਦਾ ਹੈ, ਜਿਹੜੇ ਬੰਦੇ ਤੇ ਲੋਭ ਹੋ ਗਿਆ, ਜਿਹੜੇ ਬੰਦੇ ਨੂੰ ਬਾ ਹਲਕ ਚੜ ਗਿਆ। ਕੁੱਤਾ ਨਹੀਂ ਮਾੜਾ, ਹਲਕਿਆ ਮਾੜਾ ਹੈ। ਕੂਕਰ ਬਣੋ, ਬਣੀਏ, ਪਰ ਹਲਕ ਨਾ ਚੜ ਜਾਏ ਕਿਤੇ ਲੋਭ ਦਾ, ਤਾਂ ਫਿਰ ਮਾੜਾ ਹੋ ਜਾਣਾ ਕੰਮ, ਫਿਰ ਕੰਮ ਔਖਾ ਹੋ ਜਾਣਾ। ਇਸ ਕਰਕੇ ਇਸ ਮਨ ਦਾ ਭਰੋਸਾ ਨਹੀਂ, ਇਹਨੂੰ ਕਦੋਂ ਹਲਕ ਚੜ ਜਾਂਦਾ ਹੈ, ਸਿੱਧਾ ਜਾਂਦਾ ਜਾਂਦਾ ਕਿਹੜੇ ਵੇਲੇ ਇਹਨੇ ਵਿਗੜ ਜਾਣਾ, ਲਾਲਚੀ ਹੋ ਜਾਣਾ ਲਾਲਚੀ। ਫਿਰ ਸ਼ਾਂਤੀ, ਇੱਕ ਗੱਲ ਚੇਤਾ ਰੱਖਿਓ, ਹਲਕੇ ਕੁੱਤੇ ਨੂੰ ਇੱਕ ਮਿੰਟ ਚੈਨ ਨਹੀਂ ਆਉਂਦਾ, ਲੋਭੀ ਨੂੰ ਵੀ ਇੱਕ ਮਿੰਟ ਚੈਨ ਨਹੀਂ। ਹਲਕਾ ਕੁੱਤਾ ਟਿਕ ਕੇ ਨਹੀਂ ਬਹਿੰਦਾ, ਨਾ ਲੋਭੀ ਟਿਕ ਕੇ ਬੈਠੇ, ਸ਼ਾਂਤੀ ਨਹੀਂ ਹੁੰਦੀ ਉਹਦੀ ਜ਼ਿੰਦਗੀ 'ਚ। ਹਲਕੇ ਕੁੱਤੇ ਨੇ ਪਾਣੀ ਤੋਂ ਡਰਦੇ ਹੀ ਰਹਿਣਾ ਹੈ, ਉਹ ਲੋਭੀ ਨੇ ਵੀ ਬਾਣੀ ਤੋਂ ਡਰਦੇ ਹੀ ਰਹਿਣਾ। ਉਹਦਾ ਨਹੀਂ ਦਿਲ ਲੱਗਦਾ ਇੱਥੇ, ਕਾਲਾ ਪਈ ਜਾਏਗਾ, ਸੜਿਆ ਜਿਹਾ ਬੈਠਾ ਰਹੇਗਾ, ਮੱਥੇ ਤਿਊੜੀਆਂ ਪਈਆਂ ਰਹਿਣਗੀਆਂ, ਉਹਨੂੰ ਬਾਣੀ ਦਾ ਗਿਆਨ ਚੰਗਾ ਨਹੀਂ ਲੱਗਣਾ, ਉਹਨੂੰ ਪਸੰਦ ਨਹੀਂ ਹੋਏਗਾ। ਜਦੋਂ ਹਲਕ ਚੜ ਗਿਆ, ਹਲਕ ਹਲਕੇ ਕੁੱਤੇ ਦੇ ਮੂੰਹ ਚੋਂ ਝੱਗ ਡਿੱਗਦੀ ਰਹਿਣੀ ਹੈ, ਲੋਭੀ ਨੇ ਵੀ ਨਿੰਦਿਆ ਕਰਦੇ ਹੀ ਰਹਿਣਾ ਹੈ, ਹਲਕੇ ਕੁੱਤੇ ਦੀ ਪੂਛ ਸਿੱਧੀ ਰਹਿਣੀ ਹੈ, ਲੋਭੀ ਦੀਆਂ ਹਥੇੜੀਆਂ ਵੀ ਮੰਗਣ ਲਈ ਏਦਾਂ ਸਿੱਧੀਆਂ ਹੀ ਰਹਿਣਗੀਆਂ ਨੇ। ਆਖੋ ਸਤਨਾਮ। ਹਾਂਜੀ, ਪੁੱਤ ਵੀ ਵਿਆਹੇਗਾ, ਉੱਥੋਂ ਵੀ ਮੰਗੇਗਾ, ਦਿਓ ਜੀ ਦਿਓ, ਧੀ ਵੀ ਦਿਓ, ਪੈਸਾ ਵੀ ਦਿਓ, ਆਹ ਵੀ ਦਿਓ, ਆਹ ਵੀ ਦਿਓ, ਉਹਨੇ ਇੱਦਾਂ ਹੀ ਰੱਖਣੇ ਨੇ ਲੋਭੀ ਨੇ। ਹਲਕਾ ਕੁੱਤਾ ਨਾ ਬਣ, ਤੰਗ ਹੋਏਗਾ, ਕਿਸੇ ਨੂੰ ਤੇ ਵੱਢੇਗਾ ਅਗਲਾ ਤੇ ਤੰਗ ਹੋਏਗਾ ਹੀ, ਪਰ ਸ਼ਾਂਤੀ ਤੇਰੇ ਮਨ ਨੂੰ ਵੀ ਨਹੀਂ ਆਉਣੀ। ਹਲਕ ਨਹੀਂ ਚੜ੍ਹਨ ਦੇਣਾ, ਕੂਕਰ ਬਣਨਾ ਹੈ, ਪਰ ਹਲਕੇ ਕੁੱਤੇ ਨਹੀਂ। ਆਓ, ਪੰਜ ਪਿਆਰੇ ਸਟੇਜ ਤੇ ਆਉਣਗੇ, ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹਨਾਂ ਸੰਗਤਾਂ ਨੇ ਆਉਣਾ ਹੈ। ਸੰਗਤ ਨੂੰ ਬੇਨਤੀ ਹੈ, ਟਿਕ ਕੇ ਬੈਠੇ ਰਹਿਣਾ, ਹਿੱਲਣਾ ਨਹੀਂ। ਪੰਜ ਪਿਆਰਿਆਂ ਦੇ ਦਰਸ਼ਨ ਕਰੀਏ, ਸੰਗਤ ਦੇ ਦਰਸ਼ਨ ਕਰੀਏ, ਜੀ ਆਇਆਂ ਨੂੰ ਕਹੀਏ, ਵਧਾਈ ਦਈਏ ਉਹਨਾਂ ਨੂੰ ਜਿਹੜੇ ਅੱਜ ਗੁਰੂ ਵਾਲੇ ਬਣੇ, ਸਿੰਘ ਸਜੇ। ਬਹੁਤ ਖੁਸ਼ੀ ਹੈ, ਬੜੀ ਵੱਡੀ ਗਿਣਤੀ 'ਚ ਤੁਸੀਂ ਆਰਾਮ ਨਾਲ ਮਾਰ ਦੇ ਚਰਨਾਂ 'ਚ ਹਾਜ਼ਰੀਆਂ ਭਰ ਰਹੇ ਹੋ। ਇਕਾਗਰਤਾ ਬਣੀ ਰਵੇ, ਜਿਹੜੇ ਜਿਹੜੇ ਗੁਰੂ ਵਾਲੇ ਬਣ ਕੇ ਆਏ, ਜਿਹੜੇ ਜਿਹੜੇ ਸਿੰਘ ਸੱਜ ਕੇ ਆਏ, ਉਹ ਵਧਾਈ ਦੇ ਪਾਤਰ ਨੇ। ਤੇ ਜਿਵੇਂ ਆਪਾਂ ਅੱਗੇ ਵੀ ਬੇਨਤੀ ਕਰਦੇ ਹੁੰਦੇ ਹਾਂ, ਸੱਚੇ ਪਾਤਸ਼ਾਹ ਕਿਰਪਾ ਰੱਖਣ,
ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਆ, ਲੜ ਲੱਗਿਆ ਗੁਰੂ ਜੀ ਤੇਰੇ ਪੱਲੇ ਨਾਲ ਲਾਈ ਰੱਖਿਆ, ਲੜ ਲੱਗਿਆ ਗੁਰੂ ਬੱਲੇ ਨਾਲ।
اصل ایکٹنگ کی ہوندی ہے نقل سچ نہیں ہوندا نقل ہوندی ہے جڑے تیو جی ریئل گرو دے سکھ جن نے سچی مچی دے جنگ کیتے دھیان نال سنیو کان کھول کے جن نے سچیاں لڑائیاں لڑیاں سچے گنڈا نصر ختم کیتے سوا سوا لکھ نال لڑے نالے سکھاں نوں بولو سکھاں نوں لڑایا ریئل ਉਹ ਕੌਣ ਨੇ? ਧੰਨ ਗੁਰੂ, ਬੋਲੋ ਧੰਨ ਗੁਰੂ। ਹਾਂਜੀ, ਰੀਅਲ ਸੱਚ। ਉਹ ਬਾਹਾਂ ਖੜੀਆਂ ਕਰਿਓ ਜਦੋਂ ਜਕਾਰਾ ਲੱਗਣਾ ਹੈ। ਅੰਮ੍ਰਿਤ ਦੀ ਦਾਤ ਅੱਜ ਛੱਕ ਕੇ ਆਏ ਨੇ, ਝੂਠ ਨਹੀਂ ਬੋਲ ਲਿਆ ਭਾਵੇਂ ਗੁੱਸਾ ਹੀ ਕਰਿਓ। ਇੱਕ ਨੇ ਐਕਟਰ ਗੁਰੂ ਦੇ ਸਿੱਖ, ਇੱਕ ਸੱਚ ਹੁੰਦਾ ਇੱਕ ਐਕਟਿੰਗ ਹੁੰਦੀ ਹੈ, ਇੱਕ ਰੀਅਲ ਇੱਕ ਐਕਟਿੰਗ, ਝੂਠ ਨਹੀਂ। ਹੁਣ ਤੇ ਸਾਡੇ ਸਾਹਮਣੇ ਆ ਉਹ ਸੱਚੀਆਂ ਜੰਗਾਂ, ਇਹ ਨਕਲੀ ਡਿਸ਼ੂ ਡਿਸ਼ੂ ਝੂਠ ਕੀ ਹੈ? ਝੂਠ ਦੱਸੋ ਕਿਹੜਾ ਇਹਦੇ? ਹਾਂਜੀ ਹਾਂ, ਇੱਕ ਸੱਚੀ ਲੜਾਈ, ਇੱਕ ਨਕਲੀ ਡਿਸ਼ੂ ਡਿਸ਼ੂ, ਨਕਲੀ ਕਰੇਨਾ, ਨਕਲੀ ਫੌਜ, ਨਕਲੀ ਗੁੰਡੇ, ਨਕਲੀ ਹੈ ਸਾਰਾ ਨਕਲ। ਇੱਕ ਅਸਲੀ ਆਏ ਸੀ ਲੜਨ, ਇੱਕ ਅਸਲੀ ਛੁਰੇ, ਅਸਲੀ ਹਥਿਆਰ, ਇੱਕ ਨਕਲੀ। ਨਾ ਜੀ ਨਾ, ਨਕਲੀਆਂ ਦੇ ਸੇਵਕ ਬਣੋਗੇ, ਨਕਲੀ ਹੀ ਬਣ ਕੇ ਰਹਿ ਜਾਓਗੇ ਪਿਆਰਿਓ। ਐਕਟਿੰਗਾਂ ਹੀ ਕਰਨੀਆਂ ਸਿੱਖੋਗੇ, ਨਕਲੀ ਡਿਸ਼ੂ ਡਿਸ਼ੂ। ਸਾਡੇ ਵਾਲੇ ਅਸਲੀ ਸਿਖਾਉਂਦੇ ਨੇ, ਅਸਲੀ 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 ਜੰਗਾਂ ਕੀਤੀਆਂ, ਅਸਲੀ ਲੜਾਈਆਂ ਲੜੀਆਂ, ਸਾਹਿਬਜ਼ਾਦੇ ਸ਼ਹੀਦ ਕਰਾਏ, ਸਭ ਅਸਲ ਹੈ, ਨਕਲ ਨਹੀਂ ਕਿਤੇ, ਐਕਟਿੰਗ ਨਹੀਂ ਕੋਈ, ਲੋੜ ਹੀ ਨਹੀਂ। ਇੱਕ ਐਸੀ ਫਿਲਮ ਬਣਾ ਦਿੱਤੀ ਸਾਡੇ ਸਾਹਮਣੇ ਜਿਹੋ ਜੀ ਬਣਾ ਹੀ ਨਹੀਂ ਸਕਦਾ ਕੋਈ, ਆਪਣੇ ਖੂਨ ਨਾਲ ਇਤਿਹਾਸ ਲਿਖਦਾ, ਸਾਹਿਬਜ਼ਾਦਿਆਂ ਦੇ ਖੂਨ ਨਾਲ ਲਿਖੇ ਗਏ ਕਿੱਸੇ, ਇਤਿਹਾਸ ਲਿਖਿਆ ਗਿਆ, ਕੋਈ ਨਹੀਂ ਕਰ ਸਕਦਾ ਮੁਕਾਬਲਾ, ਕੋਈ ਨਹੀਂ ਰੀਸ ਕਰ ਸਕਦਾ। ਝੂਠ ਨਹੀਂ ਬੋਲਿਆ ਇੱਕ ਪਰਸੈਂਟ ਵੀ, ਸੱਚ ਹੈ। ਚਮਕੌਰ ਦੇ ਜੰਗ ਦਾ ਸ਼ਹੀਦੀ ਦਿਹਾੜਾ ਮਨਾਇਆ ਆਪਾਂ ਸਾਹਿਬਜ਼ਾਦਿਆਂ ਦਾ, ਫਤਿਹਗੜ੍ਹ ਸਾਹਿਬ ਕੀ ਕੁਝ ਹੋਇਆ, ਕਿੰਨੇ ਜੰਗ ਹੋਏ ਨੇ, ਕੱਲੀਆਂ ਕੱਲੀਆਂ ਨਿਸ਼ਾਨੀਆਂ ਮੌਜੂਦ ਨੇ, ਕੀ ਹੋਇਆ ਸਾਡੇ ਕੋਲ ਸਬੂਤ ਨੇ, ਇਹ ਵੀ ਸਬੂਤ ਹੈ ਵੀ ਨਕਲੀ ਹੈ ਇੱਥੇ ਡਿਸ਼ੂ ਡਿਸ਼ੂ, ਇਹ ਅਸਲੀ ਨਹੀਂ ਹੈ ਨਕਲੀ ਹੈ, ਇਹ ਸਾਡੇ ਸਾਹਮਣੇ। ਇਹ ਕਹਿੰਦੇ ਗੁਰੂ ਜੀ ਨੂੰ ਮਾਰਨ ਆ ਰਹੇ ਨੇ, ਗੁਰੂ ਜੀ ਨੂੰ ਕੋਈ ਮਾਰ ਨਹੀਂ ਸਕਦਾ। ਓਏ ਇੱਥੇ ਬਥੇਰੇ ਧਾੜਵੀ ਨਕਲੀ ਅਸਲੀ ਗੁੰਡੇ ਅੱਜ ਵੀ ਹੈ ਨੇ, ਤੇਰੇ 'ਚ ਹਿੰਮਤ ਹੈ ਬਾਬਾ ਉਹਨਾਂ ਸਾਹਮਣੇ ਜਾ, ਇਹ ਤੇ ਤੇਰੇ ਹੀ ਚੇਲੇ ਨੇ ਜਿਹੜੇ ਤੇਰਾ ਮੋਟਰਸਾਈਕਲ ਘੇਰਦੇ ਨੇ, ਤੇਰੇ ਹੀ ਚੇਲੇ ਨੇ ਇਹ, ਜਿਹੜੇ ਤੈਨੂੰ ਫੜਨ ਨੂੰ ਫਿਰਦੇ ਨੇ ਤੇਰੇ ਹੀ ਸੇਵਕ ਨੇ, ਇਹਨਾਂ ਨੇ ਤੈਨੂੰ ਕੀ ਫੜਨਾ ਤੇ ਤੈਨੂੰ ਮੱਥੇ ਟੇਕਦੇ ਨੇ। ਹਾਂਜੀ ਹਾਂ, ਜੇ ਦੇਸ਼ ਭਗਤੀ ਹੈ, ਦੇਸ਼ ਭਗਤੀ ਜੇ ਹੈ ਅੰਦਰ, ਉਹ ਵੇਖ ਸਰਹੱਦਾਂ ਉੱਤੇ ਅਸਲੀ ਸੂਰਮੇ ਰਾਈਫਲਾਂ ਲੈ ਕੇ ਬੈਠੇ ਨੇ, ਰੋਜ਼ ਉਧਰੋਂ ਗੋਲੀਆਂ ਚੱਲਦੀਆਂ ਨੇ, ਫਿਰ ਇਧਰੋਂ ਫਾਇਰਿੰਗ ਹੁੰਦੀ ਹੈ, ਰੋਜ਼ ਸਾਡੇ ਸਾਹਮਣੇ ਹੋ ਰਿਹਾ, ਇੱਧਰ ਧਿਆਨ ਰੱਖਿਓ ਪੂਰਾ, ਸਾਡੇ ਸਾਹਮਣੇ ਹੋ ਰਿਹਾ ਰੋਜ਼। ਉੱਥੇ ਵੇਖੋ ਜੇ ਦੇਸ਼ ਪ੍ਰੇਮ ਕਹਿੰਦੇ ਹੋ ਉੱਥੇ ਚੱਲੋ, ਫਿਰ ਇੱਦਾਂ ਨਹੀਂ, ਅਸਲ ਸੀ ਅਸਲ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ। ਮੈਂ ਤਾਂ ਹੀ ਕਹਿੰਦਾ ਹੁੰਦਾ ਸਾਡੇ ਕੋਲ ਅਸਲੀ ਜੰਡ ਹੈ, ਜਿਹਦੇ ਨਾਲ ਲਕਸ਼ਮਣ ਸਿੰਘ ਧਾਰੋਵਾਲ ਬੰਨ ਕੇ ਸਾੜਿਆ, ਅਸੀਂ ਮਿਰਜ਼ੇ ਦੇ ਜੰਡ ਤੋਂ, ਸਾਡੇ ਕੋਲ ਕੱਚੀ ਗੜੀ ਹੈ, ਅਸੀਂ ਸੋਹਣੀ ਦੇ ਕੱਚੇ ਘੜੇ ਤੋਂ ਕੀ ਲੈਣਾ। ਸਾਡੇ ਕੋਲੇ ਸਰੀਰ ਨੂੰ ਪਾੜ ਦੇਣ ਵਾਲੇ, ਜਿਨ੍ਹਾਂ ਦੇ ਸਰੀਰ ਨੂੰ ਪਾੜ ਦਿੱਤਾ ਗਿਆ, ਮਤੀ ਦਾਸ ਵਰਗੇ ਹੈ ਨੇ, ਮਤੀ ਦਾਸ ਵਰਗੇ, ਅਸੀਂ ਕੰਨ ਪੜਵਾਉਣ ਵਾਲੇ ਰਾਂਝੇ ਤੋਂ। ਹਾਂਜੀ, ਸਾਡੇ ਕੋਲੇ ਸੱਚੇ ਜੰਗ ਕਰਨ ਵਾਲਾ ਬਾਬਾ ਗੁਰੂ ਹੈ ਸਾਡਾ, ਕੋਈ ਅਸੀਂ ਨਕਲੀ ਐਕਟਿੰਗਾਂ ਕਰਨ ਵਾਲਿਆਂ ਤੋਂ। ਹਾਂਜੀ, ਲੈਣਾ ਹੈ ਆਓ ਨੀਲੇ ਵਾਲਾ ਨੀਲੇ ਵਾਲਾ ਹੀ ਰਹਿਣਾ ਮੋਟਰਸਾਈਕਲ ਵਾਲਾ ਨੀਲੇ ਵਾਲਾ ਨਹੀਂ ਬਣ ਸਕਦਾ ਬਾਜ ਬਾਜ ਹੀ ਰਹਿਣਾ ਤਾਜ ਤਾਜ ਹੀ ਰਹਿਣਾ ਹੈ ਹਾਂਜੀ ਇੱਦਾਂ ਨਹੀਂ
ਕਿਹੜਾ ਕਰੂਗਾ ਤੇਰੀ
ਜ਼ਰੂਰ ਕਿਰਪਾ ਕਰੋ ਸਾਥ ਦਿਓ ਸੰਗਿਓ ਨਾ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
ਬੋਲੇ ਸੋ ਨਿਹਾਲ
ਸਤਿ ਸ੍ਰੀ ਅਕਾਲ
ਰਾਤੇ ਖਾਲਸਾ
ਏਕੇ ਫਤਿਹ
ਏਕੇ
ਫਤਿਹ
ਮਨ ਕੀ
ਜੀਤ
ਆਗਿਆ ਭਈ
ਆਲ ਜੀ
ਸਭੇ ਚਲਾਇਓ
ਹਮ
ਸਿੱਖ ਕੋ ਗੁਰੂ ਮੰਨਿਓ
ਗੁਰੂ
ਮੰਨਿਓ
ਗੁਰੂ
ਮੰਨਿਓ
ਸੱਜ ਗਏ ਅੱਜ ਤੋਂ ਸਤਿਗੁਰੂ ਸਾਡੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧਰਮ ਦੇ ਪਿਤਾ ਧੰਨ ਗੁਰੂ ਬੋਲੋ ਜੀ ਧੰਨ ਗੁਰੂ ਮਾਤਾ ਸਾਹਿਬ ਕੌਰ ਵਾਸੀ ਬੋਲੋ ਵਾਸੀ ਹਾਂਜੀ ਨਾਨਕੇ ਗੁਰੂ ਕੇ ਲਾਹੌਰ ਅੱਜ ਤੋਂ ਬਾਅਦ ਇਹ ਗੱਲਾਂ ਪਕਾਓ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਸੱਚ ਕਿਸੇ ਨਾਲ ਵੈਰ ਨਹੀਂ ਮੈਂ ਥੋੜਾ ਜਿਹਾ ਕਿਹਾ ਹੈ ਨਾ 1% ਝੂਠ ਨਹੀਂ ਇਹ ਸੱਚ ਹੈ ਕਰੀਏ ਕੀ ਚੁੱਭਦਾ ਹੈ ਰੌਲਾ ਤਾਂ ਸੱਚ ਹੈ ਦੱਸੋ ਝੂਠ ਇੱਕ ਗੱਲ ਦੱਸ ਦਿਓ ਵੀ ਆਹ ਝੂਠ ਬੋਲੀ ਹੈ ਤੁਸੀਂ ਝੂਠ ਨਹੀਂ ਹੈ ਸੱਚ ਹੈ ਪਰ ਝੂਠ ਹੈ ਜਿਹੜਾ ਝੂਠਿਆਂ ਨੂੰ ਇਹ ਪਸੰਦ ਨਹੀਂ ਆਉਣਾ ਉਹਨਾਂ ਨੇ ਰੌਲਾ ਪਾਉਣਾ ਵੇਖੋ ਜੀ ਨਿੰਦਿਆ ਕਰਤੀ ਰੌਲ ਨਿੰਦਿਆ ਕੀ ਸੱਚ ਹੈ ਹੁਣ ਸਾਡੇ ਸਾਹਮਣੇ ਟੀਵੀ ਵਿੱਚ ਐਡਾਂ ਚੱਲਦੀਆਂ ਨੇ ਸਾਡੇ ਸਾਹਮਣੇ ਨਕਲੀ ਲੜਾਈ ਚੱਲ ਰਹੀ ਹੈ ਤੇ ਕਹਾਂਗਾ ਜੀ ਫਿਰ ਨਕਲੀ ਲੜਾਈ ਹੈ ਅਸਲੀ ਲੜਾਈ ਸੱਚ ਗੱਲ ਹੈ ਝੂਠ ਦੱਸੋ ਕੀ 100% ਸੱਚ ਮੰਨੋ ਭਾਵੇਂ ਨਾ ਮੰਨੋ ਪਰ ਮੰਨਣੀ ਚਾਹੀਦੀ ਹੈ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਮਹਾਨ ਕੁਰਬਾਨੀਆਂ ਸਾਡੇ ਲਈ ਪਰ ਕਈ ਦੇ ਨਾ ਮਾਫ਼ ਕਰਨਾ ਕਈ ਮੰਨਣਾ ਚਾਹੁੰਦੇ ਨੇ ਪਰ ਜਿੱਦ ਕਰਕੇ ਬੈਠੇ ਨੇ ਵੀ ਹੁਣ ਯਾਰ ਛੱਡ ਨਹੀਂ ਸਕਦੇ ਜਿੱਦ ਜਿੱਦ ਬਣ ਗਈ ਬਸ ਅੜੀ ਬਣ ਗਈ ਪਤਾ ਹੈ ਵੀ ਸੱਚ ਹੈ ਦਿਸਦਾ ਹੈ ਸਾਹਮਣੇ ਪਰ ਹੁਣ ਸ਼ਰਮ ਦੇ ਮਾਰੇ ਵੀ ਲੋਕੀ ਕੀ ਕਹਿਣਗੇ ਲੈ ਬਸ ਏਦਾਂ ਹੀ ਕਹੀ ਤੇ ਉਹ ਦਿਲ ਤੇ ਕਰਦਾ ਵੀ ਆ ਜਾਈਏ ਮੁੜ ਕੇ ਮਨ ਤੇ ਕਰਦਾ ਪਰ ਆਓ ਮੇਰੀ ਬੇਨਤੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਪਿਓ ਮਿਲ ਜਾਏ ਕਲਗੀਧਰ ਵਰਗਾ ਜਿਹਨੂੰ ਸਾਹਿਬ ਕੌਰ ਜਿਹੀ ਮਾਂ ਮਿਲ ਜਾਏ ਉਹਨੇ ਹੋਰ ਕੀ ਲੈਣਾ ਦੁਨੀਆ ਤੋਂ ਜਿਹਨੂੰ ਆਨੰਦਪੁਰ ਵਰਗੀ ਆ ਹੁਣ ਸੁਣਿਆ ਹੀ ਆਪਾਂ ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ ਉਹ ਚਮਕੌਰ ਸਾਹਿਬ ਦੀ ਧਰਤੀ ਗੁਰੂ ਗੋਬਿੰਦ ਸਿੰਘ ਸਰਸਾ ਦੇ ਕੰਢੇ ਤੋਂ ਬਾਅਦ ਗਏ ਸੀ ਨਾ ਚਮਕੌਰ ਸਾਹਿਬ ਤੁਹਾਨੂੰ ਪਤਾ ਹੈ ਚਮਕੌਰ ਦਾ ਜੰਗ ਹੁੰਦਾ ਹੈ ਤੇ ਜੰਗ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਪੰਜ ਪਿਆਰਿਆਂ ਨੇ ਕਿਹਾ ਮਹਾਰਾਜ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਵੱਡੇ ਸ਼ਹੀਦ ਹੋ ਗਏ ਤੇ ਤੁਸੀਂ ਕਿਰਪਾ ਕਰੋ ਚਮਕੌਰ ਦੀ ਗੜੀ ਨੂੰ ਛੱਡ ਜਾਓ ਮਹਾਰਾਜ ਕਹਿੰਦੇ ਮੈਂ ਜਾਵਾਂਗਾ ਜੰਗ ਵਿੱਚ ਹੁਣ ਮੈਂ ਜਾ ਕੇ ਜੰਗ ਕਰਕੇ ਜੂਝ ਕੇ ਆਪ ਸ਼ਹੀਦ ਹੋਵਾਂਗਾ ਖਾਲਸੇ ਨੇ ਆਖਿਆ ਕਲਗੀਧਰ ਜੀ ਸਾਡੇ ਵਰਗੇ ਤੁਸੀਂ ਲੱਖਾਂ ਖਾਲਸੇ ਬਣਾ ਦਿਓਗੇ ਸਾਡੇ ਵਰਗੇ ਹਜ਼ਾਰਾਂ ਦਇਆ ਸਿੰਘ ਹੋਰ ਬਣਾ ਸਕਦੇ ਹੋ ਤੁਹਾਡੇ ਵਿੱਚ ਤਾਕਤ ਹੈ ਅਸੀਂ ਲੱਖਾਂ ਰਲ ਕੇ ਦੂਜਾ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦੇ ਅਸੀਂ ਹਜ਼ਾਰਾਂ ਰਲ ਕੇ ਤੁਹਾਡੇ ਵਰਗਾ ਦੁਆਰਾ ਨਹੀਂ ਬਣ ਸਕਦਾ ਲੱਖਾਂ ਰਲ ਜੀ ਤੁਸੀਂ ਸਾਡੇ ਵਰਗੇ ਲੱਖਾਂ ਪੈਦਾ ਕਰ ਦਿਓਗੇ ਅਸੀਂ ਤੁਹਾਡੇ ਵਰਗਾ ਕਿੱਦਾਂ ਬਣਾਵਾਂਗੇ ਤੇ ਸਾਡੀ ਬੇਨਤੀ ਹੈ ਚਮਕੌਰ ਦੀ ਗੜੀ ਨੂੰ ਛੱਡ ਕੇ ਚਲੇ ਜਾਓ ਕਲਗੀਆਂ ਵਾਲੇ ਮੰਨਦੇ ਨਹੀਂ ਸੀ ਬਹੁਤ ਬੇਨਤੀਆਂ ਕਰਨ ਦੇ ਫੇਰ ਮੰਨੇ ਕਹਿੰਦੇ ਲੁੱਕ ਕੇ ਨਹੀਂ ਜਾਣਾ ਲਲਕਾਰ ਕੇ ਜਾਣਾ ਫਿਰ ਤੁਹਾਨੂੰ ਪਤਾ ਹੈ ਜਦੋਂ ਗੁਰੂ ਗੋਬਿੰਦ ਸਿੰਘ ਨਿਕਲੇ ਸੀ ਤਾੜੀ ਮਾਰ ਕੇ ਉੱਚੀ ਆਵਾਜ਼ ਦੇ ਕੇ ਆਖਿਆ ਸੀ ਮੈਂ ਚੱਲਿਆ ਹਿੰਮਤ ਹੈ ਤੇ ਆਓ ਫੜ ਲਓ ਲੁੱਕ ਕੇ ਨਹੀਂ ਗਏ ਲਲਕਾਰ ਕੇ ਗਏ ਤਾੜੀ ਮਾਰੀ ਗੁਰਦੁਆਰਾ ਤਾੜੀ ਸਾਹਿਬ ਬਣਿਆ ਚਮਕੌਰ ਦੀ ਗੜੀ ਚਮਕੌਰ ਸਾਹਿਬ ਉੱਥੋਂ ਮਹਾਰਾਜ ਨਿਕਲੇ ਕਹਿੰਦੇ ਨੇ ਜੋੜਾ ਲਾ ਦਿੱਤਾ ਕਿਸੇ ਸ਼ਹੀਦ ਸਿੰਘ ਦੇ ਸਰੀਰ ਨਾਲ ਮੇਰਾ ਜੋੜਾ ਨਾ ਲੱਗ ਜੇ ਬੇਅਦਬੀ ਨਾ ਹੋ ਜਾਏ ਜੋੜਾ ਲਾਇਆ ਨੰਗੇ ਪੈਰੀ ਤੁਰ ਕੇ ਗਏ ਬੱਦਲਾਂ 'ਚ ਬਿਜਲੀ ਝਮੱਕੇ ਸੀਗੀ ਮਾਰਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ ਕਹਿੰਦੇ ਦਇਆ ਸਿੰਘ ਵੱਲ ਨਿਗਾਹ ਪਈ ਜਾ ਦਾ ਤਾਰ ਦੀ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਮਹਾਰਾਜ ਲੰਘੇ ਜਾਂਦੇ ਨੇ ਬਿਜਲੀ ਲਿਸ਼ਕੀ ਚਾਨਣ ਹੋਇਆ ਪਏ ਸਰੀਰਾਂ ਦੀ ਪਛਾਣ ਆ ਗਈ ਵੇਖਿਆ ਜੋਰਾ ਜੁਝਾਰ ਸਿੰਘ ਤੇ ਅਜੀਤ ਸਿੰਘ ਦਾ ਸਰੀਰ ਪਿਆ ਕੋਲੋਂ ਏਦਾਂ ਲੰਘ ਗਏ ਜਿਵੇਂ ਜਾਣਦੇ ਹੀ ਨਹੀਂ ਏਦਾਂ ਲੰਘ ਚੱਲੇ ਆ ਤੇ ਦਇਆ ਸਿੰਘ ਨੇ ਆਖਿਆ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹਦੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ ਗੁਰੂ ਗੋਬਿੰਦ ਸਿੰਘ ਨੂੰ ਆਖਿਆ ਸੱਚੇ ਪਾਤਸ਼ਾਹ ਤੁਸੀਂ ਤੇ ਏਦਾਂ ਲੰਘ ਗਏ ਵੀ ਜਾਣਦੇ ਹੀ ਨਹੀਂ ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੱਗੋਂ ਜਵਾਬ ਦਿੱਤਾ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮੇਣਿਆਂ ਤੋਂ ਸਮਝਾ ਮਾਣ ਮਿਲਦਾ ਇਹਨਾਂ ਮੇਣਿਆਂ ਤੋਂ ਸਮਝਾ ਮਾਣ ਮਿਲਦਾ ਕਿ ਮੈਂ ਸਰਬੰਸ ਵਟਾ ਕੇ ਆ ਗਿਆ ਹਾਂ ਇਹ ਵੀ ਕਹਿਣ ਲੋਕੀ ਤਾਂ ਵੀ ਝੱਲ ਲਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਸਤਿ ਸ੍ਰੀ ਅਕਾਲ ਦਇਆ ਸਿੰਘਾ ਤੂੰ ਕਹਿੰਦਾ ਹੈ ਪੁੱਤ ਦੇ ਉੱਤੇ ਕੱਪੜਾ ਪਾ ਦਿਓ ਢੱਕਦੇ ਆ ਇਹ ਨਹੀਂ ਹੋ ਸਕਦਾ ਪਾਵਾਂਗਾ ਸਾਰਿਆਂ ਤੇ ਨਹੀਂ ਤੇ ਕਿਸੇ ਤੇ ਵੀ ਏਦਾਂ ਜਦੋਂ ਕਿਹਾ ਮਹਾਰਾਜ ਇੱਕ ਰੱਖ ਲੈਣਾ ਸੀ ਜੱਗ ਨਿਸ਼ਾਨੀ ਮਹਾਰਾਜ ਕਹਿੰਦੇ ਅੰਮ੍ਰਿਤ ਧਾਰੀ ਆ ਉੱਠ ਨਿਸ਼ਚਿੰਤ ਹੋ ਕੇ ਰਾਜੀ ਕਦੀ ਨਹੀਂ ਸਾਰਾ ਸੰਸਾਰ ਰਹਿੰਦਾ ਲੱਤ ਦੋਹੀ ਬੇੜੀ ਵਿੱਚ ਨਹੀਂ ਸਾਂ ਰੱਖ ਸਕਦਾ ਜਾਂ ਉਰਾਰ ਹੁੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸੱਜਣਾ ਰੱਖਣੀ ਸੀ ਜਾਂ ਅਸੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਦੋਹਾਂ ਜੋਗੀ ਨਹੀਂ ਸੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਾਂ ਦਾ ਪਿਆਰ ਰਹਿੰਦਾ ਕੌਮ ਦਾ ਪਿਆਰ ਰੱਖਦਾ ਜਾਂ ਪੁੱਤ ਰੱਖਦਾ ਇੱਕ ਚੀਜ਼ ਰੱਖਣੀ ਸੀ ਕੌਮ ਰੱਖ ਲਈ ਮੈਂ ਪੁੱਤ ਨਹੀਂ ਰੱਖੇ ਦਇਆ ਸਿੰਘ ਰੋਇਆ ਭੁੱਬਾਂ ਮਾਰ ਕੇ ਕਿਹਾ ਮਹਾਰਾਜ ਜੀ ਕਰੇ ਇੱਥੇ ਕੁਝ ਪਿਆਰ ਜਤਲਾ ਦਿਆਂ ਪੱਗ ਲਾ ਕੇ ਸਿਰ ਦੀ ਤੋਂ ਟੋਟ ਕੇ ਬਣਾ ਦਿਆਂ ਨਭਾਈ ਦੀ ਅਖੀਰੀ ਉਹ ਰਸਮ ਨਿਭਾ ਦਿਆਂ ਅੱਧਾ ਅੱਧਾ ਦੋਹਾਂ ਦੇ ਸਰੀਰਾਂ ਉੱਤੇ ਪਾ ਦਿਆਂ ਲੱਖਾਂ ਹੀ ਗਰੀਬ ਮਾਪੇ ਇਸ ਜੱਗ ਉੱਤੇ ਆਏ ਨੇ ਕਫਨੋ ਬਗੈਰ ਦੱਸ ਕੀ ਦੇ ਪੁੱਤ ਗਏ ਸੱਚੇ ਪਾਤਸ਼ਾਹ ਗਰੀਬ ਤੋਂ ਗਰੀਬ ਵੀ ਜੇ ਕੋਈ ਕਿਸੇ ਦਾ ਪੁੱਤ ਚੱਲਿਆ ਜਾਏ ਕੱਫਣ ਤੋਂ ਬਗੈਰ ਨਹੀਂ ਗਿਆ ਕੋਈ ਕਿਹਦੇ ਪਿੱਛੇ ਲੱਗ ਗਏ ਤੁਸੀਂ ਲੱਗਾ ਹੋਇਆ ਦਾਤਾ ਦੱਸ ਪਿੱਛੇ ਕਿਹੜੀ ਗੱਲ ਦੇ ਬੱਚਿਆਂ ਦੀ ਪੀੜ ਤੇ ਪੰਖੇਰੂ ਵੀ ਨਹੀਂ ਚੱਲਦੇ ਅੱਗੋਂ ਸਨ ਬੋਲੇ ਦਸ਼ਮੇਸ਼ ਲਲਕਾਰ ਕੇ ਉਹ ਲੈਣਾ ਕੀ ਆ ਸਿੰਘਾ ਮੇਰੇ ਪੁੱਤਾਂ ਨੂੰ ਪਿਆਰ ਕੇ ਵੇਖ ਲੈ ਮੈਦਾਨ ਵਿੱਚ ਜਰਾ ਝਾਤੀ ਮਾਰ ਕੇ ਸਿੰਘ ਵੀ ਸ਼ਹੀਦ ਹੋਏ ਕਿੰਨੇ ਜਾਨਾਂ ਵਾਰ ਕੇ ਔਖ ਸੌਖ ਵਿੱਚ ਮੇਰੇ ਸਿੰਘ ਭਾਈ ਵਾਲ ਨੇ ਬਿਨਾਂ ਤਨਖਾਹ ਤੋਂ ਰਹੇ ਜੋ ਮੇਰੇ ਨਾਲ ਨੇ ਵੇਖ ਲੈ ਮੈਦਾਨ ਵਿੱਚ ਪਏ ਕਿਹੜੇ ਹਾਲ ਨੇ ਜਿੰਨਾ ਚਿਰ ਇਹਨਾਂ ਦਾ ਹਿਸਾਬ ਨਹੀਂ ਮੁੱਕਦਾ ਅਜੀਤ ਤੇ ਜੁਝਾਰ ਦੀ ਮੈਂ ਲਾਸ਼ ਨਹੀਂ ਚੁੱਕਦਾ ਦਇਆ ਸਿੰਘ ਦਾ ਮੋਹ ਵਾਲੇ ਤਿਨਕੇ ਤਰੋੜ ਦੇ ਅਜੀਤ ਤੇ ਜੁਝਾਰ ਦਾ ਖਿਆਲ ਇੱਥੇ ਛੋੜ ਦੇ ਓਏ ਕੌਮ ਦੇ ਸ਼ਹੀਦ ਨਹੀਂ ਉਹ ਕੱਫਣਾਂ ਨੂੰ ਲੋੜ ਦੇ ਤੂੰ ਇਹਦਾ ਹੀ ਨਿਸ਼ਾਨਾ ਇਹਦੇ ਮੁੱਖ ਉੱਤੇ ਮੋੜ ਦੇ ਦਇਆ ਸਿੰਘਾ ਮੋਹ ਦੀਆਂ ਕਿਉਂ ਦਈ ਜਾਨੈ ਥੰਮੀਆਂ ਸਿੱਖੀ ਦੀਆਂ ਵਾਟਾਂ ਅਜੇ ਹੋਰ ਵੀ ਨੇ ਲੰਮੀ ਹੈ ਗੁਰੂ ਗੋਬਿੰਦ ਸਿੰਘ ਵਰਗਾ ਕੋਈ ਹੈ ਕੋਈ ਗਲਗੀਧਰ ਸੱਚੇ ਪਾਤਸ਼ਾਹ ਵਰਗਾ ਦੇਖੇ ਬੜੇ ਦਲਾਵਰ ਮੈਂ ਦਿਲਾਂ ਵਾਲੇ ਡਿੱਠਾ ਪਰਖ ਕੇ ਕੁੱਲ ਸੰਸਾਰ ਦਾ ਦਿਲ ਦੇਖੇ ਦਿਲ ਕਈ ਸੰਤ ਮਹਾਤਮਾ ਦੇ ਵਲੀ ਗੌਸ ਤੇ ਪੀਰ ਅਵਤਾਰ ਦਾ ਦਿਲ ਦੇਖੇ ਦਿਲ ਕਈ ਵੀਰ ਬਹਾਦਰਾਂ ਦੇ ਮਹਾਰਥੀ ਤੇ ਬਲੀ ਬਲਕਾਰ ਦਾ ਦਿਲ ਐ ਪਰ ਦਿਲਾਂ ਚੋਂ ਦਿਲ ਕਹਾਉਣ ਵਾਲਾ ਦੇਖਿਆ ਕਲਗੀਧਰ ਅਵਤਾਰ ਦਾ ਦਿਲ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ
ਤੇਰੇ ਵਰਗਾ ਹੋਰ ਨਾ ਕੋਈ
ਮਹਿਸੂਸ ਕਰਕੇ ਕਹੋ ਬਈ
ਜਿਉ ਮਿਲ ਜੇ ਕਲਗੀ ਧਰ ਵਰਗਾ ਜਿਉ ਮਿਲ ਜੇ ਕਲਗੀ ਧਰ
ਵਰਗਾ ਜਿਉ ਮਿਲ ਜੇ ਕਲਗੀ ਧਰ ਵਰਗਾ ਜਿਉ ਮਿਲ ਜੇ ਕਲਗੀ ਧਰ ਵਰਗਾ
ਹੋਰ ਕੀ ਲੈਣਾ ਦੁਨੀਆ ਤੋਂ ਹੋਰ ਕੀ ਲੈਣਾ ਦੁਨੀਆ ਤੋਂ
ਹੋਰ ਕੀ ਲੈਣਾ ਦੁਨੀਆ ਤੋਂ
ਬੱਚਿਆਂ ਤੇ ਕੱਪੜਾ ਨਹੀਂ ਪਾਇਆ, ਸਾਹਿਬਜ਼ਾਦਿਆਂ ਤੇ ਕੱਫਣ ਨਹੀਂ ਪਾਇਆ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਰਗਾ ਕੌਣ ਬਣ ਜਾਏਗਾ? ਆਓ ਉਹਨਾਂ ਦੇ ਪੁੱਤਰ ਤੇ ਧੀਆਂ ਬਣੀ। ਸੰਗਤ ਨੂੰ ਬੇਨਤੀ ਹੈ, ਥੋੜੀ ਥੋੜੀ ਹਿਲਜੁਲ ਵਿੱਚ ਹੋ ਰਹੀ ਹੈ, ਕਾਲ ਨਾ ਕਰੋ। ਮੈਂ ਹੁਣ ਸਮਾਪਤੀ ਕਰਾਂਗਾ ਤੇ ਅਰਦਾਸ ਤੋਂ ਬਾਅਦ ਚੱਲਾਂਗੇ, ਹੁਕਮਨਾਮੇ ਸੁਣ ਕੇ ਚੱਲਾਂਗੇ। ਪੰਜ ਮਿੰਟ ਦੇ ਦਿਓ ਬਸ, ਵੱਧ ਨਹੀਂ, ਪੰਜ ਸੱਤ ਮਿੰਟ ਟਿਕ ਜਾਓ, ਗੁਰੂ ਸਾਹਿਬ ਜਾਣਗੇ ਫਿਰ ਆਪਾਂ ਚੱਲਦੇ ਹਾਂ। ਵੈਸੇ ਤੇ ਮੈਂ ਥੋੜਾ ਹੋਰ ਅੱਗੇ ਚੱਲਿਆ ਜਾਣਾ ਸੀ ਪੰਜ ਦਸ ਮਿੰਟ, ਪਰ ਹਿਲਜੁਲ ਹੋ ਰਹੀ ਹੈ, ਠੀਕ ਨਹੀਂ ਲੱਗਦਾ, ਕਈਆਂ ਨੂੰ ਕਾਹਲ ਪੈ ਜਾਂਦੀ ਹੈ। ਫਿਰ ਤੁਹਾਨੂੰ ਪਤਾ ਠੰਡ ਕਰਕੇ ਚਾਹ ਪੀ ਆਉਂਦੇ ਨੇ ਕਈ ਵਾਰੀ, ਆਉਣ ਲੱਗੇ ਆਉਂਦੇ ਹੀ ਲੰਗਰ ਚ ਫਿਰ ਬਹਿਣਾ ਔਖਾ ਹੋ ਜਾਂਦਾ, ਸਮਝਦੇ ਹੀ ਹੋ ਤੁਸੀਂ, ਇਦੂ ਗਾਹ ਨਹੀਂ ਲੋੜ। ਇਸ ਕਰਕੇ ਬੇਨਤੀ ਹੈ ਵੀ ਸੰਗਤੇ ਟਕਾ ਬਣਾ ਲਓ ਪੰਜ ਮਿੰਟ। ਆਓ ਹੁਣ ਅਰਦਾਸ ਚ ਆਪਾਂ ਸਾਵਧਾਨ ਹੋਣਾ ਹੈ, ਹੁਕਮਨਾਮੇ ਸੁਣਨੇ ਨੇ ਫੇਰ ਚੱਲਾਂਗੇ। ਪਹਿਲੇ ਦੀਵਾਨ ਚ ਨਹੀਂ ਆ ਸਕਿਆ ਮੈਂ, ਫੇਰ ਮਾਫੀ ਚਾਹੁੰਦਾ, ਕਿਉਂਕਿ ਤੁਹਾਨੂੰ ਪਤਾ ਹੈ ਕਿ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਰੱਖੀ ਹੈ, ਮੈਂ ਉੱਥੇ ਗਿਆ ਸੀ ਪਹਿਲੇ ਦਿਨ ਤਾਂ ਨਹੀਂ ਆਇਆ, ਮੈਂ ਫੇਰ ਇਸ ਗੱਲ ਦੀ ਮਾਫੀ ਚਾਹੁੰਦਾ। ਕੱਲ ਤੇ ਅੱਜ ਦੋ ਦਿਨ ਹਾਜ਼ਰੀ ਭਰੀ ਆਪ ਜੀ ਨੇ ਪ੍ਰਵਾਨ ਕਰ ਲੈਣੀ, ਤੇ ਬੇਨਤੀ ਕਰਾਂਗਾ ਜਿਹੜੇ ਰਹਿ ਗਏ ਉਹ ਭਾਈ ਗੁਰੂ ਵਾਲੇ ਬਣੋ, ਖੁੰਡਾਂ ਦਾ ਬਹਿਣਾ ਛੱਡ ਕੇ ਬੈਠੋ, ਖੁੰਡਾਂ ਤੇ ਬਹਿਣਾ ਮਾੜਾ ਨਹੀਂ, ਪਰ ਬਹਿ ਕੇ ਜੇ ਬਾਣੀ ਦੀਆਂ ਗੱਲਾਂ ਕਰੋ, ਬਹਿ ਕੇ ਚੱਜ ਦੀਆਂ ਗੱਲਾਂ ਕਰੋ, ਫਿਰ ਤੇ ਕੋਈ ਨਹੀਂ, ਪਰ ਬਾਣੀ ਪੜੋ, ਕੋਈ ਸੋਹਣੀਆਂ ਗੱਲਾਂ ਕਰੋ। ਤਾਸ਼ਾਂ ਖੇਡਣੀਆਂ ਛੱਡ ਦਿਓ, ਇਹ ਆਦਤਾਂ ਨੇ ਭੈੜੀਆਂ, ਇਹਨੂੰ ਛੱਡ ਦਿਓ, ਮਨ ਬਣਾਓ, ਗੁਰੂ ਵਾਲੇ ਬਣੋ, ਸਿੰਘ ਸਜੀਏ। ਤੇ ਅਰਜ ਇਹ ਹੈ ਦਮਦਮਾ ਸਾਹਿਬ ਤੋਂ ਵੀ ਮੈਨੂੰ ਕਿਹਾ ਗਿਆ ਸੀ ਕਿ ਉੱਥੇ ਕੋਈ ਪ੍ਰੋਗਰਾਮ ਦੋ ਤਿੰਨ ਦਿਨ ਦਾ ਰੱਖੋ, ਪਿਛਲੇ ਸਾਲ ਤੋਂ ਜਦੋਂ ਦੀਵਾਨ ਲੱਗਾ ਸੀ, ਤੇ ਕੋਸ਼ਿਸ਼ ਕਰਾਂਗੇ, ਅਜੇ ਮੈਂ ਪੱਕੀ ਨਹੀਂ ਕੀਤੀ ਤਰੀਕ, ਪਰ ਕੋਸ਼ਿਸ਼ ਕਰਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਦਮਦਮਾ ਸਾਹਿਬ ਦੀ ਧਰਤੀ ਤੇ ਦੋ ਤਿੰਨ ਦਿਨ ਦਾ ਪ੍ਰੋਗਰਾਮ ਰੱਖੀਏ। ਸੋ ਜਿਹੜੇ ਨਗੁਰੇ ਨੇ ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਮੈਂ ਬੇਨਤੀ ਕਰਾਂਗਾ ਜ਼ਰੂਰ ਤਿਆਰੀਆਂ ਕਰ ਲਓ, ਸਿੰਘ ਸੱਜ ਜਾਓ, ਮਨ ਬਣਾਓ। ਅਗਲੇ ਸਾਲ ਵਾਸਤੇ ਇੱਥੋਂ ਦੀ ਸੰਗਤ ਵੱਲੋਂ ਕਿਹਾ ਗਿਆ ਕਿ ਪ੍ਰੋਗਰਾਮ ਦੁਬਾਰਾ ਰੱਖੋ, ਮਹਾਰਾਜ ਨੇ ਕਿਰਪਾ ਕੀਤੀ, ਬਾਕੀ ਸਮੇਂ ਦਾ ਕੋਸ਼ਿਸ਼ ਕਰਾਂਗਾ ਕਿ, ਕਿਉਂਕਿ ਮੈਨੂੰ ਖੁਸ਼ੀ ਬਹੁਤ ਹੈ, ਬੜੇ ਪਿਆਰ ਨਾਲ ਬੜੇ ਚਾਅ ਨਾਲ ਇੱਥੋਂ ਦੀ ਸੰਗਤ ਨੇ ਸੇਵਾ ਵੀ ਕੀਤੀ ਹੈ ਔਰ ਬੜੀ ਡਟ ਕੇ ਪਿਆਰ ਨਾਲ ਹਾਜ਼ਰੀਆਂ ਭਰੀਆਂ ਨੇ, ਤੁਹਾਡੇ ਪ੍ਰੇਮ ਦਾ ਪਤਾ ਲੱਗਦਾ। ਸੋ ਬਹੁਤ ਵੱਡੀ ਗਿਣਤੀ ਵਿੱਚ ਹਾਜ਼ਰ ਹੋਏ ਹੋ, ਸੋ ਇਹ ਬੇਨਤੀ ਹੈ ਕਿ ਕੋਸ਼ਿਸ਼ ਕਰਾਂਗੇ ਅਗਲੇ ਸਾਲ ਦੁਬਾਰਾ ਇਸ ਨਗਰ ਵਿੱਚ ਦੀਵਾਨ ਦਿੱਤੇ ਜਾਣ। ਬਾ ਕਰਡੇ ਰਹੋ, ਮਨ ਕਾਇਮ ਜੇ ਰੱਖਿਓ, ਮੋਟਰਸਾਈਕਲ ਵਾਲੇ ਤੰਗ ਕਰਨਗੇ, ਕਹਿਣਗੇ ਬਾਬੇ ਸਾਡੇ ਵਿਰੁੱਧ ਗੱਲ ਕੁਛ ਨਹੀਂ, ਬਸ ਥੋੜਾ ਥੋੜਾ ਮਨ ਆਪਣਾ ਕਾਇਮ ਰੱਖੋ, ਚੜ੍ਹਦੀ ਕਲਾ ਵਾਲੇ ਜੀਵਨ ਬਣਾ ਕੇ ਰੱਖੋ। ਵੇਖੋ ਜੀ ਸੱਚ ਹੈ, ਐਵੇਂ ਕੋਈ ਬੰਦਾ ਕਹਿਣ ਨੂੰ ਜੋ ਮਰਜ਼ੀ ਕਹੀ ਜਾਏ ਪਰ ਸੱਚਾਈ। ਸੋ ਇਹ ਤੁਹਾਡੀ ਭੇਟਾ, ਤੁਸੀਂ ਪਿਆਰ ਨਾਲ ਬਹਿ ਕੇ ਸੁਣਿਆ, ਭਾਵੇਂ ਅਫਵਾਹਾਂ ਬੜੀਆਂ ਹੁੰਦੀਆਂ ਨੇ, ਇਹ ਖਰੇ 4 ਲੱਖ ਲੈਂਦੇ ਨੇ, ਕੋਈ ਕਹਿੰਦਾ 5 ਲੱਖ ਲੈਂਦੇ ਨੇ, ਫਿਰ ਇੱਦਾਂ ਦੀਆਂ ਗੱਲਾਂ ਸੁਣਨ ਵਿੱਚ ਮਿਲਦੀਆਂ। ਸੋ ਇਹਨਾਂ ਗੱਲਾਂ ਤੋਂ ਜ਼ਰੂਰ ਇਹੋ ਜਿਹੀਆਂ ਗੱਲਾਂ ਕਰਨ ਵਾਲਿਆਂ ਤੋਂ ਗੁਰੇਜ਼ ਰੱਖੀਏ, ਆਪਣੇ ਆਪਣੇ ਤਰੀਕਿਆਂ ਨਾਲ। ਸਾਰਿਆਂ ਦਾ ਸੁਭਾਅ ਹੁੰਦਾ, ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ, ਪਰ ਮੈਂ ਤੁਹਾਡੇ ਤੋਂ ਭੱਜਿਆ ਨਹੀਂ, ਨਾ ਤੁਹਾਡੇ ਤੋਂ ਦੂਰ ਹਾਂ, ਆਹ ਤੁਹਾਡੇ ਨੇੜੇ ਰਹੀਦਾ। ਜਦੋਂ ਮਰਜ਼ੀ ਆਓ, ਜਦੋਂ ਮਰਜ਼ੀ ਵੇਖੋ, ਮਹੀਨੇ ਬਾਅਦ ਦੀਵਾਨ ਹੁੰਦਾ ਉਦੋਂ ਆਓ, ਐਤਵਾਰ ਅੱਗੇ ਜਦੋਂ ਵੀ ਮੈਂ ਮਿਲਦਾ, ਕਦੇ ਕਦੇ ਨਹੀਂ। ਕੋਈ ਗੱਲਬਾਤ ਮਨ ਚ ਆਵੇ ਜ਼ਰੂਰ ਪੁੱਛ ਸਕਦੇ ਹੋ, ਸਾਹਮਣੇ ਹੀ ਹੋਈਦਾ ਵੀ ਕੋਈ ਕਿਸੇ ਤਰ੍ਹਾਂ ਦਾ ਕੋਈ, ਕਿਉਂਕਿ ਅਖਬਾਰਾਂ ਵਿੱਚ ਵੀ ਇੱਕ ਅਖਬਾਰ ਨੇ ਖਬਰ ਲਿਖੀ ਸੀ ਇਹਨਾਂ ਕੋਲ ਜੀ 92 ਕਰੋੜ ਦਾ ਫੋਨ ਹੈ। ਮੈਂ ਕਿਹਾ ਮੱਤ ਮਾਰੀ ਗਈ, ਇੱਡਾ ਫੋਨ ਵੀ ਹੋ ਸਕਦਾ ਵੀ 92 ਕਰੋੜ ਦਾ। ਕਈ ਤੇ ਅਖਬਾਰ ਦੀ ਖਬਰ ਪੜ੍ਹ ਕੇ, ਹੁਣ ਜਦੋਂ ਮੈਂ ਗੱਡੀ ਚ ਬਹਿੰਦਾ ਨਾ, ਕਈ ਐ ਤਾਂ ਉੱਡੀਆਂ ਚੁੱਕ ਚੁੱਕ ਵੇਖਦੇ ਨੇ ਵੀ ਸ਼ਾਇਦ ਹੱਥ ਚ ਹੀ ਫੜਿਆ ਹੋ, ਵੀ ਸੱਚੀ ਹੋ ਹੀ ਸਕਦਾ। ਪਰ ਇਹਨਾਂ ਇਹਨਾਂ ਤੇ ਪਾਗਲ ਤੋਂ ਪਾਗਲ ਬੰਦਾ ਵੀ ਸਮਝਦਾ ਵੀ 92 ਕਰੋੜ ਦਾ ਫੋਨ ਤੇਰੇ ਪਿਓ ਨੇ ਕਿੰਨੇ ਬਣਾ ਦਿੱਤਾ, ਐਡਾ ਤਗੜਾ। ਤੇ ਵੇਖੋ ਉਹ ਇੱਕ ਗੱਲ ਸੋਚ ਕੇ ਵੇਖੋ, ਹਾਲ ਸਾਡਾ ਵੇਖੋ ਕੀ ਹੈ, ਵੀ ਕੋਈ ਸਿਰ ਫਿਰਿਆ ਕੋਈ ਬੱਚਾ, ਉਹਨੇ ਇੱਦਾਂ ਨਿਊਜ਼ ਬਣਾਈ, ਇੰਨੇ ਕੈਰਟ ਦਾ ਵਿੱਚ ਇਹਦੇ ਬਟਨ ਲੱਗੇ ਆ ਜੀ, ਆ ਇੰਨੇ ਕੈਰਟ ਦਾ ਇੰਨਾ ਸੋਨਾ, ਟੋਟਲ ਅਮਾਊਂਟ ਉਹਨੇ ਬਣਾ ਦਿੱਤੀ, ਖਬਰ ਪਾ ਦਿੱਤੀ ਨੈੱਟ ਤੇ ਫੇਸਬੁੱਕ ਤੇ, ਉਹ ਇਹੋ ਜੀ ਫੈਲੀ ਕਮਾਲ ਹੋ ਗਈ। ਸਾਡੇ ਪੰਜਾਬ ਚ ਨਹੀਂ, ਏਅਰਪੋਰਟ ਤੇ ਮੈਂ ਤੁਰਿਆ ਜਾਂਦਾ ਸੀ ਤੇ ਗੋਰੇ ਗੱਲਾਂ ਕਰਦੇ ਨੇ ਇੱਕ ਦੂਜੇ ਨਾਲ, ਉਹ ਇੱਦਾਂ ਮੈਂ ਉਹਨੂੰ, ਸਾਡੇ ਨਾਲ ਇੱਕ ਬੱਚਾ ਸੀ ਬਾਹਰ ਦਾ, ਮੈਂ ਕਿਹਾ ਇਹਨਾਂ ਨੂੰ ਪੁੱਛ ਵੀ ਕੀ ਗੱਲਾਂ ਕਰਦੇ ਨੇ, ਪਤਾ ਲੱਗ ਜਾਂਦਾ ਨਾ ਵੀ ਆਪਣੇ ਬਾਰੇ ਗੱਲ। ਉਹਨੇ ਪੁੱਛਿਆ, ਉਹ ਗੋਰਾ ਕਹਿੰਦਾ ਹੈ ਮੈਨੂੰ ਇਹ ਦੱਸੋ ਵੀ ਇਹ ਉਹੀ ਸਵਾਮੀ ਜੀ ਨੇ ਜਿਨ੍ਹਾਂ ਕੋਲ 92 ਕਰੋੜ ਦਾ ਫੋਨ। ਗੋਰਾ ਕਹਿੰਦਾ, ਗੋਰਾ ਭਾਵ ਕਹਿਣ ਦਾ ਇੱਕ ਝੂਠ ਕਈ ਵਾਰੀ ਇੰਨਾ ਫੈਲਦਾ ਹੈ, ਕੋਈ ਵੀ ਬੰਦਾ ਇਹ ਨਹੀਂ ਕੋਸ਼ਿਸ਼ ਕਰਦਾ ਵੀ ਪੁੱਛਦੇ ਲਓ, ਤੇ ਅਖਬਾਰਾਂ ਵਾਲੇ ਇਹਨਾਂ ਨੇ ਹੱਦ ਕਰਤੀ ਬਿਲਕੁਲ। ਜਿਹੜੇ ਬੰਦੇ ਨੇ ਅਖਬਾਰ ਚ ਖਬਰ ਛਾਪੀ ਉਹਨੇ ਬਿਲਕੁਲ ਵੀ ਨਹੀਂ ਸੋਚਿਆ ਵੀ ਮੈਂ ਪੁੱਛ ਤੇ ਲਵਾਂ ਇੱਕ ਵਾਰੀ ਜਾ ਕੇ, ਵੀ ਜਿਹੜੀ ਇਹ ਥੋੜਾ ਵੀ ਜੋ ਸੁਣ ਲਿਆ ਉਹੀ ਲਿਖ ਦਿਓ ਛਾਪ ਦਿਓ। ਜਦੋਂ ਅਖਬਾਰ ਚ ਆ ਗਈ ਫਿਰ ਪੰਜਾਬ ਵਾਲੇ ਕਹਿੰਦੇ ਲੈ ਅਖਬਾਰ ਚ ਲੱਗੀ, ਐਵੇਂ ਥੋੜਾ ਗੱਲ ਹੈ ਸੱਚੀ ਹੋਣੀ ਵੀ 92 ਕਰੋੜ ਦਾ ਵੀ ਫੋਨ ਹੋ ਸਕਦਾ। ਪਰ ਸਿਆਣਾ ਬੰਦਾ ਸਮਝਦਾ ਵੀ ਇੱਡਾ ਕੋਈ ਪਾਗਲ ਨਹੀਂ, ਬੰਨ ਅੱਜ ਤੱਕ ਇੱਦਾਂ ਦਾ ਕੁਝ ਨਹੀਂ ਹੁੰਦਾ। ਸੋ ਸਮਝਦਾਰ ਜਿਹੜੇ ਨੇ ਜਾਂ ਜਿਹੜੇ ਸੰਗਤ ਕਰਦੇ ਨੇ ਜਾਂ ਜਿਹੜੇ ਸੁਣਦੇ ਨੇ ਉਹਨਾਂ ਨੂੰ ਪਤਾ ਹੁੰਦਾ, ਜਾਂ ਰਾਹ ਪਏ ਜਾਣੀਏ ਜਾਂ ਬੋਲੋ ਜੀ ਜਾਂ ਵਾਹ ਪਏ ਜਾਣੀਏ, ਵਾਹ ਪਵੇ ਫਿਰ ਪਤਾ ਲੱਗਦਾ ਹੈ, ਏਦਾਂ ਹੀ ਨਹੀਂ ਵਾਹ ਪਵੇਗਾ ਜਦੋਂ ਫਿਰ ਪਤਾ ਲੱਗੇਗਾ। ਇਸ ਕਰਕੇ ਬੇਨਤੀ ਹੈ ਸੰਗਤ ਕਰਦੇ ਰਹੀਏ ਤੇ ਰਲ ਮਿਲ ਕੇ ਆਪਾਂ ਇਕੱਠੇ ਹੋ ਕੇ ਹਾਜ਼ਰੀਆਂ ਭਰਦੇ ਰਹੀਏ। ਸਾਰੀਆਂ ਸੰਗਤਾਂ ਦਾ ਧੰਨਵਾਦ ਹੈ, ਨੌਜਵਾਨਾਂ ਨੂੰ ਬੇਨਤੀ ਹੈ ਦਾੜੀਆਂ ਕੇਸ ਰੱਖੋ, ਦਮਾਲ ਦਸਤਾਰਾਂ ਸਜਾਓ, ਦਮਾਲੇ ਸਜਾਓ, ਸੋਹਣੇ ਪੱਗਾਂ ਦੇ ਚੱਕਰਾਂ ਚ ਨਾ ਪਾਓ, ਜਿਹੜੀ ਸੋਹਣੀ ਲੱਗਦੀ ਉਹੀ ਮੰਨ ਲਿਆ ਕਰੋ, ਜਿਹੜੀ ਤੇਰੇ ਫੱਬਦੀ ਹੈ ਮੰਨ ਲਿਆ ਕਰੋ, ਉਹੀ ਪੱਗ ਦੀ ਗੱਲ ਨਹੀਂ ਦਸਤਾਰ ਸਜਾਉਣੀ ਹੈ ਬਸ। ਕਿਉਂਕਿ ਕਈ ਲੜਾਂ ਚ ਉਲਝੇ ਰਹਿੰਦੇ ਨੇ ਮੈਂ ਫਲਾਣਾ ਉਹ ਇੱਦਾਂ ਬੰਨਦਾ ਫਲਾਣਾ ਇੱਦਾਂ ਇਹ ਨਹੀਂ ਕਰਨਾ, ਬਸ ਜਿਹੜੀ ਤੇਰੇ ਫੱਬਦੀ ਹੈ ਉਹੀ ਬੰਨ, ਸੋਹਣੀ ਦਸਤਾਰ ਤੇ ਸੋਹਣੇ ਸੋਹਣੇ ਵਿਚਾਰ ਹੋਣ ਅੰਦਰ ਵਿਚਾਰ, ਦਸਤਾਰ ਸਜਾਓ। ਲਹਿਰ ਪੰਜਾਬ ਨੌਜਵਾਨਾਂ ਵੱਲੋਂ ਸੀਡੀ ਤਿਆਰ ਕੀਤੀ ਹੈ ਇਹਨਾਂ ਨੇ, ਇੱਕ ਕਈ ਤਰ੍ਹਾਂ ਦੀਆਂ ਦਸਤਾਰਾਂ ਉਹਦੇ ਵਿੱਚ ਸਿਖਾਉਂਦੇ ਨੇ ਤੇ ਆਹ ਸੀਡੀ ਵੀ ਹੈ, ਇਹਨਾਂ ਨੇ ਮੈਨੂੰ ਦੱਸਿਆ ਸੀ ਕਹਿੰਦੇ ਇਹਦੇ ਬਾਰੇ ਦੱਸ ਦਿਓ, ਸੰਗਤ ਇਹਦੇ ਤੋਂ ਵੀ ਲਾਭ ਪ੍ਰਾਪਤ ਕਰ ਸਕਦੀ ਹੈ। ਇਹਦੇ 'ਚ ਲਿਖਿਆ ਵੀ ਪਟਿਆਲਾ ਸ਼ਾਹੀ ਮੋਰਨੀ, ਇਹ ਮੋਰਨੀ ਵੀ ਹੁੰਦੀ ਦਸਤਾਰ, ਲੈ ਮੈਂ ਅੱਜ ਪਤਾ ਲੱਗਿਆ ਮੈਨੂੰ ਵੀ ਕਹਿੰਦੇ ਮੋਰਨੀ ਦਸਤਾਰ ਵੀ ਸਿਖਾ, ਇਹ ਕਿਵੇਂ ਹੁੰਦੀ ਹੈ? ਅੱਛਾ ਬਿਨਾਂ ਟਰਨਾਂ ਤੋਂ ਹੁੰਦੀ ਹੈ ਕਹਿੰਦੇ ਮੋਰਨੀ, ਇੱਕ ਦਮਾਲਾ ਸਾਰੇ ਤਰ੍ਹਾਂ ਦੀ ਜਿਹਨੇ ਸਿੱਖਣੀ ਹੈ ਕਹਿੰਦੇ ਸਿੱਖ ਲਓ, ਸਵਾਓ ਦਸਤਾਰ ਜ਼ਰੂਰ ਸਜਾਓ ਭਾਈ ਨੌਜਵਾਨੋ ਵੀਰੋ, ਇਹਦੇ 'ਚ ਕੋਈ ਸ਼ੱਕ ਨਹੀਂ ਆ, ਵਾਲ ਨਾ ਇਕੱਠੇ ਜੇ ਕਰਕੇ ਜਦੋਂ ਆਪਾਂ ਦਸਤਾਰ ਬੜੀ ਏਅਰਪੋਰਟਾਂ ਤੇ ਸਾਡੇ ਨਾਲ ਕਈ ਵਾਰੀ ਸਿੰਘ ਹੁੰਦੇ ਨੇ ਗੋਰੇ ਖੜ ਖੜ ਫੋਟੋਆਂ ਖਿਚਾਉਂਦੇ ਨੇ ਵੀ ਆਹ ਕੌਣ ਨੇ ਵੱਖਰੇ ਜੇ, ਦਮਾਲਿਆਂ ਨੂੰ ਵੇਖ ਕੇ ਦਸਤਾਰਾਂ ਨੂੰ ਵੇਖ ਕੇ ਇਹਨਾਂ ਦਾ ਬਾਣਾ ਵੇਖ ਕੇ ਉਹ ਦਮਾਲਿਆਂ ਨੂੰ ਵੇਖ ਵੇਖ ਕੇ ਦਸਤਾਰਾਂ ਉਹ ਫਿਰ ਫੋਟੋਆਂ ਖਿਚਾਉਂਦੇ ਨੇ, ਉਹਨਾਂ ਨੂੰ ਸੋਹਣਾ ਲੱਗਦਾ, ਔਰ ਰੱਜ ਕੇ ਸੋਹਣੇ ਹੁੰਦੇ ਨੇ ਨਾ ਗੋਰੇ, ਰੱਜ ਕੇ ਸੋਹਣੇ ਹੁੰਦੇ ਨੇ, ਹੈ ਹੀ ਗੋਰੇ ਨੇ ਤੇ ਉਹਦੇ ਹੈ ਹੀ ਗੋਰੇ, ਚਲੋ ਗੱਲ ਖਤਮ। ਤੇ ਆਪੋ ਵੀ ਉਹਨਾਂ ਦੇ ਵਿੱਚ ਫਿਰਦੇ ਵੀ ਦਮਾਲੇ ਵਾਲੇ ਆ ਸਾਡੇ ਪੰਜ ਚਾਰ ਕਈ ਸਿੰਘ, ਉਹਨਾਂ 'ਚ ਵੱਖਰੇ ਚਮਕਦੇ ਹੁੰਦੇ, ਪਤਾ ਲੱਗਦਾ ਵੀ ਇਹ ਗੁਰੂ ਦੇ ਸਿੰਘ, ਇੰਨਾ ਸੋਹਣੇ ਲੱਗਦੇ ਨੇ। ਇਸ ਕਰਕੇ ਬੇਨਤੀ ਹੈ ਵੀਰਾਂ ਨੂੰ, ਨੌਜਵਾਨੋ ਵੀਰੋ, ਦਸਤਾਰਾਂ ਜ਼ਰੂਰ ਬੰਨਣ ਦੀ ਆਦਤ ਪਾਓ, ਤੇ ਇਹ ਕੰਮ ਛੱਡ ਦਿਓ ਵੀ ਦਸਤਾਰ ਸਿਰ ਤੇ ਹੈ, ਇਹ ਨਵੀਂ ਚੀਜ਼ ਚੱਲੀ ਹੈ ਇੱਕ, ਦਸਤਾਰ ਵੀ ਬੰਨਣੀ ਹੈ ਤੇ ਦਾੜੀ ਵੀ ਕੱਟ ਕੇ ਰੱਖਣੀ ਹੈ, ਦਸਤਾਰ ਸਿਰ ਤੇ ਜ਼ਰੂਰ ਰੱਖਣੀ ਹੈ, ਦਾੜੀ ਕੱਟ ਕੇ। ਇਹ ਵੀ ਬੇਨਤੀ ਹੈ ਵੀ ਦਾੜਾ ਵੀ ਰੱਖੋ, ਨਿਸ਼ਾਨ ਸਾਹਿਬ ਲੱਗਦਾ ਹੈ ਪਰ ਥੜਾ ਵੀ ਹੋਣਾ ਲਾਜ਼ਮੀ, ਥੜੇ ਤੇ ਹੀ ਖੜਦਾ ਹੈ ਨਾ ਨਿਸ਼ਾਨ ਸਾਹਿਬ। ਦਾੜੀ ਵੀ ਰੱਖੋ ਤੇ ਫਿਰ ਉਹ ਤੁਹਾਡੇ ਸਿਰ ਤੇ ਬੰਨੀਆਂ ਦਸਤਾਰਾਂ ਫਿਰ ਸੋਹਣੀਆਂ ਲੱਗਦੀਆਂ ਨੇ, ਫੱਬਦੀਆਂ ਨੇ। ਇਹ ਗੁਰੂ ਕਾ ਨਿਸ਼ਾਨ ਹੀ ਹੈ, ਬਸ ਨਿਸ਼ਾਨੀ ਹੋਈ ਹੈ। ਸਿੰਘਾਂ ਨੇ, ਨਿਹੰਗ ਸਿੰਘਾਂ ਨੇ ਦਮਾਲੇ ਸਜਾਏ, ਕਹਿੰਦੇ ਗੁਰਦੁਆਰੇ ਢਾਤੇ, ਗੁੰਬਦ ਢਾਤੇ, ਨਿਸ਼ਾਨ ਸਾਹਿਬ ਪੱਟਤੇ, ਇਹਨਾਂ ਨੇ ਫਰਲੇ ਸਿਰਾਂ ਤੇ ਬੰਨ ਲਏ, ਕਹਿੰਦੇ ਹੁਣ ਪੱਟੋ, ਹੁਣ ਗਰਦਨ ਨਹੀਂ ਲੈ ਜਾਏਗੀ, ਹੁਣ ਨਹੀਂ ਤੁਸੀਂ ਲਾ ਸਕਦੇ। ਕੱਲੇ ਕੱਲੇ ਨੇ ਨਿਸ਼ਾਨ ਸਾਹਿਬ ਲਾ ਲਿਆ ਸਿਰ ਤੇ। ਹਾਂਜੀ ਹਾਂਜੀ, ਕੱਲੇ ਕੱਲੇ ਨੇ ਨਿਸ਼ਾਨ ਸਾਹਿਬ ਲਾ ਲਿਆ, ਕਹਿੰਦੇ ਹੁਣ ਪੱਟੋ, ਹੁਣ ਸਾਡੇ ਸਿਰ ਲੈ ਜਾਣਗੇ, ਹੁਣ ਨਹੀਂ ਤੁਸੀਂ ਖਤਮ ਕਰ ਸਕਦੇ। ਇਹ ਤੇ ਕੱਲਾ ਕੱਲਾ ਝੁੱਲ ਗਿਆ ਸਿਰ ਤੇ, ਫਰਲਾ ਹਰੇਕ ਦੇ ਸਿਰ ਤੇ ਫਰਲਾ ਝੁੱਲਦਾ, ਨਿਸ਼ਾਨ ਸਾਹਿਬ ਤੇ ਵੀ ਫਰਲਾ ਹੀ ਹੁੰਦਾ ਤੇ ਸਿਰ ਤੇ ਹੀ ਝੁਲਾ ਲਿਆ। ਇਦਾਂ ਦੇ ਵੀ ਸਿੰਘ ਸੀ ਪਹਿਲਾਂ, ਆਓ ਹੁਣ ਕੋਈ ਸਿਰ ਨਹੀਂ ਵੱਢਦਾ ਸਾਡੇ, ਬਸ ਦਸਤਾਰਾਂ ਬੰਨ ਕੇ ਕਾਲਜਾਂ 'ਚ ਪੜ੍ਹੋ, ਇੱਦਾਂ ਸੋਹਣੇ ਬਣੋ, ਪੜ੍ਹਾਈਆਂ ਡੱਟ ਕੇ ਕਰੋ, ਗਰੀਬ ਗੁਰਬੇ ਦੀ ਸੇਵਾ ਕਰੋ, ਜਨਮ ਪੱਤਰੀਆਂ ਵਹਿਮਾਂ ਭਰਮਾਂ ਕੋਈ ਚੱਕਰਾਂ 'ਚ ਨਾ ਪਾਓ। ਸਾਡੀ ਗੁਰਬਾਣੀ ਦੇ ਵਿੱਚ ਕਲੀਅਰ ਇਹਨਾਂ ਗੱਲਾਂ ਦੀ ਮਨਾਹੀ ਹੈ, ਗੁਰਬਾਣੀ ਨੂੰ ਪੜ੍ਹ ਪੜ੍ਹ ਕੇ ਸਮਝੋ ਤੇ ਨੋਰਮਲ ਜ਼ਿੰਦਗੀ ਜਿਉਣੀ ਹੈ, ਕੁਝ ਵੱਖਰਾ ਨਹੀਂ, ਸਭ ਕੁਝ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਬਾਣੀ ਪੜ੍ਹੋ ਸਮਝੋ, ਬਸ ਇਹਦੀ ਅੱਜ ਲੋੜ ਹੈ। ਨੌਜਵਾਨ ਵੀਰ ਬਹੁਤ ਵੱਡੀ ਗਿਣਤੀ 'ਚ ਨੇ, ਬਹੁਤ ਧੰਨਵਾਦ, ਬੜੇ ਪਿਆਰ ਨਾਲ ਆਪ ਨੇ ਸੰਗਤ ਵਿੱਚ ਆ ਕੇ ਹਾਜ਼ਰੀਆਂ ਭਰੀਆਂ, ਹੋਈਆਂ ਭੁੱਲਾਂ ਖਿਮਾ ਕਰਨੀਆਂ, ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਅਰਦਾਸ ਜੁੜੋ, ਹੁਕਮਨਾਮੇ ਸੁਣ ਕੇ ਆਇਆਂ ਦਾ ਸਨਮਾਨ ਸਤਿਕਾਰ ਜਿਹੜੇ ਗੁਰਮੁਖ ਪਿਆਰੇ ਆਏ ਉਹਨਾਂ ਦਾ ਹੋਣਾ ਹੈ। ਫਿਰ ਅਰਦਾਸ ਆਪਾਂ ਗੁਰੂ ਸਾਹਿਬ ਅੱਗੇ ਅੱਗੇ ਜਾਣਗੇ, ਨਾਲ ਦੀ ਨਾਲ ਫਿਰ ਆਪਾਂ ਘਰੋ ਘਰੀ ਚਾਲਾ ਪਾਉਣਾ ਹੈ। ਬੜੇ ਪਿਆਰ ਨਾਲ ਨਿਕਲਿਓ ਭਾਈ, ਟ੍ਰੈਫਿਕ ਜਾਮ ਨਾ ਹੋਵੇ, ਕਾਲ ਨਹੀਂ ਕਰਨੀ ਬਹੁਤ ਵੱਡੀ ਗਿਣਤੀ ਚੋਂ, ਤੇ ਫਿਰ ਜਦੋਂ ਟਰਾਲੀਆਂ ਨਿਕਲਦੀਆਂ ਨੇ ਕੋਈ ਨੁਕਸਾਨ ਨਾ ਕਿਸੇ ਦਾ ਹੋਵੇ, ਆਰਾਮ ਨਾਲ ਬੜੇ ਧਿਆਨ ਨਾਲ ਸਾਰਿਆਂ ਨੇ ਆਪੋ ਆਪਣੇ ਘਰੋਂ ਕਰੀ ਚਾਲਾ ਪਾਉਣਾ ਹੈ। ਹੋਈਆਂ ਭੁੱਲਾਂ ਦੀ ਖਿਮਾ, ਜਿਨ੍ਹਾਂ ਕੋਲ ਸਮਾਂ ਹੋਵੇ ਗੁਰਦੁਆਰਾ ਪਰਮੇਸ਼ਰ ਦੁਆਰ ਸਾਹਿਬ ਸੰਗਰਾਂਦ ਦੇ ਬਹਾਨੇ ਹਰ ਮਹੀਨੇ ਦੀਵਾਨ ਸਜਦਾ ਹੈ, ਸੋ ਜਿਨ੍ਹਾਂ ਕੋਲ ਟਾਈਮ ਹੁੰਦਾ ਹਾਜ਼ਰੀ ਭਰਿਆ ਕਰੋ। ਐਤਕੀ 14 ਜਨਵਰੀ ਦੀ ਸੰਗਰਾਂਦ ਆਉਣੀ ਹੈ, ਜਿਨ੍ਹਾਂ ਕੋਲ ਸਮਾਂ ਹੋਵੇ ਉੱਥੇ ਹਾਜ਼ਰੀ ਭਰ ਸਕਦੇ ਹੋ। ਅੰਮ੍ਰਿਤ ਸੰਚਾਰ ਵੀ ਹੁੰਦਾ, ਜਨਵਰੀ ਤੇ ਫਰਵਰੀ ਦੋ ਸੰਗਰਾਂਦਾਂ ਦਿਨ ਦੀਆਂ, ਫਿਰ ਰਾਤ ਦਾ, ਮਾਰਚ ਤੋਂ ਰਾਤ ਦਾ ਦੀਵਾਨ ਹੁੰਦਾ। ਕਈ ਸੱਜਣ ਜਾਂਦੇ ਨੇ, ਇੱਥੋਂ ਬੱਸ ਵੀ ਜਾਂਦੀ, ਕਾਫੀ ਲੰਮੇ ਚਿਰ ਤੋਂ ਨੰਗਲ ਕਲਾਂ ਦੀ ਸੰਗਤ ਬੱਸ ਲੈ ਕੇ ਜਾਂਦੀ ਹੈ, ਅੰਮ੍ਰਿਤ ਛਕਣ ਵਾਲੇ ਵੀ ਲੈ ਕੇ ਜਾਂਦੇ ਨੇ ਤਿਆਰ ਕਰਕੇ, ਸੋ ਜਿਨ੍ਹਾਂ ਦਾ ਮਨ ਹੋਵੇ ਉੱਥੇ ਆ ਜਾਓ। ਤੁਹਾਡੇ ਨੇੜੇ ਦਮਦਮਾ ਸਾਹਿਬ, ਇੱਥੇ ਅੰਮ੍ਰਿਤ ਛਕ ਲਓ, ਅੰਮ੍ਰਿਤ ਇੱਕੋ ਹੀ, ਅੰਮ੍ਰਿਤ 'ਚ ਆਪਾਂ ਵੰਡੀਆਂ ਨਹੀਂ ਪਾਉਣੀਆਂ, ਅੰਮ੍ਰਿਤ ਇੱਕੋ ਹੀ ਹੈ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ, ਬਾਣੀ ਬਾਣੇ ਦੇ ਧਾਰਨੀ ਹੋ ਕੇ ਆਪਣਾ ਜੀਵਨ ਸਫਲ ਕਰਨਾ। ਜਿਹੜੇ ਰਹਿ ਗਏ ਨੇ, ਜਿਨ੍ਹਾਂ ਮੱਥਾ ਨਹੀਂ ਟੇਕਿਆ ਗੁਰੂ ਸਾਹਿਬ ਨੂੰ, ਪਿੱਛੇ ਬਹਿ ਗਏ ਸੀ ਆ ਕੇ, ਉਹ ਆਓ ਅੱਗੇ ਅੱਗੇ ਵਾਰੀ ਵਾਰੀ ਮੱਥਾ ਟੇਕ ਲਓ। ਬੀਬੀਆਂ ਪਰੇ ਪਰੇ ਨੂੰ ਹੋ ਜਾਓ, ਸਿੰਘ ਇੱਧਰ ਨੂੰ ਥੋੜਾ ਥਾਂ ਦੇ ਦਿਓ, ਖਾਲੀ ਕਰ ਦਿਓ, ਫਟਾਫਟ ਨਮਸਕਾਰ ਆਓ ਗੁਰੂ ਸਾਹਿਬ ਨੂੰ ਕਰੋ, ਬਾਕੀ ਸੰਗਤਾਂ ਨੇ ਸਜੇ ਰਹਿਣਾ, ਉੱਠਣਾ ਨਹੀਂ, ਪਿਆਰ ਨਾਲ ਪੜੋ ਆਨੰਦ ਸਾਹਿਬ।
ਰਾਮ ਕਲੀ ਮਹੱਲਾ ਤੀਜਾ, ਆਨੰਦ ਏ ਕੋ ਅੰਕਾਰ ਸਤਿਗੁਰ ਪ੍ਰਸਾਦ, ਮੇਰੀ ਮਾਏ ਆਨੰਦ ਪਿਆ, ਮੇਰੀ
ਸਤਿਗੁਰੂ 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 ਮੈਂ ਪਾਇਆ ਤੇਰੀ
ਆਇਆ
ਸਰੀਰ ਸੋਈ ਮੁੱਖ ਧੰਨ ਹੈ। ਇੱਕ ਮਿੰਟ ਲਈ ਬਈ ਜਾਂਦੇ ਜਾਂਦੇ ਬਸ ਅੱਖਾਂ ਬੰਦ ਕਰਕੇ ਨਾਲ ਜਪ ਲਓ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਕਬੀਰ ਸੋਈ ਮੁਖ ਤਨ ਹੈ ਕਬੀਰ ਸੋਈ ਮੁਖ ਤਨ ਹੈ ਜਾ ਮੁਖ ਕਹੀਏ ਰਾਮ ਜਾ ਮੁਖ ਕਹੀਏ ਰਾਮ ਦੇਹੀ ਕਿਸ ਕੀ ਬਾਪਰੀ
What? guru va 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 guru
ek wari stage wale bolange ek wari thalle baithi sangat bol le ek wari mere naal stage wale bolange thalle fir sangat jawab dege do wari assi padange do wari tusi padho
vahe guru vahe guru padho
बोलो
वाहे गुरु वाहे गुरु जपो
बोलो
वाहे गुरु
वाहे गुरु वाहे
देखो जी एक करी जथा मेरे नाल बोले सिंह संगत सारी एक पासे बोलो मेरे नाल हुण सिंह बोलो
वाहे गुरु वाहे गुरु पढ़ो वाहे गुरु वाहे गुरु वाहे
ਭੱਜ ਕੇ ਸਖਤ ਕਾ ਨਾਨਕ ਤੇ ਮੁਖ ਮੂਰਲੇ ਕੇਤੀ ਛੁੱਟੀ ਨਾ
ਹਰ ਮੈਦਾਨ ਫਤਿਹ
ਖਾਲਸੇ ਦੀ
ਹਰ ਮੈਦਾਨ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਿਨਤ ਦੋਹਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ ਦੇਹੋ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਸੋ ਕੋ ਟਲ ਗੁਰੂ ਸੇਵੀਐ ਅਹਿਨਸ ਸਹਿਜ ਸੁਪਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਸੂਹੀ ਮਹੱਲਾ ਪੰਜਵਾ ਗੁਰ ਆਪਣੇ ਉੱਪਰ ਵੱਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਗੁਰ ਆਪਣੇ ਉੱਪਰ ਵੱਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉਂ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੀ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤਰ ਵਾਲਾ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਮੰਗੈ ਸੰਤਰ ਵਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ